ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਸਵਾਗਤ ਕਰਦਾ ਜੀ ਆਪ ਸਭ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਚੜ੍ਹਦੀ ਗਲਾ ਚੋਂ ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਔਰ ਨਾਰਾ ਬੁਲੰਦ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਕੌਫ ਸਾਰਬਰ ਸਟੂਡੀਓ ਤੋਂ ਸਾਡੇ ਦਿਨ ਬੱਦਲ ਵਾਹੀ ਹੋਈ ਪਈ ਹੈ ਇਸ ਤਰ੍ਹਾਂ ਦਾ ਚੜ੍ਹਿਆ ਤੇ ਮੀਂਹ ਪਏਗਾ ਇਹ ਮੈਨੂੰ ਪੂਰਾ ਯਕੀਨ ਹੈ ਦੱਸਿਆ ਵੀ ਗਿਆ ਹੈ ਸੋ ਤੁਸੀਂ ਕਿਸ ਤਰ੍ਹਾਂ ਹੋ ਠੀਕ ਹੋ ਕੀ ਕਰ ਰਹੇ ਹੋ ਲੋਕਡਾਊਨ ਹੁਣ ਖੁੱਲ੍ਹ ਰਿਹਾ ਆ ਅਮਰੀਕਾ ਦੀਆਂ ਇਲੈਕਸ਼ਨਾਂ ਹੁਣ ਖਤਮ ਹੋ ਗਈਆਂ ਰਿਜ਼ਲਟ ਵੀ ਆ ਹੀ ਗਿਆ ਆ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਕੁਛ ਦਿਨਾਂ ਦੇ ਵਿੱਚ ਕਰੋਨਾ ਵਾਇਰਸ ਦਾ ਕਤਲ ਹੋ ਜਾਵੇਗਾ ਕੰਪਲੀਟ ਰੈਸਟੋਰੇਸ਼ਨ ਹੋ ਜਾਵੇਗੀ ਕਿਉਂਕਿ ਮੈਂ ਬਹੁਤ ਦੇਰ ਤੋਂ ਹੀ ਕਹਿ ਰਿਹਾ ਕਿ ਇਲੈਕਸ਼ਨਾਂ ਖਤਮ ਹੁੰਦੀਆਂ ਜਿਸ ਜਿਸ ਸੂਬੇ ਦੇ ਵਿੱਚ ਦੇਸ਼ਾਂ ਦੇ ਵਿੱਚ ਉੱਥੇ ਕਰੋਨਾ ਵਾਇਰਸ ਇੱਕਦਮ ਹੀ ਖਤਮ ਹੋ ਜਾਂਦੀ ਆ ਪਤਾ ਨਹੀਂ ਕੀ ਗੱਲ ਹੈ ਪਤਾ ਨਹੀਂ ਮੇਰੀ ਆਵਾਜ਼ ਦੇ ਵਿੱਚ ਹੀ ਸੱਚਾਈ ਆ ਗਈ ਹੈ ਅਤੇ ਪਤਾ ਨਹੀਂ ਕੋਈ ਫਨੋਮੇਨਾ ਆ ਖੈਰ ਤੁਹਾਡਾ ਕੀ ਵਿਚਾਰ ਹੈ ਸਾਡੇ ਨਾਲ ਸਾਂਝ ਜ਼ਰੂਰ ਪਾਇਓ ਸਾਡੇ ਨਾਲ ਸੰਪਰਕ ਕਰਨ ਦਾ ਪਤਾ ਤੁਹਾਨੂੰ ਪਤਾ ਹੀ ਆ ਰਿਕੁਐਸਟ ਐਟ ਹਰਮਨ ਰੇਡੀਓ .com ਹੈ ਈਮੇਲ ਅਤੇ ਟੈਲੀਗ੍ਰਾਮ ਦੇ ਰਾਹੀਂ ਕੋਈ ਤਸਵੀਰ ਵੀ ਭੇਜ ਸਕਦੇ ਹੋ ਤੁਸੀਂ ਵਿਚਾਰ ਐਨੀਥਿੰਗ ਦਿਲ ਵਾਲੀ ਗੱਲ ਸਾਂਝੀ ਕਰੋ ਅੱਜ ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਅਤੇ ਅਸੀਂ ਕੁਛ ਅਹਿਮ ਮੁੱਦਿਆਂ ਦੇ ਉੱਤੇ ਗੱਲ ਕਰਾਂਗੇ ਹਾਸਾ ਮਜ਼ਾਕ ਵੀ ਹੋਵੇਗਾ ਅਤੇ ਨਾਲ ਇੱਦਾਂ ਕਹਿ ਲਓ ਕਿ ਤਾਇਆ ਸਿਡਨੀ ਵਾਲਾ ਜਾਂ ਤਾਇਆ ਅੰਮ੍ਰਿਤਸਰੀ ਆ ਅਤੇ ਚਾਚਾ ਚੰਡੀਗੜ੍ਹੀ ਆ ਦੋਨੋਂ ਹੀ ਆਉਣਗੇ ਤਾਇਆ ਵੀ ਹੋਏਗਾ ਅਤੇ ਚਾਚਾ ਵੀ ਹੋਏਗਾ ਸੋ ਦੋਨੇ ਹੀ ਆਪਾਂ ਚਾਚੇ ਤਾਇਆਂ ਦੀਆਂ ਗੱਲਾਂ ਤੁਹਾਨੂੰ ਸੁਣਾਵਾਂਗੇ ਅਤੇ ਇਸ ਤੋਂ ਇਲਾਵਾ ਗੀਤ ਸੰਗੀਤ ਹੋਏਗਾ ਸੁਣ ਸੁਣ ਗੀਤ ਆਪਾਂ ਲਾਵਾਂਗੇ ਇੱਕ ਦੋ ਅਤੇ ਚਿੰਤਨ ਤਾਂ ਹੋਏਗਾ ਹੀ ਵਿਚਾਰ ਆਉਣਗੇ ਤੁਹਾਡੇ ਮੌਸਮ ਦੀ ਜਾਣਕਾਰੀ ਅਤੇ ਸਾਡੇ ਦਿਲ ਵਾਲੀਆਂ ਗੱਲਾਂ ਕੱਲ੍ਹ ਪ੍ਰੋਗਰਾਮ ਰਿਕਾਰਡਡ ਸੀਗਾ ਦੋ ਘੰਟੇ ਪਹਿਲਾਂ ਰਿਕਾਰਡ ਕਰਤਾ ਸੀ ਕਿਉਂਕਿ ਇੱਕ ਬਹੁਤ ਅਹਿਮ ਡਿਊਟੀ ਲੱਗੀ ਸੀ ਗੁਰੂ ਘਰ ਦੇ ਵਿੱਚ ਇਸ ਕਰਕੇ ਉੱਥੇ ਜਾਣਾ ਅਤ ਜ਼ਰੂਰੀ ਸੀ ਸੋ ਇਸ ਕਰਕੇ ਉਹ ਪ੍ਰੋਗਰਾਮ ਰਿਕਾਰਡਡ ਸੀ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਇਸ ਨੂੰ ਸਲਾਹਿਆ ਹੈ ਕਿ ਪ੍ਰੋਗਰਾਮ ਮਿਸ ਕਰਨ ਦੀ ਬਜਾਏ ਦੋ ਘੰਟੇ ਪਹਿਲਾਂ ਰਿਕਾਰਡਡ ਪ੍ਰੋਗਰਾਮ ਚੰਗਾ ਆ ਬਹੁਤ ਬਹੁਤ ਧੰਨਵਾਦ ਪਿਆਰਿਓ ਤੁਸੀਂ ਪ੍ਰੋਗਰਾਮ ਸੁਣਿਆ ਔਰ ਇਸ ਦੀ ਫੀਡਬੈਕ ਦਿੱਤੀ ਹੈ ਅਮਰੀਕ ਸਿੰਘ ਫਲੋਰਾ ਭਾਅ ਜੀ ਕੱਲ੍ਹ ਸਾਡੇ ਨਾਲ ਸਨ ਅਤੇ ਭੇਜੋ ਸੁਨੇਹੇ ਫਿਰ ਅੱਜ ਅਤੇ ਕਰੀਏ ਫਿਰ ਸ਼ੁਰੂ ਆਪਾਂ ਗੱਲਾਂ ਬਾਤਾਂ ਅਤੇ ਦੇਖੋ ਜਿਹੜੀ ਜਦ ਆਪਾਂ ਅਮੈਰੀਕਾ ਦੀਆਂ ਇਲੈਕਸ਼ਨ ਦੇਖਦੇ ਹਾਂ ਵੋਟਾਂ ਦੇਖਦੇ ਹਾਂ ਉੱਥੇ ਜੋ ਵਰਤਾਰਾ ਵਰਤ ਰਿਹਾ ਉਹਦੇ ਬਾਰੇ ਆਪਾਂ ਥੋੜ੍ਹੇ ਖੁਲਾਸੇ ਵੀ ਕਰਾਂਗੇ ਪਰ ਅੱਜ ਜਿਹੜਾ ਵਿਚਾਰ ਆਪਾਂ ਸ਼ੁਰੂ ਦੇ ਵਿੱਚ ਕਰਨਾ ਹੈ ਉਹ ਹੈਗਾ ਕਿ ਸਾਡੀ ਕੀ ਜ਼ਿੰਮੇਵਾਰੀ ਬਣਦੀ ਆ ਕੀ ਅਸੀਂ ਜੋ ਸਾਡੇ ਪੂਰਵਜਾਂ ਨੇ ਸਾਡੇ ਬਜ਼ੁਰਗਾਂ ਨੇ ਪੁਰਖਿਆਂ ਨੇ ਬੀਜਿਆ ਆ ਉਸ ਨੂੰ ਖਾ ਕੇ ਹੀ ਚਲੇ ਜਾਣਾ ਆ ਜਾਂ ਕੁਛ ਅਸੀਂ ਆਪ ਵੀ ਬੀਜ ਕੇ ਜਾਣੇ ਨੇ ਜਿਸ ਤਰ੍ਹਾਂ ਇੱਕ ਬੱਚਾ ਜਦ ਜੰਮਦਾ ਆ ਤਾਂ ਸਾਰੀ ਸ੍ਰਿਸ਼ਟੀ ਉਸਦੇ ਲਈ ਹੁੰਦੀ ਆ ਉਸਦੇ ਆਲੇ ਦੁਆਲੇ ਵਿਦਿਨ ਕਹਿ ਲਓ ਕਿ ਕਿਲੋਮੀਟਰ ਦੋ ਕਿਲੋਮੀਟਰ ਇਹੋ ਜਿਹੀ ਬਨਸਪਤੀ ਮਾਹੌਲ ਹੁੰਦਾ ਹੈ ਕਿ ਉਹ ਸਰਵਾਈਵ ਕਰ ਸਕਦਾ ਦਰਖਤ ਹੁੰਦੇ ਨੇ ਪਾਣੀ ਹੁੰਦਾ ਧਰਤੀ ਹੁੰਦੀ ਹੈ ਹਵਾ ਹੁੰਦੀ ਹੈ ਅਤੇ ਹੁੰਦਾ ਕੀ ਹੈ ਕਿ ਉਹਨਾਂ ਤੋਂ ਰਿਸੋਰਸਿਸ ਲੈ ਕੇ, ਉਹਨਾਂ ਤੋਂ ਚੀਜ਼ਾਂ ਲੈ ਕੇ, ਤੱਤ ਲੈ ਕੇ ਉਹ ਬੋਡੀ ਜਿਹੜੀ ਪਲਦੀ ਆ, ਰੂਹ ਜਿਹੜੀ ਆ, ਜੀਵ ਆ, ਉਹ ਆਨੰਦ ਮਾਣਦਾ ਉਸ ਸਰੀਰ ਦਾ, ਤੇ ਉਸ ਨੂੰ ਵਿਰਾਸਤ ਵਿੱਚ ਉਹ ਚੀਜ਼ਾਂ ਮਿਲਦੀਆਂ ਨੇ, ਪਹਿਲਾਂ ਹੀ ਬਣੀਆਂ ਬਣਾਈਆਂ, ਬੀਜੇ ਹੋਏ ਦਰਖਤ ਮਿਲਦੇ ਨੇ, ਬੀਜੀਆਂ ਹੋਈਆਂ ਫਸਲਾਂ ਮਿਲਦੀਆਂ ਨੇ, ਤੇ ਜਦੋਂ ਉਹਦੀ ਆਪਣੀ ਜ਼ਿੰਮੇਵਾਰੀ ਆਉਂਦੀ ਆ, ਤੇ ਕੀ ਉਹ ਸਮਝਦਾ ਆ? ਅਸੀਂ ਆਪਣੇ 'ਤੇ ਲਾਈਏ, ਕੀ ਅਸੀਂ ਸਮਝਦੇ ਹਾਂ ਕਿ ਸਾਡੀ, ਅਸੀਂ ਹੁਣ ਖਾ ਤਾਂ ਲਿਆ, ਖਾਈ ਜਾਂਦੇ ਹਾਂ, ਕੀ ਅਸੀਂ ਸਮਝਦੇ ਹਾਂ ਕਿ ਅਸੀਂ ਕੁਛ ਬੀਜਣਾ ਵੀ ਆ? ਅੱਜ ਦਾ ਵਿਚਾਰ ਇਸ 'ਤੇ ਆਧਾਰਿਤ ਹੈ। ਨਰਿੰਦਰ ਸਿੰਘ ਕਪੂਰ ਦਾ ਇੱਕ ਵਿਚਾਰ ਹੈ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ, ਇਸ ਨੂੰ ਗਾਂਹ ਫਿਰ ਹੋਰ ਵੀ ਐਲੈਬੋਰੇਟ ਕਰਾਂਗੇ। ਉਹਨਾਂ ਨੇ ਕਹਾਣੀ ਤੋਂ ਸ਼ੁਰੂ ਕੀਤਾ ਕਿ ਇੱਕ ਲੜਕੀ ਕਹਿੰਦੇ ਬਹੁਤ ਖਾਂਦੀ ਸੀ, ਕਿਉਂਕਿ ਕੋਈ ਜ਼ਿੰਮੇਵਾਰੀ ਅਤੇ ਉਦੇਸ਼ ਨਹੀਂ ਸੀ। ਉਹ ਮੋਟੀ ਹੋ ਗਈ ਅਤੇ ਮੋਟਾਪੇ ਕਾਰਨ ਕੋਝੀ ਹੋ ਗਈ। ਇੱਕ ਵਾਰੀ ਉਸਨੂੰ ਸੋਕੇ ਦੇ ਸ਼ਿਕਾਰ ਭੋਜਨ ਦੀ ਥੁੜ ਵਾਲੇ ਇਲਾਕੇ ਵਿੱਚ ਵਾਲੰਟੀਅਰ ਵਜੋਂ ਵਿਚਰਨਾ ਪਿਆ, ਜਿੱਥੇ ਉਸਨੇ ਹੋਰਾਂ ਨਾਲ ਲੜ ਕੇ 3 ਮਹੀਨੇ ਭੁੱਖੇ ਲੋਕਾਂ ਲਈ ਵੱਖ ਵੱਖ ਸਾਧਨਾਂ ਅਤੇ ਸਰੋਤਾਂ ਤੋਂ ਭੋਜਨ ਇਕੱਠਾ ਕਰਨ ਦਾ ਕਾਰਜ ਕੀਤਾ। ਇਹ ਕੰਮ ਕਰਨ ਤੋਂ ਪਹਿਲਾਂ ਉਹ ਸਵਾਰਥੀ ਸੀ, ਸੈਲਫਿਸ਼, ਪਰ ਹੁਣ ਵਾਲੰਟੀਅਰਿੰਗ ਕਰਨ ਤੋਂ ਬਾਅਦ ਉਹ ਕਲਿਆਣਕਾਰੀ ਹੋ ਗਈ, ਕੰਪੈਸ਼ਨੇਟ ਹੋ ਗਈ। ਅੱਜ ਕੱਲ੍ਹ ਲਈ, ਕੱਲ੍ਹ ਨੂੰ ਪਰਸੋਂ ਲਈ ਭੋਜਨ ਇਕੱਠਾ ਕਰਨ ਦੀ ਜ਼ਿੰਮੇਵਾਰੀ ਕਾਰਨ ਉਸ ਕੋਲ ਖਾਣ ਸੌਣ ਦੀ ਵਿਹਲ ਹੀ ਨਹੀਂ ਸੀ। ਪਹਿਲਾਂ ਉਹ ਭੁੱਖਿਆਂ ਵਾਂਗ ਖਾਂਦੀ ਸੀ, ਹੁਣ ਉਹ ਭੁੱਖਿਆਂ ਨੂੰ ਖਵਾਉਂਦੀ ਹੈ। ਇਹਨਾਂ ਰੁਝੇਵਿਆਂ ਅਤੇ ਯਤਨਾਂ ਵਜੋਂ ਉਹ ਪਤਲੀ ਹੋ ਗਈ ਅਤੇ ਸਵੈ ਵਿਸ਼ਵਾਸ, ਜਾਣੀ ਕਿ ਸੈਲਫ ਕੌਨਫੀਡੈਂਸ ਕਾਰਨ ਉਹ ਸੋਹਣੀ ਵੀ ਹੋ ਗਈ। ਪਤਲੀ ਉਹ ਭੁੱਖੇ ਚਿਹਰੇ ਵੇਖ ਕੇ ਆਪ ਘੱਟ ਖਾਣ ਕਾਰਨ ਹੋਈ ਹੈ, ਸੋਹਣੀ ਉਹ ਭੁੱਖਿਆਂ ਨੂੰ ਰਜਾਉਣ ਦੀ ਜ਼ਿੰਮੇਵਾਰੀ ਨਿਭਾਉਣ ਕਾਰਨ ਹੋਈ। ਹਰ ਕੋਈ ਬਾਹਰਲੇ ਸੰਸਾਰ ਤੋਂ ਮਾਨਤਾ ਚਾਹੁੰਦਾ ਹੈ, ਰੈਕੋਗਨੀਸ਼ਨ ਚਾਹੁੰਦਾ ਹੈ, ਜਿਹੜੀ ਮਿਲਦੀ ਅੰਦਰਲੀ ਸ਼ਕਤੀ ਅਤੇ ਕੁਰਬਾਨੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਦੇ ਅਨੁਪਾਤ ਜਾਂ ਰੇਸ਼ੋ ਵਿੱਚੋਂ ਹੈ। ਜੇ ਆਗੂ, ਅਧਿਆਪਕ, ਪਿਤਾ ਜਾਂ ਪਤੀ ਵਿੱਚ ਜ਼ਿੰਮੇਵਾਰੀ ਦਾ ਗੁਣ ਨਹੀਂ, ਤਾਂ ਹੋਰ ਕਿਸੇ ਗੁਣ ਦਾ ਕੋਈ ਅਰਥ ਨਹੀਂ ਹੋਵੇਗਾ। ਜ਼ਿੰਮੇਵਾਰੀ ਨੂੰ ਹੀਣਤਾ ਅਤੇ ਢਾਹੂ ਰੁਚੀਆਂ ਤੋਂ ਮੁਕਤ ਕਰਦੀ ਹੈ ਸਾਨੂੰ। ਜ਼ਿੰਦਗੀ ਬੜੀ ਸੰਖੇਪ ਹੈ, ਲਾਪਰਵਾਹੀ ਨਾਲ ਇਹ ਸੁੰਗੜ ਜਾਂਦੀ ਹੈ। ਅਸੀਂ ਹੋਰਾਂ ਦੇ ਲਾਏ ਬੂਟਿਆਂ ਦੀ ਛਾਂ ਮਾਣੀ ਹੈ, ਅਸੀਂ ਹੋਰਾਂ ਦੀਆਂ ਉਪਜਾਈਆਂ ਸਹੂਲਤਾਂ ਮਾਣੀਆਂ ਹਨ, ਅਸੀਂ ਹੋਰਾਂ ਦੀਆਂ ਕੁਰਬਾਨੀਆਂ ਨਾਲ ਆਜ਼ਾਦ ਹੋਏ ਹਾਂ। ਅੱਜ ਸਾਨੂੰ ਉਹ ਬੂਟੇ ਲਾਉਣ, ਉਹ ਕਾਰਜ ਕਰਨ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ, ਜਿਨ੍ਹਾਂ ਦੇ ਫਲ ਆਉਣ ਵਾਲੀਆਂ ਪੀੜ੍ਹੀਆਂ ਮੰਨਣਗੀਆਂ। ਬਹੁਤ ਸੋਹਣਾ ਸੁੰਦਰ ਵਿਚਾਰ ਨਰਿੰਦਰ ਸਿੰਘ ਕਪੂਰ ਨੇ ਆਪਣੀ ਕਿਤਾਬ ਬੁਨਿਆਦਾਂ ਦੇ ਵਿੱਚ ਦਰਜ ਕੀਤਾ ਹੈ। ਅਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਅਸੀਂ ਵੀ ਅਕਿਰਤਕਨ ਨਾ ਬਣੀਏ, ਗੈਰ ਜ਼ਿੰਮੇਵਾਰ ਨਾ ਬਣੀਏ, ਲਾਪਰਵਾਹ ਨਾ ਬਣੀਏ। ਅਤੇ ਅੱਜ ਅਸੀਂ ਜਿਉਂਦੇ ਹਾਂ, ਸਾਨੂੰ ਸਾਹ ਆ ਰਿਹਾ ਹੈ, ਸਾਨੂੰ ਖਾਣਾ ਮਿਲ ਰਿਹਾ ਹੈ, ਅੰਨ ਖਾਣਾ, ਕੱਪੜ ਪਹਿਨਣ ਦੀ ਆ, ਰਸ ਅੰਨ ਬੋ ਖਾਣੀ, ਇਹ ਸਾਰੀਆਂ ਚੀਜ਼ਾਂ ਸਾਨੂੰ ਮਿਲ ਰਹੀਆਂ, ਜਿਨ ਦੀ ਇਹ ਸੋ ਚਿੱਤ ਨਾ ਆਵਈ। ਉਹ ਸਾਨੂੰ ਕੋਈ ਚਿੱਤ ਚੇਤਾ ਵੀ ਨਹੀਂ ਵੀ ਇਹ ਸਾਨੂੰ ਕਿੱਦਾਂ ਮਿਲੀਆਂ ਨੇ, ਸਾਡੇ ਆਉਣ ਤੋਂ ਪਹਿਲਾਂ ਹੀ ਇਹ ਬਣੀਆਂ ਪਈਆਂ ਸੀ। ਅਤੇ ਅਸੀਂ ਜਿਹੜੇ ਮੋਹਰੇ ਆ ਰਹੇ ਨੇ, ਉਹਨਾਂ ਨੂੰ ਕੀ ਦੇ ਕੇ ਜਾ ਰਹੇ ਹਾਂ ਕਿ ਸਾਰਾ ਖਾ ਪੀ ਕੇ ਹੀ ਜਾ ਰਹੇ ਹਾਂ? ਸੈਲਫਿਸ਼ਨੈਸ ਮੰਗਰ। ਸੋ ਆਪਾਂ ਇਸ ਬਿਰਤੀ ਨੂੰ ਡਿਵੈਲਪ ਕਰੀਏ ਆਪਣੇ ਆਪ ਦੇ ਵਿੱਚ ਕਿ ਜਿੰਨਾ ਕੁ ਅਸੀਂ ਖਾ ਕੇ ਜਾ ਰਹੇ ਹਾਂ ਦੁਨੀਆ ਦੇ ਉੱਤੇ, ਕਮ ਸੇ ਕਮ ਉਨਾ ਕੁ ਤਾਂ ਆਪਾਂ ਅਗਲੀ ਪੀੜ੍ਹੀ ਲਈ ਬੀਜ ਕੇ ਬੀਜ ਜਾਈਏ ਕਿ ਉਹਨਾਂ ਨੇ ਵੀ ਆ ਕੇ ਇੱਥੇ ਦਿਨ ਕੱਟਣੇ ਨੇ। ਸੋ ਇਹ ਜਿਹੜੀ ਬਿਰਤੀ ਹੈ ਕਿਸ ਤਰ੍ਹਾਂ ਡਿਵੈਲਪ ਹੁੰਦੀ ਹੈ? ਕੀ ਕੋਈ ਕਿਤੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ? ਕੀ ਕੋਈ ਸਾਇੰਸ ਦੀ ਕਿਤਾਬ ਦੇ ਵਿੱਚੋਂ ਤੁਸੀਂ ਇਹ ਚੀਜ਼ਾਂ ਲੱਭੋਗੇ? ਸਾਇੰਸ ਦੀ ਕਿਤਾਬ ਦੇ ਵਿੱਚ ਇਹ ਤਾਂ ਲੱਭ ਲਉਂਗੇ ਕਿ ਬੂਟਾ ਕਿਸ ਤਰ੍ਹਾਂ ਬੀਜਣਾ ਆ, ਉਸਨੂੰ ਕਿਹੜੀ ਖਾਦ ਚਾਹੀਦੀ ਹੈ, ਪਰ ਬੀਜਣ ਦੀਆਂ ਵਿਧੀਆਂ, ਕੱਟਣ ਦੀਆਂ ਵਿਧੀਆਂ, ਉਸਨੂੰ ਸਹੀ ਕਰਨ ਦੀਆਂ ਵਿਧੀਆਂ, ਪਰ ਇਹ ਨਹੀਂ ਤੁਹਾਨੂੰ ਦੱਸੇਗਾ ਕੋਈ ਕਿ ਕਿਉਂ ਬੀਜਣਾ ਆ। ਇਹ ਧਰਮ ਦੀ ਜ਼ਿੰਮੇਵਾਰੀ ਹੈ, ਧਰਮ ਹੀ ਇਸ ਨੂੰ ਦੱਸਦਾ, ਪੀਰ ਪੈਗੰਬਰ ਵੀ ਇਸ ਨੂੰ ਦੱਸਦੇ ਨੇ ਕਿ ਇਹ ਜਿਹੜੀ ਸ੍ਰਿਸ਼ਟੀ ਹੈ ਇਸ ਦੀ ਇੱਜ਼ਤ ਕਿੱਦਾਂ ਕਰਨੀ ਆ। ਇਸ ਕੁਦਰਤ ਦੇ ਵਿੱਚ ਰਹਿ ਕੇ ਕੁਦਰਤ ਦੇ ਬਲਿਹਾਰੇ ਕਿੱਦਾਂ ਜਾਣਾ ਆ, ਇਹ ਸਾਨੂੰ ਬਾਬੇ ਨਾਨਕ ਨੇ ਦੱਸਿਆ ਹੈ। ਅਸੀਂ ਇਸ ਦੀ ਇੱਜ਼ਤ ਇਸ ਤਰ੍ਹਾਂ ਕਰਨੀ ਆ। ਬਾਬੇ ਨਾਨਕ ਦਾ ਹੀ ਇੱਕ ਸਲੋਕ ਤੁਹਾਡੇ ਨਾਲ ਮੈਂ ਸਾਂਝਾ ਕਰਦਾ, ਉਸਦਾ ਥੀਮ ਕਿ ਜਿਹੜੇ ਉਹ ਵੀ ਸਾਨੂੰ ਬੀਜ ਬੀਜਣ ਨੂੰ ਕਹਿ ਰਹੇ ਨੇ ਕਿ ਬੀਜ ਬੀਜਣੇ ਬੀਜੋ, ਕਿਸ ਤਰ੍ਹਾਂ ਦੇ ਬੀਜੋ, ਸੱਚ ਦੇ ਬੀਜ ਬੀਜੋ, ਉਸ ਦੇ ਰਿਜ਼ਲਟ ਨਿਕਲਣਗੇ ਨਿਕਲਣਗੇ। ਅੱਜ ਦੇ ਟਾਈਮ ਦੀ ਓਬਜ਼ਰਵੇਸ਼ਨ ਕਰਦੇ ਨੇ ਉਹ, ਮਾਡਰਨ ਟਾਈਮ ਦੀ, ਜਾਣੀ ਕਿ ਮਾਡਰਨ ਏਰਾ, ਜਿਹੜੇ ਕਹਿੰਦੇ ਨੇ ਕਿ ਸੱਚ ਕਾਲ ਕੂੜ ਵਰਤਿਆ, ਕੱਲ ਕਾਲਖ ਬੈਤਾਲ, ਸੱਚ ਦਾ ਅਕਾਲ ਪਿਆ ਹੋਇਆ ਹੈ, ਫੈਮਿਨ, ਦੇਰ ਇਜ਼ ਏ ਫੈਮਿਨ ਆਫ ਟਰੁੱਥ, ਸੱਚ ਬੋਲ ਹੀ ਨਹੀਂ ਰਿਹਾ ਕੋਈ, ਕੂੜ ਵਰਤਿਆ, ਹਰ ਪਾਸੇ ਝੂਠ ਤੂਫਾਨ ਕੂੜ ਵਰਤ ਰਿਹਾ ਹੈ, ਚੱਲ ਰਿਹਾ ਹੈ, ਕੱਲ ਕਾਲਖ ਬੈਤਾਲ, ਕਲਯੁਗ ਵਰਤ ਰਿਹਾ ਹੈ, ਹਰ ਪਾਸੇ ਮਾਹੌਲ ਇਨਵਾਇਰਮੈਂਟ ਕਾਲਖ ਵਾਲਾ ਭਰਿਆ ਪਿਆ। ਜਿਸ ਤਰ੍ਹਾਂ ਅੱਜ ਕੱਲ੍ਹ ਤੁਸੀਂ ਮਾਹੌਲ ਦੇਖ ਲਓ ਕਿ ਜੇ ਇਨਵਾਇਰਮੈਂਟਲ ਐਂਗਲ ਤੋਂ ਦੇਖੀਏ ਤਾਂ ਜਿਹੜੀ ਆ ਧੂੰਆਂ ਰਾਲੀ ਹੋ ਰਹੀ ਹੈ, ਫੈਕਟਰੀਆਂ ਦੇ ਧੂੰਏ ਉੱਡ ਰਹੇ ਨੇ, ਚਲੋ ਪਰਾਲੀ ਦਾ ਵੀ ਰੱਖ ਲਓ ਵਿੱਚ, ਦਿਸੇ ਨਹੀਂ ਰਿਹਾ, ਹਰ ਪਾਸੇ ਕਾਲਖ ਡਿੱਗ ਰਹੀ ਹੈ, ਇੱਦਾਂ ਦਾ ਮਾਹੌਲ ਬਣਿਆ ਪਿਆ, ਪਲਿਊਟਡ, ਬੇਤਾਲ, ਹਰ ਬੰਦਾ ਬੇਤਾਲ ਹੋਇਆ ਪਿਆ ਆ, ਉਹ ਆਪਣੀ ਜਿਹੜੀ ਓਰਿਜਨੈਲਿਟੀ ਆ ਉਹ ਤੋਂ ਬਹੁਤ ਹੀ ਪਾਸੇ ਡਿੱਗ ਪਿਆ ਹੈ। ਜਿਸ ਕੰਮ ਨੂੰ ਉਹ ਹੱਥ ਲਾਉਂਦਾ ਆ ਉਹ ਪੂਰਾ ਹੁੰਦਾ ਹੀ ਨਹੀਂ। ਬੇਤਾਲ ਦਾ ਮਤਲਬ ਹੁੰਦਾ ਆਪਣੀ ਰਿਦਮ ਗਵਾ ਚੁੱਕਾ ਆ, ਤਾਲ, ਤਾਲ ਦਾ ਮਤਲਬ ਹੁੰਦਾ ਰਿਦਮ, ਬੇ ਦਾ ਹੁੰਦਾ ਮਤਲਬ ਗਵਾ ਚੁੱਕਾ, ਹਰ ਬੰਦਾ ਆਪਣੀ ਰਿਦਮ ਤੋਂ ਬਾਹਰ ਹੋ ਚੁੱਕਾ ਆ, ਇਹ ਮਾਹੌਲ ਬਣ ਚੁੱਕਾ ਆ, ਬੀਓ ਬੀਜ ਪੱਤ ਲੈ ਗਏ ਅੱਬ ਕਿਉਂ ਉਗਵੇ ਦਾਲ, ਜਿਹੜੇ ਬੀ ਬੀਜੇ ਸੀਗੇ ਉਹ ਜਿਹੜੇ ਪੰਛੀ ਆ ਕਾਂ ਆ ਉਹ ਤਾਂ ਫਸਲ ਬੀਜ ਕੇ ਆਏ ਆ, ਉਹ ਤਾਂ ਸਾਰੇ ਪੱਟ ਕੇ ਲੈ ਗਏ, ਬੰਦਾ ਬੀਜ ਕੇ ਆਉਂਦਾ ਇਸ ਮਾਹੌਲ ਦੇ ਵਿੱਚ, ਕਾਲਖ ਵਰਤ ਰਹੀ ਆ, ਜਾਨਵਰ ਜਿਹੜੇ ਆ ਉਹ ਬੀਜ ਜਿਹੜੇ ਬੀਜੋ ਪੱਟ ਕੇ ਲੈ ਗਏ। ਇੱਥੇ ਪੱਤ ਦਾ ਮਤਲਬ ਪੱਟ ਵੀ ਹੈ ਅਤੇ ਪੱਤ ਦਾ ਡੂਅਲ ਮਤਲਬ ਹੈ ਕਿ ਜਿਹੜੀ ਇੱਜ਼ਤ ਹੈ ਉਹ ਵੀ ਲੈ ਗਏ, ਤੁਸੀਂ ਬੀਜੀ ਜਾਂਦੇ ਆ ਤੁਹਾਡੀ ਇੱਜ਼ਤ ਪੱਟ ਹੋਈ ਜਾਂਦੀ ਆ, ਪੱਤ ਜਿਹੜੀ ਆ ਖਤਮ ਹੋਈ ਜਾਂਦੀ ਆ। ਹੁਣ ਕਹਿੰਦੇ ਜਦੋਂ ਉਸ ਖੇਤ ਦੇ ਵਿੱਚ ਬੀਜੇ ਹੀ ਨਹੀਂ ਹੈਗੇ, ਬੀਜੇ ਉਹ ਪੱਟ ਕੇ ਹੀ ਲੈ ਗਏ ਕਾਲੇ ਕਾਂ ਜਾਂ ਜਿਸ ਤਰ੍ਹਾਂ ਵੀ ਹੈ, ਕਹਿੰਦੇ ਫਿਰ ਬੰਦਾ ਬੈਠਾ ਉਹ ਬੰਨੇ ਦੇ ਉੱਤੇ ਡਿੱਕੀ ਜਾਵੇ ਵੀ ਹੁਣ ਇਹਦੇ ਵਿੱਚੋਂ ਦਾਲ ਉੱਗੇਗੀ, ਕਿਸ ਤਰ੍ਹਾਂ ਦਾਲ ਉੱਗੇਗੀ, ਬੀਜੇ ਨਹੀਂ ਬੀਜ ਰਹੇ ਸੀ, ਜੇ ਬੀਜ ਰਹੇ ਹਾਂ ਤਾਂ ਉਹਨੂੰ ਉਹ ਪੱਟ ਹੋਈ ਜਾਂਦੇ ਆ। ਕਹਿੰਦੇ ਜੇ ਇੱਕ ਹੋਵੇ ਤਾਂ ਉੱਗਵੈ, ਰੁੱਤੀ ਹੋਂ ਰੁੱਤ ਹੋਏ, ਕਹਿੰਦੇ ਜੇ ਉਹਦੇ ਵਿੱਚ ਬੀ ਹੋਊਗਾ ਤਾਂ ਹੀ ਉੱਗੂਗਾ ਨਾ, ਚਾਹੇ ਫਿਰ ਰੁੱਤ ਵੀ ਹੋਵੇ, ਫਬਦੀ ਵੀ ਹੋਵੇ, ਨਾ ਵੀ ਹੋਵੇ, ਜੋ ਮਰਜ਼ੀ ਹੋਈ ਜਾਵੇ, ਜੇ ਰੁੱਤ ਵੀ ਸਹੀ ਨਹੀਂ, ਬੀ ਵੀ ਹੈ ਨਹੀਂ, ਉੱਥੇ ਉੱਗੂਗਾ ਕੀ। ਨਾਨਕ ਪਾਹੇ ਬਾਹਰਾ ਕੋਰੇ ਰੰਗ ਨ ਸੋਹੇ, ਪੈ ਵਿੱਚ ਖੁੰਭ ਚੜਾਈਏ ਸਰਮ ਪਾਹੋ ਤਨ ਹੋਏ, ਨਾਨਕ ਭਗਤੀ ਜੇ ਰੱਪੇ ਕੂੜੇ ਸੋਏ ਨ ਕੋਏ। ਸੋ ਜਿਹੜੇ ਬੀਜ ਦੀ ਫਿਲੋਸਫੀ ਆ, ਬੀਜ ਦੀ ਫਿਲੋਸਫੀ ਸਾਨੂੰ ਸਮਝਣੀ ਚਾਹੀਦੀ ਆ। ਨੇਚਰ ਨੇ ਜਿਹੜਾ ਸਾਨੂੰ ਫਨੋਮੈਨਾ ਦਿੱਤਾ ਆ ਕਿ ਜੋ ਅਸੀਂ ਅੱਜ ਖਾ ਰਹੇ ਹਾਂ ਉਹ ਕਿਸੇ ਵੇਲੇ ਬੀਜ ਸੀ, ਇਸ ਤਨ ਨੂੰ ਪਾਲਣ ਦੇ ਲਈ ਜੋ ਅੱਜ ਅਸੀਂ ਵੱਢ ਰਹੇ ਹਾਂ, ਜੋ ਅੱਜ ਅਸੀਂ ਪਕਾ ਰਹੇ ਹਾਂ, ਸਾਡੀ ਰਸੋਈ ਦੇ ਵਿੱਚ ਬਣ ਰਿਹਾ, ਉਹ ਕਿਸੇ ਵੇਲੇ ਕਿਸੇ ਨੇ ਉਹ ਬੀਜ ਬੀਜਿਆ ਸੀ, ਤੇ ਕੀ ਕੱਲ੍ਹ ਲਈ ਖਾਣ ਵਾਸਤੇ, ਸਾਡੇ ਸਰੀਰ ਨੂੰ ਪਾਲਣ ਵਾਸਤੇ ਬੀ ਬੀਜੇ ਹੋਏ ਨੇ ਕਿਤੇ, ਅਸੀਂ ਕੀ ਕਰ ਰਹੇ ਹਾਂ। ਸੋ ਇੱਥੋਂ ਕਿਸਾਨਾਂ ਦੀ ਮਹੱਤਤਾ ਦੇ ਬਾਰੇ ਵੀ ਦੱਸ ਦਈਏ ਕਿ ਅਸੀਂ ਬਹੁਤ ਸਾਰੇ ਲੋਕ ਕਿਸਾਨੀ ਨਹੀਂ ਕਰਦੇ, ਹਾਲਾਂਕਿ ਕਿਸਾਨੀ ਬੈਕਗਰਾਊਂਡ ਤੋਂ ਆ, ਪਰ ਹੁਣ ਨਹੀਂ ਕਰਦੇ, ਅਸੀਂ ਸ਼ਹਿਰਾਂ 'ਚ ਰਹਿ ਰਹੇ ਹਾਂ, ਅਸੀਂ ਹੋਰ ਕਿੱਤੇ ਕਰ ਰਹੇ ਹਾਂ। ਪਰ ਥਿੰਕ ਅਬਾਊਟ ਦ ਫਾਰਮਰਸ ਕਿ ਉਹ ਬੀਜ ਬੀਜ ਰਹੇ ਨੇ, ਜਿਹੜੀ ਅੱਜ ਉਹ ਫਸਲ ਬੀਜ ਰਹੇ ਨੇ 6 ਮਹੀਨਿਆਂ ਨੂੰ, ਉਹ ਸਾਡੇ ਪਲੇਟ ਦੇ ਉੱਤੇ ਪਈ ਹੋਣੀ ਆ, ਅਸੀਂ ਖਾਣਾ ਆ ਉਹ, ਅਸੀਂ ਆਪਣੀ ਭੁੱਖ ਮਟਾਉਣੀ ਆ ਉਹਦੇ ਨਾਲ, ਦੇ ਆਰ ਦਾ ਪ੍ਰਾਇਮਰੀ ਪ੍ਰੋਡਿਊਸਰਸ, ਸਾਡੀਆਂ ਜਿਹੜੀਆਂ ਜੋਬਸ ਨੇ ਉਹ ਤਾਂ ਚੱਲਣੀਆਂ ਨੇ ਜੇ ਉਹ ਖਾਣਾ ਉਗਾਊਗੇ ਅਤੇ ਵੱਢੂਗੇ, ਸੋ ਦੇ ਸ਼ੁੱਡ ਬੀ ਪ੍ਰੋਟੈਕਟਿਡ ਐਟ ਆਲ ਕੋਸਟ। ਅਤੇ ਉਹੀ ਬੰਦੇ ਡਿਜ਼ਰਵ ਜਿਹੜੇ ਕਰਦੇ ਆ ਉਹਨਾਂ ਨੂੰ ਹੀ ਉਹ ਪ੍ਰਿਵਿਲੇਜ ਮਿਲਣੀ ਚਾਹੀਦੀ ਹੈ। ਜਿਹੜੇ ਇਸ ਕਿਸਾਨੀ ਨੂੰ ਵੀ ਫਾਲਸੀਫਾਈ ਕਰ ਰਹੇ ਨੇ, ਗਲਤ ਕਰ ਰਹੇ ਨੇ, ਉਸਨੂੰ ਮਿਸਯੂਜ਼ ਕਰ ਰਹੇ ਨੇ, ਉਹ ਡਿਜ਼ਰਵ ਨਹੀਂ ਕਰਦੇ। ਖੈਰ, ਇਹ ਸੀ ਅੱਜ ਦਾ ਵਿਚਾਰ। ਉਮੀਦ ਰੱਖਦੇ ਹਾਂ ਤੁਹਾਨੂੰ ਪਸੰਦ ਹੋਏ ਆਇਆ ਹੋਵੇਗਾ। ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਸਵੇਰ ਦੇ ਜੁੜੇ ਹੋਏ ਨੇ, ਸੁਣ ਰਹੇ ਨੇ, ਸਾਰਿਆਂ ਦਾ ਸਵਾਗਤ ਹੈ। ਅਤੇ ਉੱਧਰ ਅਮਰੀਕਾ ਦੇ ਵਿੱਚ ਉਹੀ ਕੁਛ ਹੋਇਆ ਜੋ ਕੋਈ ਵੀ ਐਕਸਪੈਕਟ ਨਹੀਂ ਸੀ ਕਰਦਾ। ਅੱਧੋ ਅੱਧ ਕਹਿੰਦੇ ਨੇ ਕਿ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਅੱਜ ਡਿਵਾਈਡਿਡ ਸਟੇਟਸ ਆਫ ਅਮੈਰੀਕਾ ਵਾਂਗ ਵਿਚਰ ਰਹੀ ਹੈ। ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਡੈਮੋਕ੍ਰੇਸੀ ਐਟ ਦ ਬੈਸਟ, ਪਰ ਇਸ ਦੇ ਅੰਦਰ ਜਿਹੜੀਆਂ ਦਰਾੜਾਂ ਨੇ ਉਹ ਦੱਸ ਰਹੀਆਂ ਨੇ ਕਿ ਡੈਮੋਕ੍ਰੇਸੀ ਨੀਡਸ ਇੰਪਰੂਵਮੈਂਟ ਅਤੇ ਇੰਪਲੀਮੈਂਟੇਸ਼ਨ ਐਟ ਲਾਰਜ ਸਕੇਲ। ਵੋਟਾਂ ਫਾਇਦਾ ਕਰ ਰਹੀਆਂ ਨੇ ਕਿ ਨੁਕਸਾਨ ਕਰ ਰਹੀਆਂ ਨੇ, ਇਸ ਦੇ ਬਾਰੇ ਆਪਾਂ ਗੱਲ ਕਰਾਂਗੇ ਥੋੜ੍ਹੀ ਜਿਹੀ। ਅਤੇ ਕਈ ਲੋਕ ਜਿਹੜੇ ਨੇ ਉਹ ਲੋਟਰੀ ਦੇ ਵਿੱਚ ਯਕੀਨ ਕਰਦੇ ਨੇ। ਮੈਨੂੰ ਗਾਣਾ ਇਹ ਯਾਦ ਆ ਗਿਆ ਕਿ ਕਈਆਂ ਦੀ ਲੋਟਰੀ ਲੱਗੀ ਹੈ, ਕੋਈ ਵੀ ਯਕੀਨ ਨਹੀਂ ਸੀ ਕਰਦਾ ਬਾਈਡਨ ਜਿੱਤੇਗਾ ਅਤੇ ਕਮਲਾ ਹੈਰਿਸ ਵਾਈਸ ਪ੍ਰੈਜੀਡੈਂਟ ਬਣੇਗੀ, ਪਹਿਲੀ ਔਰਤ ਬਣੀ ਹੈ, ਮੁਬਾਰਕਾਂ ਬਹੁਤ ਬਹੁਤ। ਅਤੇ ਕਈ ਲੋਕਾਂ ਨੂੰ ਲੱਗਿਆ ਕਿ ਲੋਟਰੀ ਲੱਗ ਗਈ, ਪਿਆਰੇ ਲੋਟਰੀ ਨਹੀਂ ਲੱਗਦੀ, ਬੜੀ ਮਿਹਨਤ ਕਰਦੇ ਨੇ ਵਾਈਸ ਪ੍ਰੈਜੀਡੈਂਟ ਤੱਕ ਵੀ ਪਹੁੰਚਣ ਲਈ। ਇਸ ਦੀ ਇੰਪਲੀਕੇਸ਼ਨ ਇਹ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ, ਨੈਕਸਟ ਟਰਮ, ਮੇ ਬੀ ਨੈਕਸਟ ਟਰਮ, ਵਾਈਸ ਪ੍ਰੈਜੀਡੈਂਟ ਰਨ ਕਰਦਾ ਹੁੰਦਾ। ਅਤੇ ਮੈਨੂੰ ਲੱਗਦਾ ਡੈਮੋਕ੍ਰੇਟਸ ਨੂੰ ਇੱਕ ਲੇਡੀ ਮਿਲੀ ਹੈ ਜਿਹੜੇ ਆਉਣ ਵਾਲੇ ਨੈਕਸਟ ਇਲੈਕਸ਼ਨ ਦੇ ਵਿੱਚ ਪ੍ਰੈਜੀਡੈਂਟ ਕੈਂਡੀਡੇਟ ਹੋਏਗੀ ਅਤੇ ਉਹ ਜਿੱਤ ਵੀ ਸਕਦੀ ਹੈ। ਅਤੇ ਲਓ ਫਿਰ ਮੈਂ ਤੁਹਾਨੂੰ ਉਹ ਗੀਤ ਸੁਣਾਉਣਾ ਜਿਹੜਾ ਗੀਤ ਮੈਂ ਤੁਹਾਡੇ ਨਾਲ ਮੈਂਸ਼ਨ ਕਰ ਰਿਹਾ ਸੀ, ਕਿਸ਼ੋਰ ਕੁਮਾਰ ਜੀ ਦਾ। ਫਿਲਮ ਹੈ ਹੋਲੀ ਆਈ ਹੈ ਅਤੇ ਇਹਦੇ ਵਿੱਚ ਕਿਸ਼ੋਰ ਕੁਮਾਰ ਲੋਟਰੀ ਪਾ ਰਹੇ ਨੇ, ਸੋਚ ਰਹੇ ਨੇ ਕਿ ਜੇ ਮੇਰੀ ਲੋਟਰੀ ਲੱਗ ਗਈ ਤਾਂ ਮੈਂ ਫਿਰ ਕੀ ਕਰਾਂਗਾ।
ਓ ਹਸੀਨੋ, तुमने सचियों आशिक को तड़पाया, अब तो तुमको झुकना होगा, मेरा जमाना आया। छुट्टी करके छोड़ूंगा क्योंकि मेरी लॉटरी लग जाने वाली है, ओ मेरी लॉटरी लग जाने वाली है। ओ हसीनो, लग जाने वाली है, ओ मेरी लॉटरी लग जाने वाली है। ओ हसीना, मुल्कों में एक मुल्क सुना है, मुल्क सुना लग जाते वाली है, ओ मेरी लॉटरी लग जाते वाली है।
क्या बात है, तुहानू नहीं लगता जिहड़े आखरी जद लॉटरी नहीं लगती तो ट्रंप की इमेज नहीं मोहरे आई थोड़े? मैनू इवें लग्या कि टैम ट्रंप कह रहे हैं हाए। वह गोल्फ खेड का मैनू दिखाई दे रहा है क्योंकि अज मैं सवेरे तस्वीर देख रहा सी, गोल्फ खेडन गया सी ट्रंप। खैर अमरीका की गल करिए केस होणगे, मंडे तो केस शुरू होणगे, पर होने नहीं चाहिए। आई थिंक ही शुड कंसीड। तो दूजी गल यह है कि बहुत सारिया इरेगुलरिटीज़ भी है। हुण कई लोग कहिंदे ने कि जे केस नहीं होए तो वह जिहड़ियां हुण ताइयां ने वह सामने नहीं आउणगियां, उन्हां ते मोर लग जाएगी कि इट्स ऑफिशियल, इट कैन हैपन, तो गांह वास्ते इनकरेजमेंट मिलेगी। तो बहुत सारे लोग वैसे ये भी कह रहे ने कि केस करना चाहिए ता कि जिहड़ियां गलतियां ने सिस्टम दे विच वह तां उजागर होण। तुहाडा की ख्याल है, ये ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਆਪਣੇ ਵਿਚਾਰ ਦੀ। ਮੇਰੇ ਹਿਸਾਬ ਦੇ ਨਾਲ ਕੰਸੀਡ ਕਰਕੇ ਕੇਸ ਕਰਨਾ ਚਾਹੀਦਾ, ਦੋਨੇ ਚੀਜ਼ਾਂ ਕਰਨੀਆਂ ਚਾਹੀਦੀਆਂ ਕਿ ਠੀਕ ਹੈ ਮੈਂ ਮੰਨ ਲੈਂਦਾ ਕਿ ਬਾਈਡਨ ਜਿੱਤ ਗਿਆ, ਕਾਫੀ ਫਰਕ ਹੈ, ਪਰ ਮੈਂ ਫਿਰ ਵੀ ਕੰਟੈਸਟ ਕਰਦਾ ਕਿ ਚਾਹੇ ਮੈਂ ਹਾਰ ਜਾਵਾਂ ਮੁੜ ਕੇ ਵੀ, ਪਰ ਮੈਂ ਸਾਰਾ ਕੁਝ ਦੱਸਣਾ ਚਾਹੁੰਦਾ ਹਾਂ ਕਿ ਇਹ ਜਿਹੜੀਆਂ ਚੀਜ਼ਾਂ ਗਲਤ ਹੋਈਆਂ ਨੇ, ਧੱਕਾ ਹੋਇਆ, ਔਰ ਮੈਂ ਪ੍ਰੂਵ ਕਰ ਸਕਦਾ, ਇਫ ਹੀ ਕੈਨ ਪ੍ਰੂਵ ਇਨ ਦਾ ਕੋਰਟ। ਅਤੇ ਉਸ ਦੇ ਨਾਲ ਜਿਹੜਾ ਇਕੱਲਾ ਅਮੈਰੀਕਾ 'ਤੇ ਇਹਦਾ ਇੰਪੈਕਟ ਨਹੀਂ ਪੈਂਦਾ, ਜਿਹੜੇ ਹੋਰ ਡੈਮੋਕ੍ਰੈਟਿਕ ਦੇਸ਼ ਆਪਣੇ ਆਪ ਨੂੰ ਕਹਾਉਂਦੇ ਨੇ ਉੱਥੋਂ ਦੀ ਲੋਕਾਂ ਨੂੰ ਵੀ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਫਰੋਡ ਹੁੰਦੇ ਨੇ, ਕਿ ਕਿਸ ਤਰ੍ਹਾਂ ਹੋ ਸਕਦੇ ਨੇ, ਇਸ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ। ਸੋ ਬੜਾ ਕ੍ਰਿਟੀਕਲ ਹੈ, ਆਈ ਥਿੰਕ ਇਟਸ ਵਰਕਿੰਗ। ਖੈਰ ਚਲੋ, ਸਾਡੇ ਨਾਲ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ ਸਵੇਰ 'ਤੇ, ਮੈਂ ਸਾਰਿਆਂ ਦਾ ਧੰਨਵਾਦ ਕਰਦਾ, ਪਰ ਪਹਿਲਾਂ ਮੈਂ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਾ। ਵੱਖ ਵੱਖ ਇਲਾਕਿਆਂ ਤੋਂ ਆਸਟ੍ਰੇਲੀਆ ਦੇ ਕੇਨਜ਼ ਅੱਜ 32 ਡਿਗਰੀ ਮੀਂਹ ਦੱਸਿਆ ਗਿਆ ਹੈ, ਬ੍ਰਿਸਬੇਨ ਦੇ ਵਿੱਚ 24 ਡਿਗਰੀ ਉੱਥੇ ਵੀ ਮੀਂਹ ਦੱਸਿਆ ਗਿਆ, ਅਤੇ ਘਣੇ ਬੱਦਲ ਕੋਫ ਸਾਰਬਰ ਦੇ ਵਿੱਚ ਹੋਏ ਪਏ ਨੇ, 21 ਡਿਗਰੀ, ਠੰਡਾ ਮੌਸਮ ਹੈ। ਅਤੇ ਸਾਡੇ ਤੋਂ ਵੀ ਠੰਡਾ ਸਿਡਨੀ ਦੇ ਵਿੱਚ 19 ਡਿਗਰੀ, 20 ਡਿਗਰੀ ਕੈਨਬਰਾ ਦੇ ਵਿੱਚ, ਮੈਲਬਨ ਦੇ ਵਿੱਚ 20 ਡਿਗਰੀ, ਦਿਨ ਸਾਫ਼ ਰਹੇਗਾ, ਐਡਲੇਡ ਦੇ ਵਿੱਚ 28 ਡਿਗਰੀ ਗਰਮ ਰਹੇਗਾ, ਦਿਨ ਸਾਫ਼, ਪਰਥ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ 25 ਡਿਗਰੀ, ਔਰ ਡਾਰਵਿਨ ਦੇ ਵਿੱਚ ਗਰਮ ਹਿਊਮਿਡ 35 ਡਿਗਰੀ, ਐਲਿਸ ਸਪ੍ਰਿੰਗ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ, 17 ਤੋਂ ਲੈ ਕੇ 36 ਡਿਗਰੀ ਤੱਕ ਤਾਪਮਾਨ ਰਹੇਗਾ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 14 ਡਿਗਰੀ ਹੈ, ਅਤੇ ਦਿਨਾਂ ਨੂੰ 29 ਡਿਗਰੀ ਤੱਕ ਪਹੁੰਚੇਗਾ। ਹਵਾ ਦੀ ਜਿਹੜੀ ਕੁਆਲਿਟੀ ਬਹੁਤ ਹੀ ਡੇਂਜਰਸ, ਘਾਤਕ ਹੈ, 284 ਏਅਰ ਕੁਆਲਿਟੀ ਇੰਡੈਕਸ ਦੇ ਉੱਤੇ ਨੰਬਰ ਹੈ ਜੀ, ਅਤੇ 15-16 ਹੋਣਾ ਚਾਹੀਦਾ, 284, ਵੈਰੀ ਬੈਡ। ਔਰ ਇਸ ਤੋਂ ਬਾਅਦ ਆਪਣੇ ਮਿੱਤਰ ਪਿਆਰੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਮਲਾ ਦੇਵੀ ਹੈਰਿਸ ਬਿਲੋਂਗਸ ਟੂ ਤਾਮਿਲਨਾਡੂ ਇੰਡੀਆ। ਹਾਂਜੀ, ਬੈਕਗਰਾਊਂਡ ਉਹਨਾਂ ਦੀ ਤਾਮਿਲਨਾਡੂ ਤੋਂ ਆ, ਅਤੇ ਬਹੁਤ ਬਹੁਤ ਧੰਨਵਾਦ ਜੀ। ਅਵਤਾਰ ਸਿੰਘ ਸੰਧੂ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ, ਅਤੇ ਪ੍ਰੋਗਰਾਮ ਦੇ ਕਹਿੰਦੇ ਆਨੰਦ ਲੈ ਰਹੇ ਹਾਂ, ਮਜ਼ੇ ਲੈ ਰਹੇ ਹਾਂ, ਬਹੁਤ ਵਧੀਆ ਵਿਚਾਰ ਸੀ ਜੀ, ਹਿਲਸਟਨ ਤੋਂ ਸਾਡੇ ਨਾਲ ਜੁੜਦੇ ਨੇ, ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਸੁਖਵਿੰਦਰ ਸੋਨ ਭਾਅ ਜੀ ਵੀ ਕੁਇਕਰਸ ਹਿਲ ਤੋਂ ਸਾਡੇ ਨਾਲ ਜੁੜ ਗਏ ਨੇ, ਸਤਿ ਸ਼੍ਰੀ ਅਕਾਲ ਜੀ। ਅਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ, ਕਹਿੰਦੇ ਨੇ ਕਿ ਟਰੰਪ ਹਾਰ ਗਿਆ ਜੀ ਅਤੇ ਬਾਈਡਨ ਜਿੱਤ ਗਿਆ, ਯੰਗ ਜਨਰੇਸ਼ਨ ਆਰ ਹੈਪੀ ਵਿਦ ਬਾਈਡਨ ਵਿਨ ਜੀ, ਇਹ ਓਬੀਅਸ ਹੈ। ਅਤੇ ਇੱਕ ਹੋਰ ਓਬਜ਼ਰਵੇਸ਼ਨ ਜਿਹਦਾ ਅਸੀਂ ਕੱਲ੍ਹ ਵੀ ਖਦਸ਼ਾ ਜ਼ਾਹਰ ਕੀਤਾ ਸੀ ਕਿ ਦੰਗੇ ਹੋਣਗੇ, ਦੰਗੇ ਨਹੀਂ ਹੋਏ, ਇਸ ਤੋਂ ਕੀ ਅੰਦਾਜ਼ਾ ਲੱਗ ਰਿਹਾ ਕਿ ਅਗਰ ਟਰੰਪ ਜਿੱਤ ਜਾਂਦਾ ਤਾਂ ਦੰਗੇ ਹੋਣੇ ਸੀ, ਤਾਂ ਇਸ ਤੋਂ ਕੀ ਅੰਦਾਜ਼ਾ ਲੱਗ ਰਿਹਾ ਕਿ ਮੋਸਟਲੀ ਜਿਹੜੇ ਦੰਗਾਕਾਰੀ ਨੇ ਉਹ ਡੈਮੋਕਰੈਟ ਸਟੇਟਾਂ ਦੇ ਵਿੱਚ ਉਹਨਾਂ ਨੂੰ ਫੋਲੋ ਕਰਦੇ ਨੇ, ਸੋ ਹੁਣ ਨਹੀਂ ਦੰਗੇ ਹੋਣਗੇ ਕਿਉਂਕਿ ਉਹਨਾਂ ਦੇ ਆਪਣੇ ਬੰਦੇ ਜਿੱਤ ਗਏ ਨੇ। ਸੋ ਇਹ ਵੀ ਇੱਕ ਬਹੁਤ ਵੱਡਾ ਫਲੋ ਆ ਜਿਹੜਾ ਕਿ ਡੈਮੋਕਰੈਟ ਪਾਰਟੀ ਨੂੰ ਇਹ ਐਟੀਚਿਊਡ ਜਿਹੜਾ ਜਾਂ ਇਹ ਦੇਖਣਾ ਪਏਗਾ। ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕਿ ਅਮਰੀਕਾ ਦੇ ਕਿੱਥੇ ਕਿੱਥੇ ਦੰਗੇ ਹੁੰਦੇ ਨੇ ਅਤੇ ਕਿੱਥੇ ਕਿੱਥੇ ਭੰਨ ਤੋੜ ਹੁੰਦੀ ਆ, ਸੋ ਅਗਰ ਹੁੰਦੀ ਆ ਤਾਂ ਇਹਦਾ ਮਤਲਬ ਦੋਨਾਂ ਸਾਈਡਾਂ 'ਤੇ, ਅਗਰ ਨਹੀਂ ਹੁੰਦੀ ਇਹਦਾ ਮਤਲਬ ਇੱਕ ਸਾਈਡ ਦੇ ਬੰਦੇ ਨੇ। ਇਹਦੇ ਬਾਰੇ ਮੇਰਾ ਖਿਆਲ ਨੋਟ ਲੈਣਗੀਆਂ ਅਮਰੀਕਾ ਦੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ। ਅਤੇ ਮਨਦੀਪ ਮਾਨ ਸਾਡੇ ਨਾਲ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਕੈਮਰਿਆਂ ਦੀ ਲਿਸਟ ਸਾਂਝੀ ਕਰ ਰਹੇ ਨੇ ਆਪਣੇ ਸਟੇਟ ਦੇ ਵਿੱਚ ਜੀ। ਅਤੇ ਸ਼ਾਨ ਬਾਤ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਦਲਜੀਤ ਸਿੰਘ ਮਹਿਤਾ ਚੌਂਕ ਭਾਜੀ ਸਵੇਰ ਦੇ ਸਾਡੇ ਨਾਲ ਗੁਰਬਾਣੀ ਵਿਚਾਰ ਪ੍ਰੋਗਰਾਮ ਸੰਚਾਲਨ ਕਰ ਰਹੇ ਨੇ ਅਤੇ ਸ਼ਬਦ ਸਾਡੇ ਨਾਲ ਸਾਂਝਾ ਕਰਦੇ ਨੇ ਕਿ ਡਗਮਗ ਕਿਆ ਕਰੇ ਕਹਾਂ ਡੁਲਾਵੇ ਜੀਓ ਸਰਬ ਸੂਖੋ ਨਾਇਕੋ ਰਾਮ ਨਾਮ ਰਸ ਪੀਓ। ਬਹੁਤ ਖੂਬਸੂਰਤ ਜੀ, ਬਹੁਤ ਬਹੁਤ ਧੰਨਵਾਦ। ਰਾਜਨਦੀਪ ਕੈਨਬਰਾ ਤੋਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਮਨਿੰਦਰਜੀਤ ਸਿੰਘ ਸਿੱਧੂ ਵੀ ਪ੍ਰੋਗਰਾਮ 'ਚ ਆ ਗਏ ਨੇ, ਕੀ ਹਾਲ ਚਾਲ ਹੈ ਪਿਆਰਿਓ? ਟਾਰਨੇਟ ਸਾਰੇ ਰਾਜੀ ਖੁਸ਼ੀ? ਮਲਕੀਤ ਸਿੰਘ ਜੀ ਕੈਨਬਰਾ ਵਾਲੇ, ਉਹ ਠੀਕ ਠਾਕ ਹੋ? ਕਹਿੰਦੇ ਜਦੋਂ ਬੁਰੇ ਲੋਕ ਜੁੰਡੜੀ ਬਣਾ ਲੈਣ ਤਾਂ ਭਲੇ ਲੋਕਾਂ ਦਾ ਇੱਕ ਮੁੱਠ ਹੋਣਾ ਜ਼ਰੂਰੀ ਹੈ। ਬਹੁਤ ਸੁੰਦਰ ਵਿਚਾਰ ਭੇਜਿਆ ਤੁਸੀਂ, ਬਿਲਕੁਲ ਸਹੀ। ਪਰਮਜੀਤ ਸਿੰਘ ਧਾਲੀਵਾਲ ਬ੍ਰਿਜਵੇਨ ਵਾਲੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕੀ ਹਾਲ ਚਾਲ ਹੈ ਜੀ? ਵਿਚਾਰ ਕਹਿੰਦੇ ਬਹੁਤ ਵਧੀਆ ਸੀ, ਟਿਕਟ ਕੀ ਲਗਾ ਕੇ ਸੁਣ ਰਹੇ ਹਾਂ ਜੀ, ਨਜ਼ਾਰੇ ਲਓ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਵੀਰਪਾਲ ਹੰਸਰਾ ਸਾਡੇ ਨਾਲ ਜੁੜੇ ਨੇ, ਕਿਆ ਬਾਤ ਹੈ, ਵਾਹ 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 ਜੀ। ਮੈਨੂੰ ਲੱਗਦਾ ਬੇਟੀ ਨੇ ਮੂੰਗਰੇ ਤੋੜ ਲਏ ਆ ਅਤੇ ਸਬਜ਼ੀ ਅੱਜ ਬਣੇਗੀ ਮੂੰਗਰਿਆਂ ਦੀ। ਮੈਂ ਕਰਦਾ ਸ਼ੇਅਰ ਤਸਵੀਰ ਬੈਕਗਰਾਊਂਡ, ਜਿਹੜਾ ਬੈਕਯਾਰਡ ਦੀ ਆ, ਬਹੁਤ ਬਹੁਤ ਖੂਬਸੂਰਤ ਗਾਰਡਨ ਤੁਹਾਡਾ, ਮੈਂ ਦੇਖਿਆ ਸੀ, ਗਏ ਸੀ ਜਦੋਂ ਪਿਛਲੀ ਵਾਰੀ ਬਨਥਾਗੀ ਦੇ ਵਿੱਚ। ਸੋ ਆਓ ਫਿਰ ਤੁਹਾਨੂੰ ਇੱਕ ਹੋਰ ਗੀਤ ਸੁਣਾਈਏ ਲਖਵਿੰਦਰ ਵਡਾਲੀ ਦਾ, ਅਤੇ ਗਿਆਨੀ ਸੰਤੋਖ ਸਿੰਘ ਜੀ ਫਿਰ ਆਉਂਦੇ ਹੀ ਹੋਣਗੇ ਅਤੇ ਫਿਰ ਆਪਾਂ ਚਲੰਤ ਮਾਮਲਿਆਂ 'ਤੇ ਵਿਚਾਰ ਚਰਚਾ ਕਰਾਂਗੇ ਅਤੇ ਕੁਛ ਸਵਾਲ ਆਏ ਹੋਏ ਸਨ ਪ੍ਰੋਗਰਾਮਾਂ ਦੇ ਦੌਰਾਨ, ਉਹ ਉਹਨਾਂ ਨੂੰ ਕਰਨੇ ਨੇ। ਤਾਇਆ ਅੰਬਰਸਰੀ ਆ ਅਤੇ ਉਸ ਤੋਂ ਬਾਅਦ ਚਾਚਾ ਚੰਡੀਗੜ੍ਹੀ ਆ।
ਸਾਡੇ ਵਾਸਤੇ ਰੀਜ ਵੇ ਲੁਕੋ ਕੇ ਰੱਖੀ ਇੱਕ ਤੇਰੀ ਆਸ, ਆ ਜਾਵੇ ਲੈ ਜਾਵੇ ਚੱਲ ਜੁੱਤੀ ਕਦੇ ਫੇਰ ਲੈ ਦੀ ਵਾਰ ਚਾਰ ਛਿਲੜ ਰਕਾਨ ਤੋਂ ਕੱਛੜਾ ਗੁਲਾਬੀ ਜਿਹਾ ਖੱਬੂ ਸਾਡੇ ਰੰਗ ਉੱਤੇ ਦੇ ਜਾ ਪੜਵਾ ਕੇ ਸੂਟ ਥਾਨ ਚੋਂ ਕੱਛੜਾ ਗੁਲਾਬੀ ਜਿਹਾ ਬੂ ਸਾਡੇ ਰੰਗ ਉੱਤੇ ਦੀਜਾ ਪੜਵਾ ਕੇ ਸੂਟ ਥਾਨ ਚੋਂ ਲੰਮੀ ਗੋਲੀ ਤੌਣ ਉੱਤੇ ਦਸੀ ਕਿੰਨੀ ਫੱਬ ਦੀ ਏ ਗਾਨੀ ਅਸਾਂ ਆਪ ਜੋ ਖਰੀਦੀ ਵੇ ਰੱਜ ਕੇ ਤਾਰੀਫ ਕਰੀ ਦਿਲ ਦੀਆਂ ਵੱਟਾਂ ਉੱਤੇ ਕਿੰਨੇ ਅਰਮਾਨ ਬੈਠੀ ਬੀਜੀ ਵੇ ਸੁਚੜੇ ਜੇ ਹਾਸੇ ਚੱਲਾਂ ਦੇ ਕੇ ਸਾਡੇ ਬੁੱਲਾਂ ਨੂੰ ਤੂੰ ਕਰ ਲਾਵੀ ਨਸ਼ਾ ਮੁਸਕਾਨ ਚੋਂ ਕੱਛੜਾ ਗੁਲਾਬੀ ਜਿਹਾ ਖੱਬੂ ਸਾਡੇ ਰੰਗ ਉੱਤੇ ਦੇ ਜਾ ਪੜਵਾ ਕੇ ਸੂਟ ਥਾਨ ਚੋਂ ਕੱਛੜਾ ਗੁਲਾਬੀ ਜਿਹਾ ਖੱਬੂ ਸਾਡੇ ਰੰਗ ਉੱਤੇ ਦੇ ਜਾ ਪੜਵਾ ਕੇ ਸੂਟ ਥਾਨ ਕਛਨਾਰ ਦੇ ਦਾ ਗਲੇ ਤੇ ਨਮੂਨਾ ਪਾਉਣਾ ਆਪ ਅਸਾਂ ਕਰਨਾ ਸਟਿਚ ਵੇ ਚਾਂਦੀ ਰੰਗ ਸੋਹਣੇ ਸੋਹਣੇ ਕਰਕੇ ਪਸੰਦ ਆਪੇ ਬਟਨ ਵੀ ਲਾਉਣੇ ਪੰਜ ਟਿਚ ਵੇ ਗੋਟਾ ਵੇ ਸੁਨਹਿਰੀ ਲਾਉਣਾ ਕਾਸ਼ਨੀ ਦੁਪੱਟੇ ਨੂੰ ਮੈਂ ਲੈ ਕੇ ਮੁਨਿਆਰੀ ਦੀ ਦੁਕਾਨ ਤੋਂ ਕੱਛੜਾ ਗੁਲਾਬੀ ਜਿਹਾ ਖੱਬੂ ਸਾਡੇ ਰੰਗ ਉੱਤੇ ਜਾ ਪੜਵਾ ਕੇ ਸੂਟ ਖਾਨ ਚੋਂ ਕਛੜਾ ਗੁਲਾਬੀ ਜਿਹਾ ਪ੍ਰਭੂ ਸਾਡੇ ਰੰਗ ਉੱਤੇ ਦੇ ਜਾ ਪੜਵਾ ਕੇ ਅੱਖੀਆਂ ਨੂੰ ਜਾਣ ਬੁੱਝ ਦਿੰਦੀਆਂ ਨੇ ਰਾਤਾਂ ਇਹ ਪੈੜੀਆਂ ਕਮੀਨੀਆਂ ਬਾਰ ਬਾਰ ਸ਼ੀਸ਼ਾ ਵੀ ਤਾਂ ਮਾਰਦਾ ਏ ਪੈਨ ਤਾਂ ਆਖਦਾ ਏ ਲਾਉਣ ਲਈ ਸ਼ੌਕੀਨੀਆਂ ਸੰਧੂ ਕੁਲਦੀਪ ਵੇ ਮੈਂ ਤੇਰੇ ਲਈ ਕੁਆਰੀ ਬੈਠੀ ਆ ਜਾ ਲੈ ਕੇ ਜੰਝ ਕਲਿਆਣ ਤੋਂ ਕਛੜਾ ਗੁਲਾਬੀ ਫੱਗੂ ਸਾਡੇ ਰੰਗ ਉੱਤੇ ਦੇ ਜਾ ਪੜਵਾ ਕੇ ਸੂਟ ਖਾਨ ਚੋਂ ਕਛੜਾ ਗੁਲਾਬੀ ਜਿਹਾ ਫੱਗੂ ਸਾਡੇ ਰੰਗ ਉੱਤੇ ਦੇ ਜਾ ਪੜਵਾ ਕੇ ਸੂਟ ਖਾਨ ਚੋਂ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸਵੇਰ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਸਵਾਗਤ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਸੰਪਰਕ ਦੇ ਵਿੱਚ ਆਏ ਨੇ ਤੇ ਇਹ ਪ੍ਰੋਗਰਾਮ ਵੈਸੇ ਪੋਡਕਾਸਟ ਦੇ ਵਿੱਚ ਵੀ ਹੁੰਦਾ ਹੈ ਸੁਣ ਸਕਦੇ ਹੋ ਤੁਸੀਂ ਤੇ ਆਪਣੇ ਮਿੱਤਰ ਪਿਆਰਿਆਂ ਨਾਲ ਪਰਿਵਾਰ ਦੇ ਨਾਲ ਸਾਂਝਾ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਤੇ ਲੇਟਰ ਔਨ ਕਿਤੇ ਵੀ ਤੁਸੀਂ ਡਾਊਨਲੋਡ ਕਰਕੇ ਕੰਮ ਤੇ ਸੁਣ ਸਕਦੇ ਹੋ ਸੋ ਅੱਜ ਦਿਨ ਐਤਵਾਰ ਹੈ ਆਸਟ੍ਰੇਲੀਆ ਦੇ ਵਿੱਚ ਤੇ 8 ਨਵੰਬਰ ਹੈ ਤੇ ਮੇਰੇ ਨਾਲ ਗਿਆਨੀ ਸੰਤੋਖ ਸਿੰਘ ਜੀ ਸ਼ਾਮਲ ਹੋ ਚੁੱਕੇ ਨੇ ਸਿਡਨੀ ਤੋਂ ਤੇ ਮੈਂ ਉਹਨਾਂ ਦਾ ਸਵਾਗਤ ਕਰਦਾ ਤੇ ਤਾਇਆ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਠੀਕ ਠਾਕ ਹੋ
ਹਾਂਜੀ ਸਤਿ ਸ੍ਰੀ ਅਕਾਲ ਵੀ ਤੇ ਸਾਰੇ ਸਰੋਤਿਆਂ ਨੂੰ ਤੁਹਾਡੇ ਰਾਹੀਂ ਮੇਰੇ ਵੱਲੋਂ ਫਤਿਹ ਪ੍ਰਵਾਨ ਹੋਏ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਚਲੋ ਬਹੁਤ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਲੱਗਦੇ ਹੋ ਮੈਨੂੰ ਤੇ ਮੈਨੂੰ ਲੱਗਦਾ ਤੁਹਾਨੂੰ ਬਹੁਤ ਖੁਸ਼ੀ ਹੋਈ ਹੈ ਅਮਰੀਕਾ ਦੀਆਂ ਇਲੈਕਸ਼ਨਾਂ ਤੋਂ ਬਾਅਦ ਸ਼ਾਇਦ ਇਸ ਕਰਕੇ ਤੁਹਾਡੇ ਚਿਹਰੇ ਤੇ ਥੋੜਾ ਨੂਰ ਜਿਹਾ ਮੈਨੂੰ ਮਹਿਸੂਸ ਹੋ ਰਿਹਾ
ਉਹ ਗੱਲ ਇਹ ਹੈ ਵੀ ਮਾਮੇ ਕਨੀ ਬੀਰ ਬਲੀਆਂ ਭਣੇਵਾ ਆਕੜਿਆ ਫਿਰੇ ਉਹ ਕੱਟੇ ਨੂੰ ਨੌ ਮਣ ਦੁੱਧ ਨਾਲ ਕੀ ਹਾਂਜੀ ਕੋਈ ਆਵੇ ਕੋਈ ਜਾਵੇ ਤੇ ਖਸਮਾਂ ਨੂੰ ਖਾਵੇ ਤੇ ਸਿੱਖਾਂ ਦੀ ਹਾਲਤ ਤੇ ਉਹੀ ਰਹਿਣੀ ਹੈ ਜਿਹੜੀ ਹੈਗੀ ਹੈ ਵਿਚਾਰੇ ਕਿਉਂਕਿ ਅੱਜ ਕੱਲ ਸਿਰਾਂ ਦੀ ਗਿਣਤੀ ਕੀਤੀ ਜਾਂਦੀ ਹੈ ਔਰ ਸਿੱਖ ਗਿਣਤੀ ਵਿੱਚ ਵੱਧ ਨਹੀਂ ਸਕਦੇ ਕਿਉਂਕਿ ਚੰਗੀ ਚੀਜ਼ ਜਿਹੜੀ ਹੈ ਉਹ ਜੇ ਬਹੁਲਤਾ ਹੋ ਜੇ ਤੇ ਉਹ ਚੰਗੀ ਚੀਜ਼ ਨਹੀਂ ਰਹਿੰਦੀ ਇਸ ਲਈ ਸਿੱਖਾਂ ਨੇ ਹਮੇਸ਼ਾ ਹੀ ਘੱਟ ਗਿਣਤੀ ਵਿੱਚ ਰਹਿੰਦੀ 5.5 ਸਦੀਆਂ ਤੋਂ ਆਏ ਆ ਤੇ ਆਪਣੀਆਂ ਚੰਗਿਆਈਆਂ ਛੱਡਣਗੇ ਦੂਜਿਆਂ ਵਾਂਗੂ ਜ਼ਾਲਮ ਬਣਨਗੇ ਹੱਕ ਖੋਣਗੇ ਧਰਤੀਆਂ ਨੂੰ ਮੱਲਣਗੇ ਜ਼ਬਰਦਸਤੀ ਤੇ ਤਾਂ ਹੀ ਗਿਣਤੀ ਵਧੂਗੀ ਨਾ ਤੇ ਜੇ ਸੇਵਾ ਹੀ ਕਰਨੀ ਆ ਜੇ ਤਪੱਸਿਆ ਹੀ ਕਰਨੀ ਆ ਕੁਰਬਾਨੀ ਹੀ ਦੇਣੀ ਆ ਤਾਂ ਫਿਰ ਗਿਣਤੀ ਕਿਵੇਂ ਵੱਧ ਸਕਦੀ ਆ ਇਸ ਲਈ ਅਮਰੀਕਾ ਜਿਹੜਾ ਹੈ ਉਹ ਦੁਨੀਆਂ ਦਾ ਠਾਣੇਦਾਰ ਸਮਝਦਾ ਆਪਣੇ ਆਪ ਨੂੰ ਤੇ ਉਹਦਾ ਅਸਰ ਤਾਂ ਦੁਨੀਆਂ ਤੇ ਪੈਂਦਾ ਹੀ ਆ ਹਿੰਦੁਸਤਾਨ ਤੇ ਵੀ ਪਊਗਾ ਹਿੰਦੁਸਤਾਨ ਚ ਸਿੱਖ ਰਹਿੰਦੇ ਉਹਨਾਂ ਤੇ ਵੀ ਪਊਗਾ ਤੇ ਆਪਣਾ ਜਿਹੜੀ ਆਸਟ੍ਰੇਲੀਆ ਜਿੱਥੇ ਆਪਾਂ ਰਹਿ ਰਹੇ ਹਾਂ ਇਹ ਤੇ ਨੱਥੀ ਹੈ ਨਾ ਅਮਰੀਕਾ ਦੇ ਨਾਲ ਤੇ ਜੇ ਅਮਰੀਕਾ ਨੂੰ ਕੁੱਟ ਪਈ ਤੇ ਇਹਨੂੰ ਵੀ ਪੈਣੀ ਆ ਅਮਰੀਕਾ ਨੇ ਕਿਸੇ ਨੂੰ ਕੁੱਟਿਆ ਤੇ ਇਹਨੇ ਵੀ ਕੁੱਟਣਾ
ਠੀਕ ਠੀਕ ਹਾਂਜੀ ਇਹ ਤਾਂ ਦੇਖੋ ਮੈਂ ਇਤਿਹਾਸ ਪੜ੍ਹ ਰਿਹਾ ਸੀ 1945 ਤੋਂ ਲੈ ਕੇ 45 ਤੱਕ ਦੂਜੀ ਸੰਸਾਰ ਜੰਗ ਚੱਲੀ ਉਹਦੇ ਵਿੱਚ ਪਹਿਲੀ ਸੰਸਾਰ ਜੰਗ ਦੇ ਵਿੱਚ ਤਕਰੀਬਨ ਮਤਲਬ 60-70 ਹਜ਼ਾਰ ਅਮਰੀਕਾ ਆਸਟ੍ਰੇਲੀਆ ਦੇ ਜਿਹੜੇ ਜਵਾਨ ਹੈ ਉਹ ਸ਼ਹੀਦ ਹੋਏ ਨੇ ਬਹੁਤ ਫੌਜਾਂ ਗਈਆਂ ਅਤੇ ਬੜਾ ਮਾਣ ਮਹਿਸੂਸ ਕਰ ਰਹੇ ਸੀਗੇ ਬ੍ਰਿਟਿਸ਼ ਦੇ ਉੱਤੇ ਪਰ ਜਦੋਂ ਪੋਰਟ ਮੋਸਬੀ ਦੇ ਉੱਤੇ ਹਮਲਾ ਹੋ ਗਿਆ, ਡਾਰਵਿਨ ਦੇ ਉੱਤੇ ਹਮਲਾ ਹੋ ਗਿਆ, ਤਾਂ ਆਸਟ੍ਰੇਲੀਆ ਵਾਲਿਆਂ ਨੇ ਕਿਹਾ ਹੁਣ ਇੰਗਲੈਂਡ ਵਾਲਿਆਂ ਨੂੰ, ਭਾਈ ਸਾਡਾ ਦੇਸ਼ ਹੁਣ ਲੱਗੇ ਆ ਕਬਜ਼ਾ ਕਰਨ ਅਤੇ ਸਾਡੀ ਕਰੋ ਮਦਦ। ਤਾਂ ਮੂਹਰਿਓ ਇੰਗਲੈਂਡ ਵਾਲਿਆਂ ਨੇ ਜਵਾਬ ਦਿੱਤਾ, ਕੋਈ ਨਹੀਂ ਤੁਸੀਂ ਬ੍ਰਿਸਬੇਨ ਤੋਂ ਉੱਤੇ ਉੱਤੇ ਛੱਡ ਦਿਓ ਜਪਾਨ ਨੂੰ, ਮਾੜੇ ਇੱਧਰ ਮੁੱਕ ਲਈਏ, ਮੁੜ ਕੇ ਛਡਾ ਲਵਾਂਗੇ ਇਹਨਾਂ ਤੋਂ। ਇਹ ਉਹਨਾਂ ਨੇ ਮਤਲਬ ਸੱਚੀ ਜਿਹੜਾ ਕੁਈਨਜ਼ਲੈਂਡ ਦਾ ਬਾਰਡਰ ਹੈ ਨਾ, ਉਹ ਉੱਥੇ ਤੱਕ ਮੰਨ ਲਿਆ ਸੀਗਾ ਆਸਟ੍ਰੇਲੀਆ ਵਾਲਿਆਂ ਨੇ, ਭਈ ਇੱਥੇ ਤੱਕ ਆਪਾਂ ਲੜਨਾ ਹੈ ਬਸ, ਇਹ ਉੱਪਰ ਉਹਨਾਂ ਨੂੰ ਛੱਡ ਦੇਣਾ ਜਪਾਨ ਵਾਲਿਆਂ ਨੂੰ, ਅਤੇ ਇਹ ਇੰਗਲੈਂਡ ਵਾਲਿਆਂ ਨੇ ਕਹਿ ਦਿੱਤਾ ਸੀ। ਪਰ ਫਿਰ ਉਹ ਇਹ ਥੋੜ੍ਹੇ ਜਿਹੇ ਔਖੇ ਹੋਏ ਵੀ ਨਹੀਂ ਯਾਰ ਇੱਦਾਂ ਨਹੀਂ, ਅਤੇ ਇਹਨਾਂ ਨੇ ਅਮਰੀਕਾ ਵਾਲਿਆਂ ਨੂੰ ਕਿਹਾ, ਅਤੇ ਅਮਰੀਕਾ ਵਾਲਿਆਂ ਨੇ ਫਿਰ ਮਦਦ ਕੀਤੀ ਸੀ ਆ ਕੇ, ਤਾਂ ਉਦੋਂ ਫਿਰ ਪਲਟਾ ਜਿਹੜਾ ਅਮਰੀਕਾ ਦੇ ਹੱਕ ਦੇ ਵਿੱਚ ਆਸਟ੍ਰੇਲੀਆ ਨੇ ਮਾਰਿਆ ਕਿ ਔਖੇ ਵੇਲੇ ਇੰਗਲੈਂਡ ਵਾਲੇ ਛੱਡ ਕੇ ਭੱਜ ਗਏ ਸੀ ਆਸਟ੍ਰੇਲੀਆ ਵਾਲਿਆਂ ਨੂੰ, ਅਤੇ ਉਸ ਤੋਂ ਬਾਅਦ ਜਿਹੜੀ ਆਸਟ੍ਰੇਲੀਆ ਦੀ ਫੋਰਨ ਪੋਲਿਸੀ ਆ ਉਹ ਅਮਰੀਕਾ ਨਾਲ ਨੱਥੀ ਹੋ ਗਈ ਸੀ। ਖੈਰ ਤਾਂ ਜੀ, ਤੁਸੀਂ ਮੈਨੂੰ ਕੁਛ ਪੁੱਛਣਾ ਚਾਹੁੰਦੇ ਸੀ, ਕਹਿੰਦੇ ਮੈਨੂੰ ਯਾਦ ਨਹੀਂ ਆ ਰਿਹਾ, ਕੀ ਇਹ ਤੁਹਾਨੂੰ ਮਤਲਬ ਸ਼ੁਰੂ ਤੋਂ ਇੱਦਾਂ ਜਾਂ ਹੁਣ ਲੇਟਲੀ ਇਹ ਭੁੱਲਣ ਦੀ ਸ਼ੁਰੂ ਹੋਈ ਆ ਪ੍ਰਕਿਰਿਆ?
ਉਹ ਗੱਲ ਆ, ਤੇ ਉਮਰ ਨਾਲ ਵੀ ਫਰਕ ਪੈ ਜਾਂਦਾ, ਤੇ ਬਾਕੀ ਸ਼ੁਰੂ ਤੋਂ ਹੀ ਮੇਰਾ ਇੰਨਾ ਘੀਚ ਮਚੋਲਾ ਦਿਮਾਗ ਦੇ ਵਿੱਚ ਬੇਲੋੜਾ ਕੂੜ ਕਬਾੜ ਭਰਿਆ ਹੁੰਦਾ, ਜੋ ਕੰਮ ਦੀ ਗੱਲ ਜਿਹੜੀ ਆ ਉਹ ਰਹਿਣ ਲਈ ਥਾਂ ਹੀ ਨਹੀਂ ਹੁੰਦਾ। ਹੁਣ ਤੁਸੀਂ ਹੈਰਾਨੀ ਹੋਵੇਗੀ ਵੀ 1967 ਦੇ ਨਵੰਬਰ ਮਹੀਨੇ ਚ ਜਦੋਂ ਗਿੱਲ ਨੇ ਪਲਟਾ ਮਾਰਿਆ ਤੇ ਹਾਲਾਤ ਐਮਰਜੈਂਸੀ ਬਣ ਗਏ, ਤੇ ਮੈਨੂੰ ਪਿੱਛੋਂ ਅਕਾਲੀ ਦਲ ਦੇ ਸੈਂਟਰ ਫਿਗਰ ਸੰਤ ਚਰਨ ਸਿੰਘ ਦਾ PA ਬਣਨ ਦਾ ਮੌਕਾ ਮਿਲਿਆ, ਤੇ ਉਹ ਹਾਲਾਤ ਇਹੋ ਜਿਹੇ ਬਣ ਗਏ ਕਿਉਂਕਿ ਮੈਂ ਹਮੇਸ਼ਾ ਪੰਜਵਾਂ ਟਹਿਰ ਹੀ ਰਿਹਾ ਨਾ, ਜਿੱਥੇ ਕੋਈ ਹੋਰ ਬੰਦਾ ਨਾ ਲੱਭੇ ਉੱਥੇ ਮੈਨੂੰ ਫਿੱਟ ਕਰ ਦਿੰਦੇ ਨੇ, ਤੇ ਉਹ ਉਹਨਾਂ ਨੇ ਮੈਨੂੰ ਕੰਮ ਲਿਖਾਉਣੇ ਡੈਰੀ ਚ ਲੇਖ ਲੇਖ, ਤੇ ਉਹ ਮੈਨੂੰ ਮੈਂ ਲਿਖ ਲੈਣੇ, ਤੇ ਮੈਨੂੰ ਪਤਾ ਹੀ ਨੀ ਵੀ ਮੈਂ ਲਿਖੇ ਆ, ਤੇ ਉਹ ਜਿਹਨੇ ਲਿਖਾਉਣੇ ਆ ਜ਼ਿੰਮੇਵਾਰ ਬੰਦੇ ਨੂੰ ਉਹਨੇ ਕਹਿਣਾ ਵੀ ਹਾਂ ਸੰਤੋਖ ਸਿੰਘ ਉਹ ਆਪਾਂ ਫਲਾਨਾ ਕੰਮ ਕਿਤੇ ਲਿਖਿਆ ਸੀ,
ਕਿਤੇ ਲਿਖਿਆ ਸੀ,
ਲਿਖਾਉਣ ਵਾਲੇ ਨੇ ਮੈਨੂੰ ਯਾਦ।
ਠੀਕ
ਹੈ, ਅੱਜ ਤੋਂ ਨੀ ਇਹ ਸ਼ੁਰੂ ਤੋਂ ਹੀ ਹੈਗਾ ਆ, ਤੇ ਪਰ ਕਈ ਵਾਰੀ ਐਵੇਂ ਵੀ ਹੋ ਜਾਂਦਾ, ਤੇ ਤੁਹਾਡੀ ਤਾਈ ਜਦੋਂ ਕੰਮ ਤੇ ਜਾਂਦੀ ਹੁੰਦੀ ਸੀ, ਬੱਚੇ ਸਕੂਲੇ ਚਲੇ ਜਾਣੇ ਤੇ ਟਾਈਮ ਥੋੜਾ ਹੋਣਾ, ਤੇ ਰਾਤ ਮਸ਼ੀਨ ਚ ਕੱਪੜੇ ਪਾ ਕੇ ਤੇ ਆਪਣਾ ਤੁਹਾਡਾ ਸਾਹ ਭਲਾ ਕਰੇ ਟੋਕਰੀ ਚ ਪਾ ਕੇ ਕੰਮ ਤੇ ਜਾਣ ਤੋਂ ਪਹਿਲਾਂ ਨਾ ਬੂਹੇ ਚ ਰੱਖ ਜਾਣੇ, ਤੇ ਮੈਨੂੰ ਬੂਹੇ ਚੋਂ ਪੜਦਿਆਂ ਨਿਕਲਦਿਆਂ ਤੇ ਚੇਤਾ ਆਜੂਗਾ ਨਾ ਵੀ ਮੈਂ ਬਾਅਦ ਚ ਸੁੱਕਣੇ ਪਾ ਲਿਆ, ਤੇ ਉਹ 10 ਵਾਰੀ 12 ਵਾਰੀ ਬਾਹਰ ਜਾਣਾ ਅੰਦਰੋਂ ਅੰਦਰ ਆਉਣਾ ਆ, ਤੇ ਟੋਕਰੀ ਰਾਹ ਚ ਪਈ ਆ, ਤੇ ਤਕਾਲਾ ਨੂੰ ਆਉਣਾ ਤੇ ਟੋਕਰੀ ਉੱਥੇ ਪਈ, ਵੀ ਕੱਪੜੇ ਨੀ ਸੁੱਕਣੇ ਪਏ, ਚੇਤਾ ਨੀ ਰਿਹਾ। 2 ਵਾਰੀ ਇਸ ਤਰ੍ਹਾਂ ਹੋਇਆ ਚੇਤਾ ਨੀ ਰਿਹਾ, ਵੀ ਅਖੀਰੀ ਖਿੱਚ ਕੇ ਇੱਕ ਦਿਨ ਕਹਿੰਦੀ ਪਈ ਬਾਬਰ ਦੇ ਹਮਲੇ ਦੀ ਤਰੀਕ ਤਾਂ ਨੀ ਭੁੱਲਦੀ, ਕੱਪੜੇ ਸੁੱਕਣੇ ਪਾਉਣੇ ਭੁੱਲ ਜਾਂਦੇ ਆ, ਤੇ ਉਸ ਤੋਂ ਬਾਅਦ ਫਿਰ ਉਹ ਖਿੱਚ ਕੇ ਕੱਪੜੇ ਉਹ ਆਪੇ ਫਿਰ ਵਿਚਾਰੀ ਨੇ ਆਣ ਕੇ ਪਾ ਦੇਣੇ। ਸੋ ਮੇਰੀ ਹਾਲਤ ਸ਼ੁਰੂ ਤੋਂ ਹੀ ਇਸ ਤਰ੍ਹਾਂ ਹੀ ਰਹੀ ਆ, ਤੇ ਚਲੋ ਗੁਰੂ ਭਲੀ ਕਰੇ। ਪਰ ਲੋਕੀ ਮੈਨੂੰ ਕਹਿੰਦੇ ਬਈ ਤੂੰ ਯੂ ਆਰ ਵਾਕਿੰਗ ਇਨਸਾਈਕਲੋਪੀਡੀਆ, ਇਹ ਕਿਵੇਂ? ਉਹ ਵਿਗਿਆਨੀ ਕਰਤਾਰ ਸਿੰਘ ਵਾਲੀ ਗੱਲ ਹੀ ਹੋ ਗਈ ਨਾ, ਮੇਰੇ ਨਾਂ ਨਾਲ ਵਿਗਿਆਨੀ ਲੱਗਦਾ, ਮੈਂ ਆਪੇ ਹੀ ਲਾਇਆ ਹੋਇਆ, ਉਹ ਕਰਤਾਰ ਸਿੰਘ ਨਾਲ ਵਿਗਿਆਨੀ ਲੱਗਦਾ, ਉਹ ਵੀ ਉਹਦਾ ਪਿਓ ਕਹਿੰਦਾ ਹੁੰਦਾ ਸੀ ਮੈਂ ਕਮਲਾ ਮੈਂ ਸ਼ਰਾਈ ਕਰਕੇ ਘਰੋਂ ਕੱਢਿਆ, ਸਿੱਖਾਂ ਨੇ ਚੁੱਕ ਕੇ ਲੀਡਰ ਬਣਾ ਲਿਆ, ਔਰ ਉਹਨੂੰ ਉਹਨੂੰ ਪੰਥ ਦਾ ਦਿਮਾਗ ਕਿਹਾ ਜਾਂਦਾ ਸੀ। ਕਿਸੇ ਦਾ ਦਿਮਾਗ ਕਿਸੇ ਪਾਸੇ ਚੱਲਦਾ, ਕਿਸੇ ਦਾ ਸ਼ਰਾਰਤਾਂ ਵੱਲ ਚੱਲਦਾ, ਕਿਸੇ ਦਾ ਇਤਿਹਾਸ ਵੱਲ ਚੱਲਦਾ, ਕਿਸੇ ਦਾ ਸੇਵਾ ਵੱਲ ਚੱਲਦਾ, ਕਿਸੇ ਦਾ ਧਰਮ ਵੱਲ ਚੱਲਦਾ, ਕਿਸੇ ਵੱਲ ਦਾ ਨੇਕੀ ਵੱਲ ਚੱਲਦਾ, ਕਿਸੇ ਦਾ ਚੋਰੀ ਵੱਲ, ਡਾਕੇ ਵੱਲ, ਕਿਸੇ ਦਾ ਸਿਆਸਤ ਵੱਲ, ਕਿਸੇ ਦਾ ਇਤਿਹਾਸ ਵੱਲ। ਸੋ ਇਹ ਆਪਣੇ ਆਪਣੇ ਫੀਲਡ ਆ। ਵੈਸੇ ਹਰ ਬੰਦਾ ਨਾ ਜਿਹੜਾ ਨਾ ਉਹਦੇ ਵਿੱਚ ਮਲਟੀ ਟੈਲੈਂਟਡ ਹੁੰਦੇ ਆ, ਪਰ ਕੋਈ ਨਾ ਕੋਈ ਇੱਕ ਟੈਲੈਂਟ ਇਹੋ ਜਿਹੀ ਹੁੰਦੀ ਹੈ ਵੀ ਜਿਹਦੇ 'ਚ ਜੇ ਉਹ ਸਮੇਂ ਸਿਰ ਪੈ ਜਾਵੇ, ਸਮੇਂ ਸਿਰ ਉਹਦੇ ਮਾਂ ਪਿਓ ਨੂੰ ਜਾਂ ਉਹਦੇ ਟੀਚਰ ਨੂੰ ਉਹਦੀ ਟੈਲੈਂਟ ਦੀ ਸਮਝ ਆ
ਜਾਵੇ
ਤੇ ਉਹਨੂੰ ਉਸ ਪਾਸੇ ਐਨਕਰੇਜ ਕਰੇ, ਤੇ ਉਹ ਫਿਰ ਕਿਸੇ ਨੂੰ ਨਾ ਡਾਈ ਨਹੀਂ ਦਿੰਦਾ। ਤੇ ਪਰ ਉਹ ਇਹ ਪੜਦਾ ਪਿਆ ਰਹਿੰਦਾ, ਪਤਾ ਨੀ ਲੱਗਦਾ ਮਨੁੱਖ ਨੂੰ, ਕਿਉਂਕਿ ਰੱਬ ਵੀ ਕਹਿੰਦੇ ਨਾ ਗੰਜੇ ਨੂੰ ਨਾਉ ਨੀ ਦਿੰਦਾ ਵੀ ਖੁਰ ਕੇ ਲਹੂ ਨਾ ਕੱਢ ਲਵੇ। ਸੋ ਇਸ ਲਈ ਜੇ ਬੰਦੇ ਨੂੰ ਸਮੇਂ ਸਿਰ ਆਪਣੀ ਟੈਲੈਂਟ ਦਾ ਪਤਾ ਲੱਗ ਜਾਵੇ, ਉੱਧਰ ਤੁਰ ਪਵੇ, ਹਾਲਾਤ ਇਹੋ ਜਿਹੇ ਬਣ ਜਾਣ, ਤੇ ਫੇਰ ਤਾਂ ਉਹ ਖੁਦ ਹੀ ਰੱਬ ਬਣ ਜਾਵੇ
ਜੀ।
ਚਲੋ ਆਪਾਂ ਕੋਈ ਕੰਮ ਦੀ ਗੱਲ ਵੀ ਹੈਗੀ ਹੈ ਕਰਨ ਵਾਲੀ ਕਿ ਕਰਨੀ?
ਕੰਮ ਦੀਆਂ ਗੱਲਾਂ ਤਾਂ ਬਹੁਤ ਹੈ ਤਾਂ ਜੀ, ਮੈਂ ਉਹ ਇਦਾਂ ਸੀਗਾ ਤੁਹਾਡੀ ਇਹ ਭੁੱਲਣ ਵਾਲੀ ਬਿਮਾਰੀ ਤੋਂ ਨਾ ਮੈਨੂੰ ਅਮੀਰ ਖਾਨ ਦੀ ਫਿਲਮ ਗਜਨੀ ਚੇਤੇ ਆਈ ਜਾਂਦੀ ਆ, ਤੇ ਉਹਦੇ ਵਿੱਚ ਵੀ ਉਹਦੇ ਸੱਟ ਸੁੱਟ ਲੱਗ ਜਾਂਦੇ, ਹਾਂ ਉਹਦੇ ਸੱਟ ਲੱਗ ਜਾਂਦੀ ਆ ਤੇ ਉਦੋਂ ਭੁੱਲਣ ਦੀ ਬਿਮਾਰੀ ਜਿਹੜੀ ਆ ਉਹ ਹੋ ਜਾਂਦੀ ਆ। ਇੱਕ 15 ਮਿੰਟ ਹੀ ਚੇਤੇ ਰਹਿੰਦਾ ਸੀਗਾ ਉਹਨੂੰ ਤੇ ਜੋ ਵੀ ਉਹਨੂੰ ਗੱਲ ਕੀਤੀ ਤੇ ਉਹ ਜਿਹੜੀ ਬਹੁਤ ਅੱਤ ਜ਼ਰੂਰੀ ਸੀਗੀ ਨਾ ਫਿਰ ਉਹ ਆਪਣੀ ਬਾਂਹ ਦੇ ਉੱਤੇ ਟੈਟੂ ਬਣਾ ਕੇ ਲਿਖ ਲੈਂਦਾ ਹੁੰਦਾ ਸੀਗਾ ਉਹਦਾ ਅੱਖਰ ਇੱਕ ਤੇ ਕਿਉਂਕਿ 15 ਮਿੰਟ ਬਾਅਦ ਉਹਦੀ ਮੈਮਰੀ ਜਿਹੜੀ ਆ ਦੁਬਾਰਾ ਸਟਾਰਟ ਹੋ ਜਾਂਦੀ ਸੀ ਤੇ ਉਹ ਆਪਣੀ ਬੋਡੀ ਦੇ ਉੱਤੇ ਉਹਦੇ ਸਾਰਾ ਭਰਿਆ ਪਿਆ ਸੀ ਜਿੱਦਾਂ ਕਿਤਾਬ ਹੁੰਦੀ ਆ ਵੀ ਹੁਣ ਕੀ ਲਿਖਣਾ ਕਿਹਨੂੰ ਕਿਹਨੂੰ ਉਹਨੂੰ ਕੁੱਟਣਾ ਆ ਕਿਹਨੂੰ ਕਿਹਨੂੰ ਉਹਨੂੰ ਮਾਰਨਾ ਆ ਤੇ ਮੈਨੂੰ ਲੱਗਦਾ ਹੁਣ ਤੁਸੀਂ ਵੀ ਇੱਕ ਟੈਟੂ ਪੈਨ ਰੱਖੋ ਆਪਣੇ ਬਾਂਹ ਦੇ ਉੱਤੇ ਲਿਖੀ ਜਾਇਆ ਕਰੋ ਵੀ ਕੱਪੜੇ ਸੁੱਕਣੇ ਪਾਣੇ ਤਾਈ ਏਦਾਂ ਲਿਖ ਦਿਆ ਕਰੋ ਤਾਈ ਕੱਪੜੇ ਸੁੱਕਣੇ ਪਾਣੇ ਹਨਾ ਝਾੜੂ ਫੇਰਨਾ ਜਾਂ ਆ ਗੱਲ ਕਰਨੀ ਤਾਈ ਨੂੰ ਪੈਨ ਦਈਏ ਫਿਰ ਐਤਕੀ ਗਿਫਟ
ਉਹ ਗੱਲ ਤੇ ਤੁਹਾਡੀ ਠੀਕ ਆ ਪਰ ਉਹ ਕੀ ਉਹਨੂੰ ਕਹਿੰਦੇ ਨੇ ਮੈਂ ਬਾਂਹ ਤੇ ਲਿਖ ਲੂੰਗਾ ਫਿਰ ਇੱਕ ਬੰਦਾ ਯਾਦ ਕਰਾਉਣ ਲਈ ਚਾਹੀਦਾ ਕਿ ਜੀ ਤੁਸੀਂ ਬਾਂਹ ਤੇ ਕੁਝ ਲਿਖਿਆ ਸੀ
ਤਾਈ ਨੂੰ ਕਹਿ ਦਿਆ ਕਰਾਂਗੇ ਫਿਰ ਬੋਲੀ ਪਾ ਦਿਆ ਕਰੇ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਤਾਇਆ ਦੇਖ ਲੈ ਤੂੰ ਆਪਣੀ ਬਾਂਹ ਲੰਮੀ ਬਾਂਹ ਕਰਕੇ ਠੀਕ ਹੈ ਤਾਇਆ ਜੀ ਉਹ ਫਿਲਮ ਦੇ ਵਿੱਚ ਹੁਣ ਗਲਤੀ ਸੀਗੀ ਇਹਦਾ ਮਤਲਬ ਉਹਨੂੰ ਅਮੀਰ ਖਾਨ ਨੂੰ ਕਿੱਦਾਂ ਚੇਤੇ ਰਹਿੰਦਾ ਸੀਗਾ ਵੀ ਮੈਂ ਆਪਣੀ ਬਾਂਹ ਦੇਖਣੀ ਆ ਇਹ ਵੀ ਤੁਸੀਂ ਬਹੁਤ ਵੱਡਾ ਨੁਕਤਾ ਫੜ ਲਿਆ ਤੇ ਆਪਾਂ ਇਹ ਤੇ ਵਿਚਾਰ ਕਰਾਂਗੇ ਖੈਰ ਤਾਇਆ ਜੀ ਕੁਛ ਸੁਨੇਹੇ ਆਏ ਨੇ ਸਰ ਮੁਹੱਬਤ ਤੁਹਾਡਾ ਭਤੀਜਾ ਜਿਹੜਾ ਮੈਲਬਨ ਤੋਂ ਆ
ਨਿੱਜੀ ਭਤੀਜੇ ਤੇ ਬਹੁਤ ਆ ਤੁਸੀਂ ਵੀ ਭਤੀਜੇ ਹੋ ਤੇ ਤੁਸੀਂ ਮੂੰਹ ਬੋਲੇ ਭਤੀਜੇ ਹੋ ਇਹ ਕੋਈ ਸ਼ਰਾਰਤੀ ਭਤੀਜਾ ਹੁੰਦਾ ਆ ਕੋਈ ਲੰਮਾ ਭਤੀਜਾ ਹੁੰਦਾ ਆ
ਵਿਕਟੋਰੀਆ ਨਿਊ ਸਾਊਥ ਵੇਲਸ ਦਾ ਬਾਰਡਰ ਖੋਲਦੇ ਸਾਰ ਹੀ ਤਾਇਆ ਜੀ ਦੇ ਦਰਸ਼ਨ ਕਰਨ ਜਾਣਾ ਹੈ ਸਿਡਨੀ ਤਾਇਆ ਜੀ ਦੇਖ ਲਓ ਫਿਰ ਇਹ ਬਾਂਹ ਤੇ ਲਿਖ ਲਓ ਹੁਣ ਆਪਣੀ ਤੇ ਇਹਨਾਂ ਨੇ ਕਹਿ ਦਿੱਤਾ ਠੀਕ ਹੈ ਜੀ
ਜਿਹਨੇ ਮੇਰੇ ਕੋਲ ਆਉਣਾ ਹੈ ਨਾ ਉਹ ਇਹ ਆਸ ਰੱਖ ਕੇ ਨਾ ਆਵੇ ਕਿ ਭਾਈ ਜਿਵੇਂ ਅਸੀਂ ਆਏ ਤਾਏ ਦਾ ਮਾਣ ਸਤਿਕਾਰ ਕਰਦੇ ਹਾਂ ਇਹਨੂੰ ਇੰਨੀਆਂ ਸੁੱਖ ਸਹੂਲਤਾਂ ਦਿੰਦੇ ਹਾਂ ਉਹ ਆਸ ਰੱਖ ਕੇ ਨਾ ਦਿਲ ਚ ਆਵੇ ਸਰਦਾਰ ਜਸਬੀਰ ਸਿੰਘ ਕਾਲਕਟ ਨਿਊਜ਼ੀਲੈਂਡ ਤੋਂ ਗ੍ਰਿਫਤ ਆਏ ਸੀ ਗ੍ਰਿਫਤ ਹੁਣ ਇੱਥੇ ਆ ਗਏ ਗੁਰਦੁਆਰੇ ਪਾਰਕਲੀ ਦੇ ਗਲੈਨਵੁੱਡ ਦੇ ਨੇੜੇ ਉਹਨਾਂ ਨੇ ਬੜਾ ਸੋਹਣਾ ਘਰ ਲਿਆ ਵਾ ਤੇ ਉਹ ਜਦੋਂ ਮੇਰੇ ਕੋਲ ਆਉਂਦੇ ਆ ਨਾ ਤੇ ਦੁਪਹਿਰ ਦਾ ਨਾ ਜੋ ਉਹਨਾਂ ਦਾ ਆਪਣਾ ਭੋਜਨ ਹੁੰਦਾ ਉਹ ਡਬਲ ਲੈ ਕੇ ਆਉਂਦੇ ਆ ਜੇ ਕੇਲੇ ਲਿਆਉਣਗੇ ਦੋ ਜੇ ਮਾਲਟੇ ਲਿਆਉਣਗੇ ਦੋ ਜੇ ਕੋਈ ਹੋਰ ਚੀਜ਼ ਸੈਂਡਵਿਚ ਲਿਆਉਣਗੇ ਤੇ ਦੋ ਤੇ ਉਹ ਕਹਿਣਗੇ ਵੀ ਆਹ ਮੈਂ ਆਪਣੇ ਲਈ ਤੇ ਆਹ ਤੁਹਾਡੇ ਲਈ ਲਿਆਉਣਾ
ਬਸ ਇਹ ਨੋਟ ਕਰੋ ਵੀ ਸਾਰੇ ਸੱਜਣ ਤੇ ਸੁਖਪ੍ਰੀਤ ਸਿੱਧੂ ਸਾਡੇ
ਜੇ ਮੈਂ ਕਿਤੇ ਇੱਧਰ ਉੱਧਰ ਹੋ ਜਾਵਾਂ ਤੇ ਉਹਨਾਂ ਨੇ ਇੱਕ ਉਹਨਾਂ ਨੇ ਪਹਿਲਾਂ ਖਾਣਾ ਤੇ ਉਹ ਕਹਿਣਗੇ ਜੀ ਮੈਂ ਆਪਣਾ ਹਿੱਸਾ ਖਾ ਲਿਆ ਤੁਹਾਡਾ ਹਿੱਸਾ ਪਿਆ
ਠੀਕ ਸੁਖਪ੍ਰੀਤ ਸਿੱਧੂ ਸਾਡੇ ਨਾਲ ਵਲਿੰਗਟਨ ਨਿਊਜ਼ੀਲੈਂਡ ਤੋਂ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ ਸੁਣ ਰਹੇ ਹਾਂ
ਕਿ ਤੁਹਾਡੇ ਵਰਗੇ ਸਿਆਣੇ ਨੇ ਇਸ਼ਤਿਹਾਰ ਦਿੱਤਾ ਨਾ ਵੀ ਨੌਕਰ ਚਾਹੀਦਾ
ਅੱਛਾ ਜੀ
ਤੇ ਉਹ ਰਿਹਾਇਸ਼ ਤੇ ਖਾਣਾ ਫ੍ਰੀ
ਅੱਛਾ ਜੀ
ਤੇ ਉਹ ਜਦੋਂ ਆਇਆ ਇੱਕ ਬੰਦਾ ਮੇਰੇ ਵਰਗਾ ਤੇ ਕਹਿੰਦਾ ਵੀ ਹਾਂ ਵੀ ਸਾਰੀ ਗੱਲਾਂ ਬਾਤਾਂ ਹੋ ਗਏ ਵੀ ਹਾਂ ਕਹਿੰਦਾ ਸ਼ਰਤ ਕੇ ਆ ਸ਼ਰਤ ਤੇ ਉਹਦੇ ਵਿੱਚ ਹੀ ਸਹੂਲਤ ਵੇ ਤੇ ਮਤੇ ਸਹੂਲਤ ਦੋਵੇਂ ਇਕੱਠੇ ਹੀ ਹੋ ਗਏ ਕਹਿੰਦਾ ਵੀ ਕੰਮ ਹੋਰ ਕੋਈ ਨੀ ਹੈਗਾ ਤੇ ਤੂੰ ਜਾਣਾ ਹੈ ਦੋਵੇਂ ਵੇਲੇ ਗੁਰੂ ਰਾਮਦਾਸ ਲੰਗਰ ਚ ਆਪਣਾ ਛਕ ਆਉਣਾ ਹੈ ਤੇ ਮੇਰੇ ਲਈ ਆਉਣਾ ਤੇ ਰਿਹਾਇਸ਼ ਜਿਹੜੀ ਆ ਰਾਤ ਨੂੰ ਐਸ ਫੱਟੇ ਤੇ ਮੈਂ ਸੌਣਾ ਹੈ ਦੁਕਾਨ ਜਦੋਂ ਬੰਦ ਹੋ ਜਾਂਦੀ ਹੈ ਤੇ ਉਹ ਦੂਜੇ ਫੱਟੇ ਤੇ ਤੂੰ ਸੌ ਜਾਣਾ ਰਿਹਾਇਸ਼ ਤੇ ਪ੍ਰਸ਼ਾਦਾ ਪਾਣੀ ਫ੍ਰੀ ਸੀ
ਠੀਕ ਹੈ ਜੀ ਕੀ ਬਾਤ ਹੈ ਸੋ ਨਰਿੰਦਰ ਰਥੌੜ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵਾਕਿਆ ਹੀ ਤਾਇਆ ਜੀ ਗੁਣਾਂ ਦੀ ਗੁਥਲੀ ਨੀ ਗੁਣਾਂ ਦੀ ਪੰਡ ਹੈ ਤੇ ਤੰਗੜ ਹੈ ਵੈਸੇ ਪੰਡ
ਗੁਰਾਂ ਦਾ ਉਹ ਗੱਲ ਨਹੀਂ 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 ਪੰਡ ਵੀ ਛੋਟੀ ਆ ਇੱਥੇ ਨਾ ਪਾਰਕ ਲਈ, ਵੈਸੇ ਤਾਂ ਪ੍ਰਬੰਧਕ ਚਾਹੁੰਦੇ ਰਹਿੰਦੇ ਆ ਵੀ ਮੈਂ ਮਾਈਕ ਦੇ ਨੇੜੇ ਨਾ ਜਾਵਾਂ, ਤੇ ਚਲੋ ਮੇਰਾ ਝਾਸ ਇਸ ਤਰ੍ਹਾਂ ਮੀਡੀਆ ਤੇ ਪੂਰਾ ਹੋ ਜਾਂਦਾ, ਅਖਬਾਰਾਂ ਨੇ ਫੇਰ ਫਸੇ ਬੁੱਕ ਆ, ਤੁਹਾਡਾ ਟੀ ਰੇਡੀਓ ਆ, ਟੀਵੀ ਨੇ, ਤੇ ਉਹ ਪਰ ਫਿਰ ਵੀ ਉਹ ਨਾ ਝੱਕਦੇ ਰਹਿੰਦੇ ਆ ਵੀ ਨੇੜੇ ਮਾਈਕ ਦੇ ਨਾ ਬਹਿ ਜਾਓ ਕਿਤੇ, ਤੂੰ ਕਿਤੇ ਮਨ ਮਿਹਰ ਪੈ ਗਈ ਤੇ ਮੈਨੂੰ ਦੇ ਤਾ ਟਾਈਮ ਵੀ ਤੁਸੀਂ ਜੀ ਬੋਲੋ ਸਟੇਜ ਤੇ ਆਪਣਾ ਗਲੈਨਵੁੱਡ ਗੁਰਦੁਆਰੇ ਆਪਣਾ ਪਾਰਕ ਲਈ ਕਹਿੰਦੇ ਹੁੰਦੇ ਸੀ, ਹੁਣ ਆਪਾਂ ਗਲੈਨਵੁੱਡ ਕਹਿੰਦੇ ਆ, ਇੱਕੋ ਹੀ ਗੱਲ ਆ। ਤੇ ਉਹ ਸਟੇਜ ਸੈਕਟਰੀ ਲੁਧਿਆਣੇ ਤੋਂ ਸੀ ਰਾਗੀ ਸਿੰਘ, ਬੜੇ ਸਿਆਣੇ, ਤੇ ਉਹ ਮੇਰਾ ਨਾਂ ਲੈਣ ਕਹਿੰਦੇ ਜੀ ਹੁਣ ਜੀ ਤੁਹਾਡੇ ਸਾਹਮਣੇ ਗੁਣਾਂ ਦੀ ਗੁਥਲੀ ਯਾਨੀ ਸੰਤੋਖ ਸਿੰਘ ਜੀ ਵਿਚਾਰ ਦੱਸਣ ਰੱਖਣਗੇ। ਤੇ ਮੈਂ ਉੱਠਦੇ ਕਿਹਾ, ਮੈਂ ਕਿਹਾ ਵਾਹ ਚੰਗੀ ਮੇਰੀ ਤਾਰੀਫ ਕੀਤੀ ਆ, ਉਹ ਮੈਂ ਤੇ ਆਪਣੇ ਆਪ ਨੂੰ ਗੁਣਾਂ ਦਾ ਤੰਗੜ ਸਮਝੀ ਫਿਰਦਾ, ਇਹਨੇ ਮੈਨੂੰ ਗੁਥਲੀ ਬਣਾ ਤਾ। ਬਾਅਦ ਦੇ ਵਿੱਚ ਉਹ ਕਹਿੰਦੇ ਜੀ ਜਿਹੜੇ ਹੀਰੇ ਹੀਰੇ ਹੁੰਦੇ ਉਹਨਾਂ ਨੂੰ ਗੁਥਲੀ ਚ ਰੱਖੀਦਾ, ਤੰਗੜ ਵਿੱਚ ਤਾਂ ਤੂੜੀ ਹੁੰਦੀ ਆ।
ਨਹੀਂ ਹੁਣ ਇੱਥੇ ਪੰਡ ਦਾ ਵੀ ਗਲਤ ਹੋ ਗਿਆ ਨਾ, ਪੰਡ ਤਾਂ ਲੁਕਮੀ ਹੁੰਦੀ, ਉਹਦੇ ਵਿੱਚ ਪਤਾ ਨਹੀਂ ਲੱਗਦਾ ਕੀ ਆ, ਤੰਗੜ ਦੇ ਵਿੱਚੋਂ ਫਿਰ ਤੂੜੀ ਡਿੱਗਦੀ ਜਾਂਦੀ ਬਾਹਰ, ਸੋ ਤਾਇਆ ਜੀ ਦਾ ਗਿਆਨ ਜਿਹੜਾ ਉਹ ਏਦਾਂ ਖਿਲਾਰ ਦੇ ਜਾਂਦੇ।
ਇਹ ਵੀ ਠੀਕ ਹੈ, ਤੇ ਦੂਜੇ ਪੰਡ ਛੋਟੀ ਵੀ ਹੁੰਦੀ ਹੈ ਨਾ ਤੰਗੜ ਨਾਲੋਂ,
ਤੰਗੜ
ਬਿਲਕੁਲ ਵੱਡਾ ਹੁੰਦਾ
ਜੀ। ਤੇ ਤਾਇਆ ਜੀ ਉਦਾਂ ਮੈਨੂੰ ਤੁਹਾਡੀਆਂ ਗੱਲਾਂ ਤੋਂ ਕਈ ਵਾਰੀ ਤਾਂ ਏਦਾਂ ਲੱਗਦਾ ਜਿੱਦਾਂ ਪੰਜਾਬ ਵਿੱਚ ਜਾਈਏ ਤਾਂ ਉਹ ਪੰਡਾਂ ਦੀ ਹੁਣ ਤੁਸੀਂ ਗੱਲ ਨਾ ਕਰੋ, ਜਿਹੜੇ ਟਰੈਕਟਰ ਨੀ ਤੂੜੀ ਵਾਲੇ ਲੱਦੇ ਜਾਂਦੇ ਹੁੰਦੇ ਆਲੇ ਦੁਆਲੇ, ਮਤਲਬ ਸਾਰੀ ਸੜਕ ਘੇਰੀ ਮਿਡਲ ਦੇ ਵਿੱਚ, ਮੈਨੂੰ ਤਾਂ ਤੁਹਾਡਾ ਉਹ ਹਾਲ ਲੱਗਦਾ ਤੂੜੀ ਵਾਲਾ ਟਰੈਕਟਰ ਜਿਹੜਾ ਟਰਾਲੀ
ਉਹ ਹੈ ਨਾ ਵੀ ਹੁਣ ਕੂੜ ਕਬਾੜ ਇੰਨਾ ਇੰਨਾ ਖੋਪੜੀ ਚ ਭਰਿਆ ਹੋਇਆ ਉਹ ਡੁੱਲਦਾ ਫਿਰਦਾ।
ਠੀਕ ਹੈ, ਤੇ ਮੈਨੂੰ ਵੀ ਇੱਕ ਦਿਨ ਨਹੀਂ ਹੋਈ ਮੇਰੇ
ਹੁਣੇ 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 ਕਿ ਦੂਜੇ ਸ਼ਹਿਰੋਂ ਕੱਲ ਹੀ ਟੈਲੀਫੋਨ ਆਇਆ ਤੁਸੀਂ ਜੀ ਆਓ, ਵਿਸਾਖੀ ਆ ਨਾਲੇ ਸੋਰੀ ਦੀਵਾਲੀ ਆ ਤੇ ਨਾਲੇ ਤੁਹਾਡਾ ਸਾਹਿਬ ਭਲਾ ਕਰੇ ਕੀ ਉਹਨੂੰ ਕਹਿੰਦੇ ਨੇ ਭੂਮਿਕਾ ਸੀ,
ਲਿਖ ਲਓ ਤੁਸੀਂ ਬਾਂਹ ਤੇ ਲਿਖ ਲਿਆ ਕਰੋ ਨਾ, ਤੁਸੀਂ ਬਾਂਹ ਤੇ ਲਿਖ ਲਿਆ ਕਰੋ
ਤੇ ਨਾਲੇ ਨਾਲੇ ਗੁਰਦੁਆਰੇ ਦੀ ਓਪਨਿੰਗ ਜਿਹੜਾ ਵੀ ਉਹ ਦਿਨ ਮਨਾਉਣਾ ਹੈ ਜਿਹੜੇ ਓਪਨ ਕੀਤਾ ਸੀ। ਮੈਂ ਕਿਹਾ ਜੀ
ਮੇਰੇ ਘਰ ਪੈ ਗਈ ਪਿੱਛੇ ਜੇ,
ਉਹ ਅੱਗੋਂ ਕਹਿੰਦੇ ਉਹ ਕਹਿੰਦੇ ਜੀ ਤੁਹਾਡੀ ਬੜੀ ਕਿਰਪਾ ਹੋਏਗੀ।
ਅੱਛਾ ਜੀ,
ਉਹ ਮੈਂ ਕਿਹਾ ਭਾਈ ਕਿਰਪਾ ਦੀ ਗੱਲ ਕਹੀ, ਮੈਂ ਅਸੀਂ ਤੇ ਕਿਰਪਾ ਕਰਨ ਲਈ ਤੇ ਅਵਤਾਰ ਧਾਰੀ ਫਿਰਦੇ ਆ, ਕਿਰਪਾ ਬੁੱਕ ਚ ਚੁੱਕ ਕੇ ਤੁਰੇ ਫਿਰਦੇ ਆ, ਜਿੱਥੇ ਕੋਈ ਪਾਤਰ ਦੇਖਦਾ ਉਹਦੇ ਸਿਰ ਤੇ ਡੋਲ ਦੇਈਦੀ ਆ।
ਨਰਿੰਦਰ ਠੌਰ ਕਹਿੰਦੇ ਜੇ ਇੰਨੀ ਤੂੜੀ ਭਰੀ ਆ ਇੱਕ ਕੁੱਪ ਲਾ ਲਓ ਗਿਆਨ ਦਾ, ਕਹਿੰਦੇ ਕੁੱਪੇ ਲਾ ਰਹੇ। ਤਾਂ ਜੀ ਪਿੱਛੇ ਜੇ ਨਾ ਮੇਰੇ ਕੇਸਾਂ ਦੇ ਵਿੱਚ ਕੇਸ ਭਾਰੇ ਹੋਣ ਕਰਕੇ ਨਾ ਸਿਰ ਦੇ ਵਿੱਚ ਕਰ ਪੈ ਗਈ, ਤੇ ਉਹ ਸਾਡੀ ਸਾਡੀ ਬੇਟੀ ਕਹਿੰਦੀ ਪਾਪਾ ਕਹਿੰਦੀ ਇਹ ਕਰ ਕਿੱਦਾਂ ਪੈ ਗਏ, ਮੈਂ ਕਿਹਾ ਕਰ ਨਹੀਂ ਬੇਟਾ ਇਹ ਗਿਆਨ ਦਿਮਾਗ ਦੇ ਵਿੱਚ ਜ਼ਿਆਦਾ ਹੋ ਗਿਆ, ਇਹ ਬਾਹਰ ਖੜੇਪੜ ਬਣ ਬਣ ਕੇ ਨਿਕਲ ਰਿਹਾ ਡਰਾਈ ਹੋ ਕੇ, ਕਰਨੀ ਹੈਗੀ ਕਹਿ ਰਹੇ ਨੀ ਵੇ ਪੋਜ਼ਿਟਿਵਿਟੀ ਰੱਖਣੀ ਚਾਹੀਦੀ ਹੈ। ਤਾਂ ਕਰਨੈਲ ਸਿੰਘ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਕਹਿੰਦੇ ਬਹੁਤ ਹੀ ਵਧੀਆ ਜੀ ਗਿਆਨੀ ਜੀ, ਤੇ ਕਹਿੰਦੇ ਗਿਆਨੀ ਜੀ ਤੋਂ ਮੂਲ ਮੰਤਰ ਦੀ ਵਿਆਖਿਆ ਕਰਨ ਦੀ ਬੇਨਤੀ ਕਰੋ ਜੀ, ਲੋਕ ਅਜੇ ਵੀ ਰੱਬ ਨੂੰ ਸੱਤਵੇਂ ਸਮਾਨ ਤੇ ਬੈਠਾ ਸਮਝ ਰਹੇ ਨੇ, ਕੁਦਰਤ ਵਿੱਚ ਰਮਿਆ ਨਹੀਂ ਸਮਝਦੇ। ਕਰਨੈਲ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਹੋ, ਤੇ ਇਹ ਆਪਾਂ ਫਿਰ ਕਿਸੇ ਪ੍ਰੋਗਰਾਮ ਦੇ ਵਿੱਚ ਡੈਡੀਕੇਟ ਕਰਾਂਗੇ। ਅੱਜ ਕੁਛ ਸਵਾਲ ਨੇ ਜਿਹੜੇ ਆਪਾਂ ਪ੍ਰੋਗਰਾਮ ਦੇ ਦੌਰਾਨ ਪਹਿਲਿਆਂ 'ਚ ਆਏ ਨੇ ਉਹ ਪੈਂਡਿੰਗ ਨੇ, ਅਤੇ ਉਹ ਆਪਾਂ ਜ਼ਰੂਰ ਅੱਜ ਸਰੋਤਿਆਂ ਤੱਕ ਪਹਿਲਾਂ ਉਹ ਕਲੀਅਰ ਕਰ ਲੈਣੇ ਆ। ਅਤੇ ਨਿਊ ਜਰਸੀ ਤੋਂ ਭਗਵਾਨ ਸਿੰਘ ਭੱਟੀ ਜੀ ਜੁੜੇ ਨੇ ਸਾਡੇ ਨਾਲ, ਅਤੇ ਕਹਿੰਦੇ ਨੇ ਕਿ ਟਰੰਪ ਸ਼ੁੱਡ ਡੈਫੀਨੇਟਲੀ ਫਾਈਲ ਅ ਕੇਸ, ਲੋਟ ਆਫ ਫਰੋਡ ਇਨ ਮੇਲ ਵੋਟ, ਨੈਵਰ ਹੈਵ ਦੈਟ ਕਾਇੰਡ ਆਫ ਵੋਟ ਅਕਾਊਂਟ। ਹਾਂਜੀ ਇਹ ਕੇਸ ਹੋਣਗੇ ਅਤੇ ਉਹਦੇ ਵਿੱਚ ਉਜਾਗਰ ਹੋਣਗੇ, ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਭਗਵੰਤ ਜੀ ਤੁਸੀਂ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ, ਅਤੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਪ੍ਰੋਗਰਾਮ ਦੇ ਵਿੱਚ
ਇਹਦੇ ਤੋਂ ਇੱਕ ਗੱਲ ਮੈਨੂੰ ਚੇਤੇ ਆਈ ਆ, ਰੋਜ਼ ਰੌਲਾ ਪੈਂਦਾ ਸੀ ਨਾ ਮੀਡੀਆ ਤੇ,
ਹਾਂਜੀ
ਉਹ ਟਰੰਪ ਕਹਿੰਦਾ ਉਹ ਵੋਟ ਰਿਗਿੰਗ ਹੋ ਗਈ ਹੋਏ, ਬੇਈਮਾਨੀ ਹੋ ਗਈ ਹੋਏ, ਜੋ ਮੈਨੂੰ ਬੜੀ ਹੈਰਾਨੀ ਹੋਈ ਇਸ ਗੱਲ ਦੀ, ਉਹ ਭਾਈ ਜਿਹੜਾ ਜਿਹਦੇ ਕੋਲ ਸਾਰਾ ਦੇਸ਼ ਆ ਜਿਹਦੇ ਕੋਲ ਪਾਵਰ ਆ ਉਹ ਰੌਲਾ ਪਾਉਂਦਾ ਆ ਵੀ ਅਪੋਜੀਸ਼ਨ ਵਾਲੇ ਮੇਰੇ ਨਾਲ ਬੇਈਮਾਨੀ ਕਰ ਗਏ ਉਲਟ
ਨਹੀਂ ਨਹੀਂ ਤਾਇਆ ਜੀ
ਉਲਟਾ ਚੋਰ ਕੋਤਵਾਲ ਕੋ ਡਾਂਟੇ
ਉਹ ਗੱਲ ਇੱਦਾਂ ਮੈਂ ਤੁਹਾਨੂੰ ਇਹ ਕੱਲ ਕਲੀਅਰ ਕੀਤੀ
ਜੋ ਇੱਕ ਮਿੰਟ ਬਾਈਡਨ ਜਾਂ ਬਾਈਡਨ ਦੇ ਸਪੋਰਟਰ ਦਾ ਰੌਲਾ ਪਾਉਣ ਵੀ ਉਹ ਟਰੰਪ ਬੇਈਮਾਨੀ ਕਰ ਗਿਆ ਉਹ ਇਹ ਹੋ ਗਿਆ ਉਹ ਸਾਨੂੰ ਐਂ ਹੋ ਗਿਆ ਉਹ ਉਲਟ ਹਾਂਜੀ
ਅਮਰੀਕਾ ਦਾ ਸਿਸਟਮ ਹੋਰ ਤਰ੍ਹਾਂ ਆ ਉੱਥੇ ਜਿਹੜੀ ਵੋਟ ਕਾਊਂਟਿੰਗ ਦੀ ਜ਼ਿੰਮੇਵਾਰੀ ਸੂਬਿਆਂ ਕੋਲ ਹੁੰਦੀ ਹੈ ਸੂਬੇ ਦੀ ਜਿਹੜੀ ਸੂਬੇ ਨੇ ਕਰਨੀ ਆ ਤੇ ਉੱਥੇ ਹਾਂ ਉਹ ਕਾਫੀ ਮਤਲਬ ਉਹ ਨਾ ਗੁੰਝਲਦਾਰ ਜਿਹਾ ਸਿਸਟਮ ਬਣਾਈ ਬੈਠੇ ਆ ਆਪਣਾ ਤੇ ਇਹਦੇ ਵਿੱਚ ਨਾ ਕਈ ਗੱਲਾਂ ਸਾਹਮਣੇ ਆਉਣਗੀਆਂ ਵੋਟਾਂ ਦੀਆਂ ਹੁਣ ਮੈਂ ਤੁਹਾਨੂੰ ਕੱਲ ਵੀ ਪ੍ਰੋਗਰਾਮ ਜਿਹਦੇ ਵਿੱਚ ਆਪਾਂ ਦੱਸੇ ਮੈਂ ਤੁਹਾਨੂੰ ਦੱਸਦਾ ਤਾਇਆ ਜੀ ਵੀ ਇੱਕ ਨਾ ਜਿੱਦਣ ਵੋਟਾਂ ਪੈਂਦੀਆਂ ਉਹ ਤਾਂ ਗਿਣ ਹੋ ਜਾਂਦੀਆਂ ਜਿਹੜੀਆਂ ਪੋਸਟਲ ਵੋਟਾਂ ਆਈਆਂ ਹੁੰਦੀਆਂ ਉਹਨੂੰ ਕੀ ਕਰਦੇ ਆ ਨਾ ਪੋਸਟ ਵਾਲੇ ਇੱਕ ਥਾਂ ਬੋਰਿਆਂ 'ਚ ਪਾ ਕੇ ਰੱਖ ਲੈਂਦੇ ਆ ਸਾਰੀਆਂ ਬੰਦ ਕਰਕੇ ਸੀਲ ਕਰਕੇ ਤੇ ਉਹ ਜਦੋਂ ਗਿਣਤੀ ਸ਼ੁਰੂ ਹੁੰਦੀ ਹੈ ਤਾਂ ਉਹ ਬੋਰਿਆਂ ਦੇ ਬੋਰੇ ਫਿਰ ਖੋਲ ਦਿੰਦੇ ਆ ਵੀ ਇਹਨੂੰ ਗਿਣੋ ਹੁਣ ਇੱਕ ਥਾਂ 'ਤੇ ਰਿਪੋਰਟ ਇਹ ਆ ਰਹੀ ਹੈ ਪਤਾ ਨਹੀਂ ਕਿੰਨੀ ਕੁ ਸੱਚ ਹੈ ਕਿੰਨੀ ਕੁ ਝੂਠ ਹੈ ਇਹ ਹੁਣ ਕੋਰਟ ਦੇ ਵਿੱਚ ਪਤਾ ਲੱਗੂਗਾ ਕਿ 1 ਲੱਖ ਵੋਟ ਜਿਹੜੀ ਆ ਬੋਰੇ ਖੋਲੇ ਗਏ ਉਸ ਕਮਰੇ ਦੇ ਵਿੱਚ 1 ਲੱਖ ਵੋਟ ਤੇ ਉਹਦੇ ਵਿੱਚ ਇੱਕ ਵੀ ਵੋਟ ਟਰੰਪ ਦੀ ਨਹੀਂ 100% 1 ਲੱਖ ਦੀ ਲੱਖ ਹੀ ਵੋਟ ਬਾਈਡਨ ਦੀ ਹੈ ਤੁਸੀਂ ਦੱਸੋ ਵੀ ਇਦਾਂ ਹੋ ਸਕਦੀ ਆ ਇਹ 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 ਇਲਜ਼ਾਮ ਲੱਗ ਰਿਹਾ ਇਹ ਔਰ ਇਹ ਪ੍ਰੂਫ ਕਰ ਰਹੇ ਆ ਕਹਿੰਦੇ ਅਸੀਂ ਪ੍ਰੂਫ ਕਰਾਂਗੇ ਉਹ ਇਹ ਇਦਾਂ ਹੋਇਆ ਵੀ 1 ਲੱਖ ਵੋਟ ਦੇ ਬੋਰੇ ਖੋਲੇ ਗਏ ਔਰ ਉਹ ਸਾਰੀ ਲੱਖ ਦੀ ਲੱਖ ਹੀ ਵੋਟ ਬਾਈਡਨ ਦੀ ਆ ਇੱਕ ਵੀ ਵੋਟ ਨੋਟ ਈਵਨ ਸਿੰਗਲ ਵੋਟ ਸੋ ਇਸ ਤੋਂ ਥੋੜ੍ਹਾ ਜਿਹਾ ਸ਼ੱਕ ਪੈਂਦਾ ਆ ਹੋ ਸਕਦਾ ਲੋਕ ਪਾ ਵੀ ਦੇਣ ਲੱਖ ਵੋਟ ਪਰ ਇਹ ਹੋ ਮਤਲਬ ਪ੍ਰੋਬੇਬਿਲਟੀ ਬਹੁਤ ਘੱਟ ਹੈ
ਨਹੀਂ ਮੰਨਣ ਚ ਨਹੀਂ ਆਉਂਦਾ ਕਿਉਂਕਿ ਭਾਵੇਂ ਲੱਖ ਦੇ ਲੱਖ ਹੀ ਬੰਦਾ ਇੱਕ ਪਾਸੇ ਹੋਵੇ ਪਰ ਗਲਤੀ ਨਾਲ ਵੀ ਦੂਜੇ ਪਾਸੇ ਕੋਈ ਨਾ ਕੋਈ ਵੋਟ ਜਾ ਸਕਦਾ
ਹਾਂਜੀ ਹਾਂਜੀ ਸੋ ਇਸ ਕਰਕੇ ਨਾ ਹਾਂ ਉਹ ਇਲਜ਼ਾਮ ਜਿਹੜੇ ਨੇ ਕਿਤੇ ਨਾ ਕਿਤੇ ਤਾਂ ਉਹ ਸਹੀ ਲੱਗਦੇ ਨੇ ਪਰ ਖੈਰ ਮੈਂ ਤਾਂ ਇਹ ਸਵੇਰੇ ਵੀ ਪ੍ਰੋਗਰਾਮ ਚ ਤਾਇਆ ਜੀ ਕਿਹਾ ਸੀ ਕਿ ਉਹਨੂੰ ਚੈਲੰਜ ਕਰਨਾ ਚਾਹੀਦਾ ਆ ਚੈਲੰਜ ਇਸ ਕਰਕੇ ਨਹੀਂ ਕਰਨਾ ਚਾਹੀਦਾ ਕਿ ਉਹ ਜਿੱਤਣਾ ਚਾਹੀਦਾ ਪਰ ਉਹ ਜਿਹੜੇ ਐਵੀਡੈਂਸ ਦਊਗਾ ਪ੍ਰੂਵ ਕਰੂਗੇ ਮਿਹਨਤ ਕਰਕੇ ਦਊਗੇ ਉਹਦੇ ਨਾਲ ਜਿਹੜੇ ਸਿਸਟਮ ਦੇ ਵਿੱਚ ਗਲਤੀਆਂ ਨੇ ਊਣ ਤਾਈਆਂ ਉਹ ਤਾਂ ਉਜਾਗਰ ਹੋਣਗੀਆਂ ਨਾ ਨਹੀਂ ਤਾਂ ਪਤਾ ਹੀ ਨਹੀਂ ਲੱਗਣਾ ਵੀ ਕੀ ਚੱਲ ਰਿਹਾ ਹਨਾ ਤੇ ਉਹ ਇਸ ਕਰਕੇ ਉਹ ਸੁਧਾਰ ਕਰਨ ਦਾ ਮੌਕਾ ਤਾਂ ਹੀ ਹੋਏਗਾ ਸਿਸਟਮ ਚ ਜੇ ਉਹ ਸਾਹਮਣੇ ਆਏਗਾ ਪ੍ਰੂਫ
ਵੈਸੇ ਜੇ ਟਰੰਪ ਤੁਹਾਡੀ ਆ ਗੱਲ ਸੁਣਦਾ ਹੋਵੇ ਤੇ ਉਹਨੂੰ ਵਾਕਿਆ ਹੀ ਤੁਹਾਡੀ ਸਲਾਹ ਮੰਨ ਕੇ ਕੇਸ ਕਰਨਾ ਚਾਹੀਦਾ
ਸਾਡਾ ਦੋਨਾਂ ਦਾ ਤਾਂ ਇਹੀ ਹਾਲ ਹੈ ਪਏ ਸਾਡੇ ਤਾਂ ਗਿਆਨ ਨਾਲ ਭਰੇ ਪਏ ਆ ਮੰਨਦਾ ਹੀ ਕੋਈ ਨਹੀਂ ਸਾਡੀ ਗੱਲ ਤਾਂ ਤੇ ਦੇਖੋ ਤਾਇਆ ਜੀ
ਤੁਹਾਡੇ ਵਰਗਾ ਨਾ ਕੋਈ ਤੁਹਾਡੇ ਵਰਗਾ ਕੋਈ ਅਫਸਰ ਸੀ ਤੇ ਉਹਨੇ ਆਪਣੀ ਕੁਰਸੀ ਦੇ ਪਿੱਛੇ ਨਾ ਕੰਧ ਨਾਲ ਮੋਟੇ ਅੱਖਰਾਂ ਚ ਲਿਖ ਕੇ ਲਾਇਆ ਸੀ ਟੇਕ ਮਾਈ ਐਡਵਾਈਸ
ਹਾਂਜੀ ਰਿਕਾਰਡ ਹੈ 100% ਦਾ ਉਹ ਪਤਾ ਕਿਉਂ ਨੀ ਫੇਲ ਹੋਈ ਉਹਦਾ ਕਾਰਨ ਪਤਾ ਇੱਕ ਮਿੰਟ
ਗਲਤੀ ਨਾਲ ਫਿਰ ਮੈਂ ਤੁਹਾਡਾ ਨਾਂ ਲੈਤਾ ਤੁਸੀਂ ਇਹ ਗੱਲ ਸਾਰੀ ਕੁਝ ਨਾ ਮੇਰੇ ਤੇ ਲਾ ਦਿਓ ਮੈਂ ਲੋਕਾਂ ਨੂੰ ਐਡਵਾਈਸ ਦਿੰਦਾ
ਨਹੀਂ ਨਹੀਂ ਆਪਾਂ
ਤੁਹਾਡੀ ਗੱਲ ਵਿੱਚ
ਹੀ ਰਹਿ ਗਈ ਉਹ ਇਦਾਂ ਹੈ ਕਿ ਉਹ ਮੇਰੀ ਸਕੀਮ ਤਾਂ ਨਹੀਂ ਅੱਜ ਤੱਕ ਕੋਈ ਫੇਲ ਹੋ ਸਕੀ ਕਿਉਂਕਿ ਕਿਸੇ ਨੇ ਮੰਨੀ ਨਹੀਂ ਅੱਜ ਤੱਕ ਇਸ ਕਰਕੇ 100% ਸਕਸੈਸ ਰੇਟ ਹੈ ਠੀਕ ਹੈ ਜੀ ਤੇ ਹਾਂਜੀ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਕਹਿੰਦੇ ਪ੍ਰੋਗਰਾਮ ਗੋਇੰਗ ਵੈਲ ਰਵਿੰਦਰ ਸਿੰਘ ਧਨੀ ਵੀ ਪ੍ਰੋਗਰਾਮ 'ਚ ਆ ਗਏ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਗੁਰਨਾਮ ਸਿੰਘ ਭੁੱਲਰ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਮਲਡੂਰੇ ਤੋਂ ਤੇ ਅਰਸ਼ ਮੱਲੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਾਈ ਜੀ ਮੋਦੀ ਅਮਰੀਕਾ ਜਾ ਕੇ ਕਹਿੰਦਾ ਸੀ ਅਬ ਕੀ ਬਾਰ ਟਰੰਪ ਸਰਕਾਰ ਸਿਆਣੇ ਇਸ ਕਰਕੇ ਕਹਿੰਦੇ ਹੁੰਦੇ ਆ ਕਿ ਸਾਰੇ ਅੰਡੇ ਇੱਕੋ ਟੋਕਰੀ 'ਚ ਨਹੀਂ ਪਾਈਦੇ ਸੋ ਵਧਾਈਆਂ ਦੋਨੋਂ ਪਾਸੇ ਦੇਣ ਜੋਗਾ ਥਾਂ ਰੱਖੀਦਾ ਆ ਰਵਿੰਦਰ ਸਿੰਘ ਮੈਲਬਨ ਤੋਂ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਵਰਿੰਦਰ ਸਿੰਘ ਇੰਗਲੈਂਡ ਤੋਂ ਜੁੜੇ ਨੇ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਕਹਿੰਦੇ ਉਮੀਦ ਰੱਖਦੇ ਹਾਂ ਪ੍ਰੋਗਰਾਮ ਵਧੀਆ ਚੱਲ ਰਿਹਾ ਪਰ ਆਪਾਂ ਸੁਣਨਾ ਪੋਡਕਾਸਟ ਵਿੱਚ ਹੀ ਆ ਕਿਉਂਕਿ ਪੋਡਕਾਸਟ ਵਿੱਚ ਪ੍ਰੋਗਰਾਮ ਕਿਤਾਬ ਵਾਂਗਰ ਲੱਗਦਾ ਹੁੰਦਾ ਜਦੋਂ ਮਰਜ਼ੀ ਜਿੱਥੇ ਮਰਜ਼ੀ ਰੋਕ ਲਵੋ ਬਿਲਕੁਲ ਬਹੁਤ ਬਹੁਤ ਧੰਨਵਾਦ ਤੇ ਪਰਮਜੀਤ ਸਿੰਘ ਧਾਲੀਵਾਲ ਤਸਵੀਰ ਭੇਜ ਰਹੇ ਨੇ ਆਪਾਂ ਸਾਂਝੀ ਕਰਾਂਗੇ ਤੇ ਉਹ ਕਹਿੰਦੇ ਕਿ ਸਿੱਧੂ ਸਾਹਿਬ ਕਿਸ ਦਿਨ ਤਾਇਆ ਵਿਸ਼ਨ ਸਿੰਘ ਨੂੰ ਵੀ ਲਿਆਓ ਸਾਰੇ ਤਾਏ ਚਾਚੇ ਇੱਕ ਪ੍ਰੋਗਰਾਮ ਵਿੱਚ ਇਕੱਠੇ ਕਰ ਦਿਓ ਠੀਕ ਹੈ। ਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਵੀ ਕਹਿੰਦੇ ਨੇ ਕਿ ਹਾਂਜੀ ਵੀਰ ਜੀ, ਲਾਸਟ ਇਲੈਕਸ਼ਨ ਜਦੋਂ ਕਹਿੰਦੇ ਹਿਲਰੀ ਹਾਰੀ ਸੀ ਤੇ ਉਹ ਕਹਿੰਦੇ ਸੀਗੇ ਟਰੰਪ ਚੀਟ ਇਲੈਕਸ਼ਨ ਕਰ ਗਿਆ, ਤੇ ਦਿਸ ਟਾਈਮ ਟਰੰਪ ਸੇਮ ਥਿੰਗ ਕਹਿ ਰਿਹਾ ਐਸੇ ਨੂੰ ਤੈਸਾ। ਪਿਛਲੀ ਵਾਰੀ ਹਿਲਰੀ ਕਹਿੰਦੀ ਸੀਗੀ ਧੋਖਾ ਹੋ ਗਿਆ, ਇਸ ਵਾਰੀ ਟਰੰਪ ਕਹਿੰਦਾ। ਮੈਂ ਇਹ ਕਹਿੰਦਾ ਕਿ ਕੇਸ ਕਰਨੇ ਉਹਨਾਂ ਨੂੰ ਵੀ ਚਾਹੀਦਾ ਸੀ, ਇਹਨਾਂ ਨੂੰ ਵੀ ਚਾਹੀਦਾ, ਕਮ ਸੇ ਕਮ ਐਵੀਡੈਂਸ ਤਾਂ ਸਾਹਮਣੇ ਆਵੇ ਨਾ ਜਿਹਦੇ ਬੇਸ ਦੇ ਉੱਤੇ ਇਲਜ਼ਾਮ ਲੱਗਦੇ ਨੇ। ਤੇ ਇਕਬਾਲ ਭੈਣੀਵਾਲ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਹਾਜ਼ਰੀ ਮਨਜ਼ੂਰ ਕਰੋ ਜੀ। ਇਕਬਾਲ ਸਿੰਘ ਬੰਡਾ ਵਰਕ ਤੋਂ ਤਾਇਆ ਜੀ, ਬੰਡਾ ਵਰਕ ਤੋਂ ਸੱਜਣ ਮਿੱਤਰ ਜੁੜਦੇ ਨੇ ਆਪਣੇ ਨਾਲ, ਤੇ ਤੁਸੀਂ ਜਾ ਆਏ ਹੋ ਉੱਤੇ?
ਵਾਹ ਵਾਹ ਵਾਹ,
ਜਾ ਆਏ ਹੋ, ਗਏ ਹੋ ਬੰਡਾ ਵਰਕ?
ਮੈਨੂੰ ਹੁਣ ਯਾਦ ਨਹੀਂ ਰਹਿੰਦਾ,
ਬਾਂਹ ਤੇ ਲਿਖ ਲਓ, ਬਾਂਹ ਤੇ ਲਿਖ ਲਓ, ਠੀਕ ਹੈ। ਤੇ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਸੁਰਿੰਦਰਪਾਲ ਖਟਕੜ ਅੰਕਲ ਸਾਡੇ ਇੱਥੋਂ ਬਲਗੁਲਗੇ ਤੋਂ ਪ੍ਰੋਗਰਾਮ ਚ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਅੰਕਲ ਜੀ, ਜੀ ਆਇਆਂ ਨੂੰ। ਤਾਂ ਰਣਜੀਤ ਸਿੱਖ ਮੁੱਦਕੀ ਵਾਲੇ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਸੋ ਹੋਰ ਸੱਜਣ ਆ ਰਹੇ। ਜੀ ਐਸ ਚਾਲ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਆਪਾਂ ਪੋਸਟਲ ਵੋਟ ਦੀ ਕਹਿੰਦੇ ਗੱਲ ਕਰਦੇ ਹਾਂ, ਉਹਨਾਂ ਦਾ ਜਿਹੜਾ ਤਾਂ ਵਧਿਆ ਆ ਕਿਉਂਕਿ ਪੋਸਟਲ ਵੋਟ ਜਿਹੜੇ ਕਰੋਨਾ ਵਾਇਰਸ ਕਰਕੇ ਲੋਕੀ ਜਾ ਕੇ ਨਹੀਂ ਸੀ ਪਾਉਣਾ ਚਾਹੁੰਦੇ, ਇਸ ਕਰਕੇ ਉਹਨਾਂ ਨੇ ਪੋਸਟ ਕੀਤੀਆਂ ਆ। ਪਰ ਟਰੰਪ ਆਪਣੇ ਸਪੋਰਟਰ ਨੂੰ ਕਹਿੰਦਾ ਸੀ ਪੋਲਸਟਿਕਸ 'ਤੇ ਜਾ ਕੇ ਵੋਟ ਕਰੋ, ਦੈਟਸ ਵਾਈ ਹੀ ਇਜ਼ ਹੈਡ ਇਨ ਅਕਾਊਂਟਿੰਗ ਦੇ ਸਟਾਰਟਡ ਕਾਊਂਟਿੰਗ। ਖੈਰ ਚਲੋ, ਜਗਤਾਰ ਜੋਲ ਮਨੀਲੇ ਵਾਲੇ ਵੀ ਆ ਗਏ ਨੇ, ਗੁਰਿੰਦਰ ਸਿੰਘ ਸਾਡੇ ਨਾਲ ਹਾਂਜੀ ਸ਼ਾਮਿਲ ਨੇ, ਆਪਾਂ ਸਾਰੇ ਮੈਸੇਜ ਪੜ੍ਹਦੇ ਹਾਂ। ਤਾਂ ਜੀ ਜਿਹੜੀਆਂ ਆਪਣੇ ਇਲੈਕਸ਼ਨਸ ਹੁੰਦੀਆਂ ਨੇ, ਹੁਣ ਐਸ ਜੀ ਪੀ ਸੀ ਦੀਆਂ ਇਲੈਕਸ਼ਨਸ ਵੀ ਸਾਹਮਣੇ ਆ ਰਹੀਆਂ ਨੇ, ਡਿਊ ਹੈ, ਉਹਦੇ ਤਾਜ਼ਾ ਹਾਲਾਤ ਕੀ ਨੇ, ਮਤਲਬ ਉਹਦਾ ਕੀ ਪ੍ਰੋਸੀਜਰ ਹੈ, ਇਸ ਦੇ ਬਾਰੇ ਤੁਸੀਂ ਥੋੜ੍ਹੀ ਗੱਲਬਾਤ ਕਰਨਾ ਚਾਹੋ, 2-4 ਮਿੰਟ, ਉਸ ਤੋਂ ਬਾਅਦ ਫਿਰ ਆਪਾਂ ਹੋਰ ਸਵਾਲ ਕਰਾਂਗੇ।
ਉਹ ਹੈ ਜੀ, ਗੁਰਦੁਆਰਾ ਐਕਟ 1925 ਦੇ ਅਨੁਸਾਰ ਹਰ ਬਾਲਗ ਸਿੱਖ ਤੇ ਸਿੱਖਣੀ ਉਹ ਵੋਟਰ ਬਣ ਸਕਦੇ ਆ ਸ਼੍ਰੋਮਣੀ ਕਮੇਟੀ ਦੇ। ਤੇ ਪਹਿਲਾਂ ਤੇ ਸੀਗਾ ਵੀ ਤੁਸੀਂ ਹਿੰਦੂ ਮੁਸਲਮਾਨ ਕਲੀਨ ਸ਼ੇਵਨ ਵੀ ਆਪਣੇ ਆਪ ਨੂੰ ਸਹਿਜਧਾਰੀ ਸਿੱਖ ਕਹਿ ਕੇ ਵੋਟਰ ਬਣ ਸਕਦੇ ਸੀਗੇ, ਪਰ ਇਹ ਹੁਣ ਟੌੜਾ ਜੀ ਦੇ ਪ੍ਰਧਾਨਗੀ ਵੇਲੇ ਉਹਨਾਂ ਦੇ ਯਤਨਾਂ ਦੇ ਨਾਲ ਇਹ ਪਿੱਛੇ ਜਿਹੜੀ 97 ਦੀ ਇਲੈਕਸ਼ਨ ਹੋਈ ਆ ਸ਼੍ਰੋਮਣੀ ਕਮੇਟੀ ਦੀ, ਉਹਦੇ ਵਿੱਚ ਇਹ ਸੀ ਵੀ ਸਿੱਖੀ ਸਰੂਪ ਵਾਲਾ ਸਾਬਤ ਸੂਰਤ ਸਿੱਖ ਹੀ ਵੋਟਰ ਬਣ ਸਕਦਾ ਤੇ ਵੋਟ ਪਾ ਸਕਦਾ। ਉਹਦੇ ਵਿੱਚ ਫਿਰ ਉਹ ਇਲੈਕਸ਼ਨ ਤੁਹਾਨੂੰ ਪਤਾ ਵੀ ਹੁਣ ਤਕਰੀਬਨ 9 ਸਾਲ ਹੋ ਗਏ ਆ, ਪਰ 25 ਸਾਲੀ ਇਲੈਕਸ਼ਨ ਹੋਣੀ ਚਾਹੀਦੀ ਸੀ, 9 ਸਾਲ ਲੰਘ ਗਏ ਆ। ਉਹ ਇੱਕ ਰਾਣੂ ਹੈਗਾ, ਉਹਨੇ ਸਹਿਜਧਾਰੀ ਕੋਈ ਸੰਸਥਾ ਬਣਾਈ, ਉਹਨੇ ਕੋਰਟ ਚ ਕੇਸ ਕਰ ਦਿੱਤਾ ਕਿ ਇਹ ਇਲੈਕਸ਼ਨ ਸ਼੍ਰੋਮਣੀ ਕਮੇਟੀ ਇਨਵੈਲਿਡ ਆ, ਕਿਉਂਕਿ ਸਾਨੂੰ ਸਹਿਜਧਾਰੀਆਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਮਿਲਿਆ।
ਅੱਛਾ,
ਤੇ ਉਹ ਕੱਲ ਚੱਲ ਗਈ, ਕੋਰਟ ਨੇ ਫੈਸਲਾ ਇਨਵੈਲਿਡ ਕਰਤੀ, ਸ਼੍ਰੋਮਣੀ ਕਮੇਟੀ ਹਾਈ ਕੋਰਟ ਚਲੀ ਗਈ, ਉੱਥੋਂ ਸਟੇ ਲੈ ਲਿਆ।
ਅੱਛਾ,
ਇਸੇ ਲਈ ਇੰਨਾ ਲੰਮਾ ਸਮਾਂ ਮੱਕੜ ਸਾਹਿਬ ਜਿਹੜੇ ਪ੍ਰਧਾਨ ਰਹਿ ਗਏ, ਕਿਉਂਕਿ ਕੋਰਟ ਨੇ ਜਿੰਨਾ ਚਿਰ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਜੀ 15 ਮੈਂਬਰੀ ਐਗਜੈਕਟਿਵ ਆ, ਉਹ ਡੇ ਟੂ ਡੇ ਕੰਮ ਸ਼੍ਰੋਮਣੀ ਕਮੇਟੀ ਦਾ ਚਲਾਉਂਦੀ ਰਹੇਗੀ। ਉਹ ਸਾਲਾਂ ਬੱਧੀ ਲੱਗ ਗਏ, ਅਖੀਰ ਫੈਸਲਾ ਹੋ ਗਿਆ ਕਿ ਭਾਈ ਸਿੱਖੀ ਸਰੂਪ ਵਾਲਾ ਹੀ ਵੋਟਰ ਬਣ ਸਕਦਾ ਹੈ ਤੇ ਸਿੱਖੀ ਸਰੂਪ ਵਾਲਾ ਹੀ ਵੋਟ ਪਾ ਸਕਦਾ ਹੈ ਤੇ ਸਿੱਖੀ ਸਰੂਪ ਵਾਲਾ ਹੀ ਇਲੈਕਸ਼ਨ ਲੜ ਸਕਦਾ, ਨਹੀਂ ਤੇ ਪਹਿਲਾਂ ਕਾਨੂੰਨ ਮੁਤਾਬਕ ਕਲੀਨ ਸ਼ੇਵਨ ਬੰਦਾ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣ ਸਕਦਾ ਸੀ ਜੇ ਉਹਨੂੰ ਸਿੱਖ ਵੋਟਰਾਂ ਦੀ ਮੈਜੋਰਿਟੀ ਸਪੋਰਟ ਮਿਲ ਜਾਵੇ
ਜੀ।
ਤੇ ਹੁਣ ਇਸ ਵਾਸਤੇ ਕਿਉਂਕਿ ਜਿਹੜੇ ਸੀਗੇ ਮੈਂਬਰ ਬਣੇ ਸੀ 5 ਸਾਲ ਲਈ, ਉਹ ਉਹਨਾਂ ਨੂੰ ਆਪਣਾ ਮੈਂਬਰੀ ਦਾ ਅਧਿਕਾਰ ਜੋ ਸੀ ਉਹ ਐਕਸਰਸਾਈਜ਼ ਕਰਨ ਦਾ ਮੌਕਾ ਨਹੀਂ ਮਿਲਿਆ, ਇਸ ਲਈ 5 ਸਾਲ ਲੱਗ ਗਏ ਫੈਸਲਾ ਆਉਣ ਲਈ। ਤੇ ਫਿਰ ਇਹ ਰਿਹਾ ਵੀ ਭਾਈ ਹੁਣ ਤੋਂ ਅਗਲੇ 5 ਸਾਲਾਂ ਲਈ ਜਿਹੜੀ ਆ ਇਹ ਇਹੋ ਹੀ ਸ਼੍ਰੋਮਣੀ ਕਮੇਟੀ ਰਹੇਗੀ, ਤੇ ਹੁਣ ਡਿਊ ਹੈ ਮੇਰੇ ਖਿਆਲ ਸਾਲ ਖੰਡ ਤੋਂ ਬਾਅਦ, ਤੇ ਵੇਖੋ ਇਲੈਕਸ਼ਨ ਹੁੰਦੀ ਆ ਕਿ ਨਹੀਂ ਹੁੰਦੀ, ਤੇ ਜਿਹੜਾ ਗਰੁੱਪ ਸ਼੍ਰੋਮਣੀ ਕਮੇਟੀ ਦੇ ਕਾਬਜ ਆ ਉਹੀ ਗਰੁੱਪ ਸੈਂਟਰ ਸਰਕਾਰ ਤੇ ਕਾਬਜ ਆ, ਤੇ ਵੇਖੋ ਜਦੋਂ ਦੋਨਾਂ ਦੀ ਰਜਾਮੰਦੀ ਹੋਏਗੀ ਉਦੋਂ ਇਲੈਕਸ਼ਨ ਜਿਹੜੀ ਸ਼੍ਰੋਮਣੀ ਕਮੇਟੀ ਦੀ ਹੋ ਜਾਊਗੀ। ਤੇ ਜਿਹਨੂੰ ਸਿੱਖ ਵੋਟਰ ਜਿਹੜਾ ਇਹ ਦੁਨੀਆਂ ਭਰ ਦੇ ਵਿੱਚ ਇੱਕੋ ਹੀ ਇੱਕ ਧਾਰਮਿਕ ਸੰਸਥਾ ਸਿੱਖਾਂ ਦੀ ਹੀ ਹੈ ਜਿੱਥੇ ਕਿ ਸਰਕਾਰ ਦਾ ਬਣਾਏ ਹੋਏ ਕਾਨੂੰਨ ਮੁਤਾਬਕ ਸਰਕਾਰ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਰਾਉਂਦੀ ਆ।
ਜੀ ਜੀ
ਸਰਕਾਰ ਸ਼੍ਰੋਮਣੀ ਕਮੇਟੀ ਦੀ ਕਰਾ ਕੇ ਇਲੈਕਸ਼ਨ, ਫਿਰ ਪਹਿਲੀ ਜਿਹੜੀ ਨਵੇਂ ਚੁਣੇ ਹੋਏ ਮੈਂਬਰਾਂ ਦੀ ਪਹਿਲੀ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਅਹੁਦੇਦਾਰ ਚੁਣਨੇ ਹੁੰਦੇ ਆ,
ਜੀ
ਉਹ ਫਿਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠਾਂ ਹੁੰਦੀ ਹੈ
ਜੀ ਜੀ
ਜਨਰਲ ਇਜਲਾਸ, ਜਿਹੜਾ ਪਹਿਲਾ ਨਵੇਂ ਚੁਣੇ ਸ਼੍ਰੋਮਣੀ ਕਮੇਟੀ ਦਾ 191 ਆ, ਪਹਿਲਾਂ 140 ਪਲੱਸ 55 15 ਨਾਲ 55 ਹੁੰਦੇ ਸੀਗੇ, ਹੁਣ 191 ਹੋ ਗਏ ਆ। ਉੱਥੇ ਹੀ ਅਕਾਲ ਤਖ਼ਤ ਦਾ ਜਥੇਦਾਰ ਬੈਠਾ ਹੁੰਦਾ, ਉੱਥੇ ਹੀ ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਬੈਠਾ ਹੁੰਦਾ, ਉੱਥੇ ਹੀ ਪਹਿਲੀ ਸ਼੍ਰੋਮਣੀ ਕਮੇਟੀ ਦਾ ਪ੍ਰੈਜ਼ੀਡੈਂਟ ਬੈਠਾ ਹੁੰਦਾ ਹੈ। ਇਹਨਾਂ ਤਿੰਨ ਮਹਾਨ ਹਸਤੀਆਂ ਦੇ ਬੈਠੇ ਹੋਣ ਦੇ ਬਾਵਜੂਦ ਵੀ ਅੰਮ੍ਰਿਤਸਰ ਵੇਲੇ ਦਾ ਡਿਪਟੀ ਕਮਿਸ਼ਨਰ ਆਣ ਕੇ ਪ੍ਰਧਾਨਗੀ ਕਰਦਾ ਆ। ਉਹ ਕਾਨੂੰਨ ਨਹੀਂ ਹੈ ਕਿ ਸਿੱਖ ਹੀ ਹੋਵੇ, ਉਹ ਹਿੰਦੂ ਵੀ ਹੋ ਸਕਦਾ, ਮੁਸਲਮਾਨ ਵੀ ਹੋ ਸਕਦਾ ਆ, ਈਸਾਈ ਵੀ ਹੋ ਸਕਦਾ, ਸਿੱਖ ਵੀ ਹੋ ਸਕਦਾ। ਸੋ ਐਰਕਾਂ ਦੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਵੇਲੇ ਪਹਿਲੀ ਮੀਟਿੰਗ ਵੇਲੇ ਇਹ ਸਮੱਸਿਆ ਖੜੀ ਹੋ ਗਈ ਕਿ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਜਿਹੜਾ ਸੀ ਉਹ ਨਾਨ ਸਿੱਖ ਸੀ, ਤੇ ਹੁਣ ਨਾਨ ਸਿੱਖ ਆਣ ਕੇ ਪ੍ਰਧਾਨਗੀ ਕਰੇ, ਪ੍ਰੈਕਟੀਕਲੀ ਇਹ ਕਾਨੂੰਨੀ ਤੇ ਠੀਕ ਹੈ, ਉਹ ਹੱਕ ਹੈ ਉਹਦਾ, ਪਰ ਪ੍ਰੈਕਟੀਕਲੀ ਬੜੀ ਔਡ ਜੀ ਗੱਲ ਲੱਗਦੀ ਸੀ। ਉਸ ਫਿਰ ਇਸ ਹਾਲਾਤ ਤੋਂ ਬਚਣ ਲਈ ਸਰਕਾਰ ਨੇ ਸਿਆਣਪ ਵਰਤੀ ਕਿ ਉਹਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਦਿਨ ਲਈ ਛੁੱਟੀ ਤੇ ਭੇਜ ਦਿੱਤਾ। ਗੁਆਂਢੀ ਤਰਨ ਤਾਰਨ ਦਾ ਸਿੱਖੀ ਸਰੂਪ ਵਾਲਾ ਡਿਪਟੀ ਕਮਿਸ਼ਨਰ ਲਿਆ ਗਏ ਤੇ ਉਹ ਪ੍ਰਧਾਨਗੀ ਕਰਵਾ ਤੀ। ਉਹ ਫਿਰ ਪਹਿਲੀ ਪ੍ਰਧਾਨ ਜਦੋਂ ਪ੍ਰਧਾਨ ਚੁਣਿਆ ਦਾ ਸ਼੍ਰੋਮਣੀ ਕਮੇਟੀ ਦਾ, ਫਿਰ ਉਹ ਪ੍ਰਧਾਨਗੀ ਦੀ ਗੱਦੀ ਸੰਭਾਲਦਾ ਡਿਪਟੀ ਕਮਿਸ਼ਨਰ
ਜਾਂਦਾ ਜੀ। ਹਾਂ, ਉਹਦੇ ਵਿੱਚ ਕੋਈ ਗਲਤ ਨਹੀਂ ਹੈਗਾ ਕਿ ਡਿਪਟੀ ਕਮਿਸ਼ਨਰ ਜਿਹੜਾ ਜਾਂ ਸਰਕਾਰੀ ਨੁਮਾਇੰਦਾ ਜਿਹੜਾ ਆ ਉਹਦੀ ਪ੍ਰਧਾਨਗੀ ਕਰਦਾ, ਉਹਦਾ ਇੱਕ ਸਿੰਬੋਲਿਕ ਹੈ ਕਿ ਸਰਕਾਰ ਤੇ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਇੱਕ ਸੁਰ ਨੇ, ਉਹਨਾਂ ਦਾ ਕਨੈਕਸ਼ਨ ਬਣਦਾ ਉੱਥੇ, ਹਨਾ, ਬਣਾਉਂਦੇ ਨੇ।
ਉਹ ਵੀ ਤੁਹਾਡੀ ਗੱਲ ਠੀਕ ਹੈ, ਉਹ ਵੀ ਤੁਹਾਡੀ ਗੱਲ ਠੀਕ ਹੈ, ਪਰ ਸਰਕਾਰ ਦਾ ਨੁਮਾਇੰਦਾ ਬਤੌਰ ਦਰਸ਼ਕ ਆਣ ਕੇ ਵਿੱਚ ਬੈਠ ਸਕਦਾ ਆ। ਆਊਟ ਗੋਇੰਗ ਪ੍ਰੈਜ਼ੀਡੈਂਟ ਉੱਥੇ ਮੌਜੂਦ ਆ, ਸ਼੍ਰੋਮਣੀ ਅਕਾਲੀ ਅਕਾਲ ਤਖ਼ਤ ਸਾਹਿਬ ਜੀ ਦਾ ਹੈੱਡ ਗ੍ਰੰਥੀ ਜਥੇਦਾਰ ਸਾਹਿਬ ਮੌਜੂਦ ਨੇ, ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਮੌਜੂਦ ਨੇ, ਉਹਨਾਂ ਵਿੱਚ ਕੋਈ ਕਾਬਲ ਨਹੀਂ ਹੈਗਾ ਕਿ ਜਿਹੜਾ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰ ਸਕੇ। ਐਕਟ ਦੇ ਵਿੱਚ ਲਿਖੀ ਹੋਈ ਗੱਲ,
ਹਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਕਿਤੇ ਨਾ ਕਿਤੇ ਕਨੈਕਸ਼ਨ ਬਣਾਉਣਾ ਪੈਂਦਾ ਵੀ ਹਾਂ ਵੀ ਮੈਂ ਸਾਰੀ ਦੇਖ ਕੇ ਉਹ ਸਰਕਾਰ ਨੂੰ ਰਿਪੋਰਟ ਭੇਜਦੀ ਵੀ ਓਕੇ ਆ, ਕਿਉਂਕਿ ਜਿਹੜਾ ਦੇਸ਼ ਨੂੰ ਕਮੇਟੀ ਨਾਲ ਜੋੜਨਾ, ਕਮੇਟੀ ਨੂੰ ਦੇਸ਼ ਨਾਲ ਜੋੜਨਾ, ਵੀ ਹਾਂ ਮਾਨਤਾ ਦੋਨਾਂ ਨੇ ਇੱਕ ਦੂਜੇ ਨੂੰ ਦੇ ਦਿੱਤੀ, ਇਹਦੇ ਪਿੱਛੇ ਇਹ ਭਾਵਨਾ ਹੁੰਦੀ ਹੈ। ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਜਿਹੜੇ ਕੋਆਪਰੇਟਿਵ,
ਤੁਹਾਡੀ ਉਹ ਕਾਕਾ ਜੀ ਤੁਹਾਡੀ ਗੱਲ ਸਹੀ ਆ, ਪਰ ਇਹ ਤੇ ਜ਼ਰੂਰੀ ਨਹੀਂ ਕਿ ਉਹ ਪ੍ਰਧਾਨਗੀ ਕੁਰਸੀ ਤੇ ਆਣ ਕੇ ਬੈਠੇ।
ਹਾਂ ਹਾਂ,
ਐਜ਼ ਅਬਜ਼ਰਵਰ ਵਜੋਂ ਵੀ ਬਹਿ ਸਕਦਾ,
ਐਜ਼ ਅਬਜ਼ਰਵਰ ਵੀ ਬਹਿ ਸਕਦਾ,
ਹਾਂ ਅਬਜ਼ਰਵਰ ਵੀ ਬਹਿ ਸਕਦਾ।
ਤਾਂ ਜੀ ਇੱਕ ਮੈਂ ਧਿਆਨ ਦੇਣਾ,
ਰਿਪੋਰਟ ਦੇਣ ਦੇ ਪੀ ਐਵਰੀਥਿੰਗ ਇਜ਼ ਓਕੇ।
ਇੱਕ ਹੁਣ ਮੇਰੇ ਸਾਹਮਣੇ ਮੈਨੂੰ ਹੁਣੇ ਭੇਜਿਆ ਇੱਕ ਨਾ ਸਾਡੇ ਮਿੱਤਰ ਨੇ ਬਲਦੀਪ ਸਿੰਘ ਰਾਮੂ ਵਾਲੀ, ਉਹਨਾਂ ਨੇ ਹੁਕਮਨਾਮਾ ਸਾਹਿਬ ਭੇਜਿਆ ਸੀ, ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹਾਂਗਾ, ਸ਼ਾਇਦ ਤੁਸੀਂ ਇਸ ਤੋਂ ਅਵੇਅਰ ਹੋਵੇ, ਤੁਸੀਂ ਵੀ ਦੇਖਿਆ ਹੋਵੇ। ਇਹ 13 ਅਕਤੂਬਰ 1920 ਨੂੰ ਹੁਕਮਨਾਮਾ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਜਾਰੀ ਹੋਇਆ ਸੀ, ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਥੋੜ੍ਹਾ ਜਿਹਾ ਹੀ ਹੈ, ਇੱਕ ਅੱਧੇ ਵਰਕੇ ਦਾ। ਕਹਿੰਦੇ ਸਮੂਹ ਖਾਲਸਾ ਜੀ ਪ੍ਰਤੀ ਵਿਦਿਤ ਹੋ ਸਮੂਹ ਖਾਲਸਾ ਜੀ ਪ੍ਰਤੀਵਿਧਤ ਹੋਵੇ ਕਿ ਇੱਕ ਮਗਰ 1977 ਸੰਮਤ ਸ਼ਾਹੀ ਨਾਨਕਸ਼ਾਹੀ 451 ਮੁਤਾਬਕ ਜਿਹੜੀ ਜਾਣੀ ਕਿ 15 ਨਵੰਬਰ 1920 ਨੂੰ 9 ਵਜੇ ਇੱਕ ਮਹਾਨ ਪੰਥਕ ਇਕੱਠ ਅਕਾਲ ਤਖ਼ਤ ਸਾਹਿਬ ਸਾਹਮਣੇ ਹੋਵੇਗਾ, ਜਿਸ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਆਪਣੇ ਸਮੂਹ ਗੁਰਦੁਆਰਿਆਂ ਆਦਿਕ ਦੇ ਪ੍ਰਬੰਧ ਲਈ ਦੀਰਘ ਵਿਚਾਰ ਕਰਕੇ ਇੱਕ ਪ੍ਰਤੀਨਿਧਿਕ ਪ੍ਰਬੰਧਕ ਕਮੇਟੀ ਚੁਣੀ ਜਾਵੇਗੀ, ਜਿਸ ਲਈ ਸਰਬੱਤ ਗੁਰਤਖਤਾਂ ਗੁਰਦੁਆਰਿਆਂ ਖਾਲਸਾ ਜਥਿਆਂ ਸਿੱਖ ਪਲਟਣਾਂ ਰਿਆਸਤੀ ਸਿੱਖ ਫੌਜਾਂ ਵੱਲੋਂ ਆਪਣੇ ਹੇਠ ਲਿਖੀਆਂ ਧਾਰਨਾਵਾਂ ਵਾਲੇ ਸਿੰਘ ਹੇਠ ਲਿਖੀ ਵਿਉਂਤ ਮੁਤਾਬਕ ਚੁਣ ਕੇ ਭੇਜਣ। ਪ੍ਰਤੀਨਿਧਾਂ ਦੀ ਧਾਰਨਾ, ਪਹਿਲਾ ਅੰਮ੍ਰਿਤਧਾਰੀ ਹੋਵੇ, ਦੂਜਾ ਪੰਜ ਬਾਣੀਆਂ ਦਾ ਨੇਮੀ ਹੋਵੇ, ਤੀਜਾ ਪੰਜ ਕਕਾਰ ਦਾ ਰਹਿਤਵਾਨ ਹੋਵੇ, ਚੌਥਾ ਅੰਮ੍ਰਿਤ ਵੇਲੇ ਪਹਿਰ ਰਾਤ ਉੱਠਣ ਵਾਲਾ ਹੋਵੇ, ਪੰਜਵਾਂ ਦਸਵੰਧ ਦੇਣ ਵਾਲਾ ਹੋਵੇ। ਹੁਣ ਕਹਿੰਦੇ ਪ੍ਰਤੀਨਿਧੀਆਂ ਦੀ ਚੋਣ ਦੀ ਵਿਉਂਤ, ਪਹਿਲਾ ਅਕਾਲ ਤਖ਼ਤ ਵੱਲੋਂ 5-5 ਪ੍ਰਤੀਨਿਧੀ ਚੁਣੇ ਜਾਣਗੇ, ਗੁਰਦੁਆਰਿਆਂ ਵੱਲੋਂ 1-1, ਖਾਲਸਾ ਜਥਿਆਂ ਵੱਲੋਂ 100 ਪਿੱਛੇ 5 ਦੇ ਹਿਸਾਬ, ਅਤੇ ਚੌਥਾ 6 ਸਕੂਲ ਕਾਲਜਾਂ ਵੱਲੋਂ, 6 ਪ੍ਰਬੰਧਕ ਕਮੇਟੀਆਂ ਵੱਲੋਂ, 8 ਟੀਚਰਾਂ ਵੱਲੋਂ, 7 ਵਿਦਿਆਰਥੀਆਂ ਵੱਲੋਂ, ਅਤੇ ਪੰਜਵਾਂ ਸਿੱਖ ਰਿਆਸਤ ਵੱਲੋਂ 5-5, ਸਿੱਖ ਰਸਾਲਿਆਂ ਵੱਲੋਂ 2-2, ਸਿੱਖ ਪਲਟਣਾਂ ਵੱਲੋਂ 2-2, ਪੂਰੀ ਸਿੱਖ ਪਲਟਣ ਵੱਲੋਂ 5-5, ਪੂਰੇ ਸਿੱਖ ਰਸਾਲੇ ਵੱਲੋਂ 5-5, ਨਿਹੰਗ ਸਿੰਘਾਂ ਦੇ ਜਥਿਆਂ ਵੱਲੋਂ 100 ਪਿੱਛੇ 5 ਉਪਰੋਕਤ ਇਦਾਂ ਕਮੇਟੀ ਬਣੇਗੀ ਕਹਿੰਦੇ। ਸੋ ਇਹ ਇੱਕ ਬੈਂਚਮਾਰਕ ਬਣਾਇਆ ਸੀਗਾ ਜਿਹੜਾ ਸਹਿਜਧਾਰੀ ਦਾ ਜਾਂ ਕਹਿ ਲਓ ਕਿ ਵਾਲ ਕੱਟਿਆਂ ਦਾ ਜਾਂ ਮੇਰੇ ਅਰਗਿਆਂ ਦਾ ਵੀ ਜਿਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਦੀ ਕੋਈ ਪ੍ਰੋਵੀਜ਼ਨ ਹੀ ਨਹੀਂ ਸੀ, ਪਹਿਲਾਂ ਵੀ ਨਹੀਂ ਸੀ, ਅਤੇ ਫਿਰ ਇਹ ਰੌਲਾ ਸਹਿਜਧਾਰੀਆਂ ਦਾ ਕਿੱਦਾਂ ਪਾ ਰਹੇ ਨੇ ਬੰਦੇ, ਮਤਲਬ ਸਾਨੂੰ ਵੀ ਹੱਕ ਹੋਣਾ ਚਾਹੀਦਾ। ਇਹ ਤਾਂ 1920 ਦੇ ਹੁਕਮਨਾਮਾ।
ਉਹ ਤੇ ਤੁਹਾਡੀ ਗੱਲ ਸਹੀ ਹੈ, ਇਹ ਥੱਲੇ ਦਸਖਤ ਹੋਣੇ ਡਾਕਟਰ ਗੁਰਬਖਸ਼ ਸਿੰਘ ਸੇਵਕ।
ਹਾਂਜੀ ਹਾਂਜੀ ਬਿਲਕੁਲ,
ਅਕਾਲ ਤਖ਼ਤ ਸਾਹਿਬ ਵੱਲੋਂ ਡਾਕਟਰ ਗੁਰਬਖਸ਼ ਸਿੰਘ ਵੱਲੋਂ ਚਿੱਠੀ ਕੱਢੀ ਗਈ ਸੀ, ਤੇ ਇਹ ਫਿਰ ਇਹਦੇ ਤੇ ਸੱਦੇ ਤੇ ਸਿੱਖ ਆਏ ਸੀਗੇ, ਤੇ ਉੱਥੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਸੀ, ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ ਉਹ ਤੇ ਇਹੋ ਜਿਹੇ ਸਿੱਖਾਂ ਦੀ ਸ਼ੁਰੂ ਚ ਬਣੀ ਸੀ। ਇਹ ਤਾਂ ਫਿਰ 5 ਸਾਲ ਜਦੋਂ ਉਹਨੂੰ ਫਿਰ ਸਰਕਾਰ ਨੇ ਇਲੀਗਲ ਕਰਾਰ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਰਕਾਰ ਨੇ ਇਲੀਗਲ ਕਰਾਰ ਦੇ ਕੇ ਤੋੜ ਦਿੱਤਾ ਸੀ, ਨਹੀਂ ਸੀ ਮੰਨਦੀ। ਇਹ ਤਾਂ ਫਿਰ 5 ਸਾਲ ਜਦੋਂ ਜਹਿਦ ਕਰਕੇ ਤੇ ਫਿਰ ਗੁਰਦੁਆਰਾ ਐਕਟ ਜਿਹੜਾ ਆ ਉਹ ਗਵਰਨਰ ਦੀ ਕੌਂਸਲ ਦੇ ਵਿੱਚ ਪਾਸ ਹੋਇਆ ਵਾ, ਉਹਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਸੀ ਰੱਖਿਆ, ਉਹਦਾ ਨਾਂ ਸੈਂਟਰਲ ਗੁਰਦੁਆਰਾ ਬੋਰਡ ਰੱਖਿਆ ਸੀ। ਸੈਂਟਰਲ ਗੁਰਦੁਆਰਾ ਬੋਰਡ ਦਾ ਜਿਹੜਾ ਕਾਨੂੰਨ ਦਾ ਬਣਾਇਆ ਸਰਕਾਰ ਨੇ ਸਿੱਖਾਂ ਦੀ ਰਜਾਮੰਦੀ ਨਾਲ, ਉਹਦੇ ਵਿੱਚ ਫਿਰ ਸਹਿਜਧਾਰੀ ਸਿੱਖ ਵਾਲੇ ਆ ਗਏ ਨਾ ਗੱਲ, ਤੇ ਜਿਹੜਾ ਇਕੱਲੇ ਸਿੱਖਾਂ ਨੇ 1971 ਦੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਬਣਾਇਆ ਉੱਥੇ ਸਿੱਖੀ ਸਰੂਪ ਵਾਲਾ ਰੱਖਿਆ, ਉੱਥੇ ਸਹਿਜਧਾਰੀ ਨਹੀਂ ਸੀ ਰੱਖਿਆ। ਸੋ ਇਹ ਅੰਗਰੇਜ਼ ਸਰਕਾਰ ਨੇ ਵਿੱਚ ਰੱਖਿਆ ਸੀ, ਜਦੋਂ ਕਿ ਆ ਦੇਖੋ ਸਿੱਖ ਸੱਦੇ ਹੀ ਹੋ ਜਾ ਰਹੇ ਆ, ਔਰ ਉਹਦੇ ਵਿੱਚ 100 ਕਿਉਂਕਿ ਇਸ ਪ੍ਰੋਸੈਸ ਦੇ ਦੌਰਾਨ ਪਹਿਲਾਂ ਹੀ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਦੀ ਸਲਾਹ ਦੇ ਨਾਲ ਅੰਗਰੇਜ਼ ਸਰਕਾਰ ਨੇ 36 ਮੈਂਬਰਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੱਤੀ ਸੀ ਦਰਬਾਰ ਸਾਹਿਬ ਅਕਾਲ ਤਖ਼ਤ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਲਈ, ਔਰ ਉਹਦਾ ਪ੍ਰਧਾਨ ਸਰਕਾਰ ਵੱਲੋਂ ਸਰ ਸੁੰਦਰ ਸਿੰਘ ਮਜੀਠੀਆ ਨੂੰ ਬਣਾਇਆ, ਤੇ ਮੀਤ ਪ੍ਰਧਾਨ ਅਟਾਰੀ ਵਾਲੇ ਸਰਦਾਰ ਮਹਿੰਦਰ ਸਿੰਘ ਹਰਬੰਸ ਸਿੰਘ ਨੂੰ ਬਣਾਇਆ, ਮਹਿੰਦਰ ਸਿੰਘ ਹਰਬੰਸ ਸਿੰਘ ਮੈਨੂੰ ਹੁਣ ਨਾਂ ਕੰਟਿਊ, ਤੇ ਸੁੰਦਰ ਸਿੰਘ ਰਾਮਗੜੀਆ ਨੂੰ ਉਹਦਾ ਸਕੱਤਰ ਬਣਾਤਾ, ਤੇ ਇਹ ਫਿਰ ਜਿਹੜੀ ਸਿੱਖਾਂ ਦੇ ਨੁਮਾਇੰਦਿਆਂ ਦਾ ਇਕੱਠ ਅਕਾਲ ਤਖ਼ਤ ਸਾਹਿਬ ਹੋਇਆ ਸਰਕਾਰ ਤੋਂ ਉਲਟ, ਇਹਦੇ ਵਿੱਚ 175 ਮੈਂਬਰਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਗਈ। ਸਿਆਣਪ ਸਿੱਖਾਂ ਨੇ ਕੀਤੀ ਕਿ ਸਰਕਾਰ ਨਾਲ ਟੱਕਰ ਨੂੰ ਰੋਕਣ ਵਾਸਤੇ ਉਹ 36 ਦੇ 36 ਮੈਂਬਰ ਦੀ ਜਿਹੜੀ ਕਮੇਟੀ ਸਰਕਾਰ ਨੇ ਬਣਾਈ ਉਹਨੂੰ ਵੀ ਵਿੱਚ ਸ਼ਾਮਿਲ ਕਰ ਲਿਆ, ਔਰ ਉਸ ਕਮੇਟੀ ਦਾ ਹੀ ਪ੍ਰਧਾਨ ਸੁੰਦਰ ਸਿੰਘ ਮਜੀਠੀਆ ਨੂੰ ਨਵੀਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ, ਉਹਦੇ ਮੀਤ ਪ੍ਰਧਾਨ ਨੂੰ ਨਵੀਂ ਕਮੇਟੀ ਦਾ ਮੀਤ ਪ੍ਰਧਾਨ, ਉਹਦੇ ਸਕੱਤਰ ਨੂੰ ਨਵੀਂ ਕਮੇਟੀ ਦਾ ਸਕੱਤਰ, ਇੱਕ ਪ੍ਰਿੰਸੀਪਲ ਬਾਬਾ ਹਰਕ੍ਰਿਸ਼ਨ ਸਿੰਘ ਨੂੰ ਛੋਟਾ ਸਕੱਤਰ ਇੱਕ ਨਵਾਂ ਬਣਾਇਆ ਗਿਆ, ਤਾਂ ਕਿ ਸਰਕਾਰ ਨਾਲ ਟਾਕਰਾ ਨਾ ਹੋਵੇ, ਤੇ ਸਰਕਾਰ ਨਾਲ ਟਾਕਰਾ ਫੇਰ ਵੀ ਹੋ ਗਿਆ ਕਿਉਂਕਿ ਸਰਕਾਰ ਨਹੀਂ ਸੀ ਚਾਹੁੰਦੀ ਕਿ ਸਿੱਖਾਂ ਦੀ ਆਜ਼ਾਦ ਸਿੱਖਾਂ ਦੀ ਮਰਜ਼ੀ ਨਾਲ ਬਣੀ ਹੋਈ ਕਮੇਟੀ ਦੇ ਅਧੀਨ ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਆ ਜਾਵੇ।
ਠੀਕ ਹੈ ਤਾਂ ਜੀ, ਬਹੁਤ
ਸਰਕਾਰ ਨਾਲ ਟੱਕਰ,
ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਆਪਾਂ। ਮਤਲਬ ਇਹ ਵੀ ਕੁਐਸਚਨ ਆਇਆ ਸੀ ਇੱਕ, ਤੇ ਇਹਦਾ ਹੁਣ ਆਪਾਂ ਥੋੜ੍ਹਾ ਜਿਹਾ ਇੱਕ ਕੁਐਸਚਨ ਹੋਰ ਕਰਨਾ, ਪਰ ਉਹ ਤੋਂ ਪਹਿਲਾਂ ਹਰਪ੍ਰੀਤ ਸਿੰਘ ਡਾਰਵਿਨ ਵਾਲੇ ਸਾਡੇ ਨਾਲ ਜੁੜ ਗਏ ਨੇ, ਤੇ ਭਗਵੰਤ ਭੱਟੀ ਹੁਣੀ ਕਹਿ ਰਹੇ ਨੇ ਕਿ ਓਨਲੀ ਡੈਮੋਕ੍ਰੇਟ ਸਟੇਟਸ ਐਂਡ ਸਿਟੀਜ਼, ਇੱਥੇ ਲੁੱਟਖੋ ਵੀ ਇੱਥੇ ਹੀ ਹੋਈ ਆ ਪਿਛਲੇ ਮਈ ਦੇ ਵਿੱਚ, ਤੇ ਦੰਗੇ ਵੀ ਇੱਥੇ ਹੀ ਹੋਏ ਨੇ, ਤੇ ਉਹਨਾਂ ਹੀ ਸਟੇਟਾਂ ਦੇ ਵਿੱਚ ਹੁਣ ਫਰੋਡ ਹੋਇਆ ਆ। ਤੇ ਖੈਰ ਤਾਇਆ ਜੀ, ਇੱਕ ਕੁਐਸਚਨ ਆਇਆ ਸੀ ਕਈ ਪਾਸਿਓਂ ਆਇਆ,
ਇੱਕ ਮਿੰਟ ਕਿਹੜੀਆਂ ਸਟੇਟਾਂ ਦੀ ਗੱਲ ਕੀਤੀ ਆ?
ਜਿੱਥੇ ਡੈਮੋਕ੍ਰੇਟ ਹੁਣ ਜਿੱਥੇ ਹੈ ਨਾ, ਜਿੱਥੇ ਡੈਮੋਕ੍ਰੇਟ ਰੂਲ ਕਰ ਰਹੇ ਨੇ ਅਮਰੀਕਾ ਦੇ ਵਿੱਚ, ਉੱਥੇ ਹੀ ਪਿਛਲੇ ਮਈ ਦੇ ਵਿੱਚ ਦੰਗੇ ਫਸਾਦ ਭੰਨਤੋੜ ਹੋਈ ਸੀ, ਤੇ ਉੱਥੇ ਹੀ ਹੁਣ ਫਰੋਡ ਦੀਆਂ ਰਿਪੋਰਟਾਂ ਆ ਰਹੀਆਂ ਨੇ। ਸੋ ਕਿਤੇ ਨਾ ਕਿਤੇ ਇਹ ਡੈਮੋਕ੍ਰੇਟਸ ਨਾਲ ਜੁੜ ਰਿਹਾ,
ਅਮਰੀਕਾ ਦੀ, ਅਮਰੀਕਾ ਦੀਆਂ ਸਟੇਟਾਂ ਦੀ ਗੱਲ। ਠੀਕ,
ਹਾਂਜੀ। ਤਾਂ ਜੀ ਮੈਂ ਇੱਕ ਹੁਣ ਜਿਹੜਾ ਇੱਕ ਸਵਾਲ ਸੀਗਾ ਆਪਣੇ ਕੋਲ, 20 ਮਿੰਟ ਹੈ, ਆਪਾਂ ਇੱਥੇ ਗੱਲ ਕਰਾਂਗੇ ਕਿ ਬਹੁਤ ਪਾਸਿਓਂ ਇਹ 3-4 ਪਾਸਿਓਂ ਸਵਾਲ ਆ ਚੁੱਕਾ ਕਿ ਲਾਵਾਂ ਦੇ ਉੱਤੇ ਗੱਲ ਕੀਤੀ ਜਾਵੇ, ਲਾਵਾਂ ਦਾ ਦੀ ਬੈਕਗਰਾਊਂਡ, ਇਤਿਹਾਸ, ਗੁਰੂ ਕਾਲ ਦੇ ਵਿੱਚ ਜਿਹੜੀਆਂ ਲਾਵਾਂ ਨੇ ਉਹ ਕਦੋਂ ਸ਼ੁਰੂ ਹੋਈਆਂ, ਔਰ ਜਿਹੜੀ ਸਿੱਖ ਰਵਾਇਤੀ ਦੀਆਂ ਲਾਵਾਂ ਨੇ ਉਹ ਕਿੱਦਾਂ ਪ੍ਰਚਲਿਤ ਹੋਈਆਂ। ਤਾਂ ਜੀ ਪਲੀਜ਼ ਤੁਸੀਂ ਆਪਣੇ ਨੌਲੇਜ ਦੇ ਹਿਸਾਬ ਨਾਲ ਆਪਾਂ ਸਾਂਝੇ ਤੌਰ 'ਤੇ ਹੀ ਆਪਾਂ ਇਹ 'ਤੇ ਡਿਸਕਸ਼ਨ ਕਰੀਏ, ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਾਵਾਂ ਦਰਜ ਨੇ, ਪਹਿਲਾਂ ਤੁਸੀਂ ਪਲੀਜ਼ ਉਹਨਾਂ ਲਾਵਾਂ ਦੇ ਬਾਰੇ ਸਾਡਾ ਜਿਹੜਾ ਮੁੱਢ ਹੈ ਬਾਣੀ ਦਾ ਉਹਦੇ ਜ਼ਿਕਰ ਕਰੋ।
ਹੈ ਉਹ ਇਹ ਹੈ ਦੇਖੋ, ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਚਾਰ ਲਾਵਾਂ ਉਚਾਰਨ ਕੀਤੀਆਂ ਸੂਹੀ ਰਾਗ ਦੇ ਵਿੱਚ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 773 ਅੰਗ ਦੇ ਉੱਪਰ ਅੰਕਿਤ ਨੇ। ਇਹ ਲਾਵਾਂ ਹੁਣ ਵਿਚਾਰ ਇਹ ਹੋਏਗੀ ਕਿ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਉਚਾਰਨ ਕੀਤੀਆਂ ਨੇ ਲਾਵਾਂ ਜਿਹੜੀਆਂ ਅੱਜ ਵੀ ਅਸੀਂ ਆਨੰਦ ਕਾਰਜ ਦੇ ਵਿੱਚ ਪੜ੍ਹਦੇ ਹਾਂ ਤੇ ਲਾਵਾਂ ਚਾਰ ਲਈਆਂ ਜਾਂਦੀਆਂ, ਸੁਭਾਗ ਜੋੜੀ ਲੈਂਦੀ ਹੈ। ਤੇ ਸਵਾਲ ਇਹ ਪੈਦਾ ਵਾ ਕਿ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਫਿਰ ਕਿਵੇਂ ਲਾਵਾਂ ਲਈਆਂ ਜਾਂਦੀਆਂ ਹੋਣਗੀਆਂ, ਕਿਉਂਕਿ ਪੁਰਾਤਨ ਹਿੰਦੂ ਮਰਿਆਦਾ ਤੇ ਹੈ ਨਾ ਅੱਗ ਦੇ ਦੁਆਲੇ 7 ਫੇਰੇ ਲਏ ਜਾਂਦੇ ਸੀਗੇ। ਤੇ ਉਹ ਜਨਮ ਸਾਖੀਆਂ ਦੇ ਵਿੱਚ ਆਉਂਦਾ ਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਮੂਲ ਮੰਤਰ ਲਿਖ ਕੇ ਤੇ ਉਹ ਰੱਖ ਕੇ ਉਹਦੇ ਦੁਆਲੇ ਪਰਿਕਰਮਾ ਕੀਤੀਆਂ ਸਨ। ਪਰ ਚਲੋ ਇਹਦੇ ਬਾਰੇ ਕੋਈ ਅਥੈਂਟਿਕ ਇਤਿਹਾਸ ਦੀ ਸਾਨੂੰ ਗੱਲ ਨਹੀਂ ਮਿਲਦੀ, ਇਹ ਵਿਸ਼ਵਾਸ ਵਾਲੀ ਗੱਲ ਆ ਜਨਮ ਸਾਖੀਆਂ ਦੇ ਅਨੁਸਾਰ। ਤੇ ਪਰ ਜਿਹੜਾ ਹੁਣ ਪ੍ਰਚਲਿਤ ਹੋ ਹੈ ਮਰਿਆਦਾ ਉਹ ਇਹ ਹੈ ਵੀ ਕਿਉਂਕਿ ਕੀਰਤਨ ਆਪਾਂ ਆਨੰਦ ਕਾਰਜ ਹੁੰਦੇ ਵੇਹਦੇ ਹੀ ਹਾਂ, ਤੁਹਾਡੇ ਬੱਚੇ ਦਾ ਵੀ ਹੋਇਆ, ਉਸ ਤੋਂ ਪਹਿਲਾਂ ਤੁਹਾਡਾ ਵੀ ਹੋਇਆ ਸੀ, ਤੇ ਇਹ ਮਰਿਆਦਾ ਜੋ ਸਿੱਖ ਰਹਿਤ ਮਰਿਆਦਾ ਵਿੱਚ ਅੰਕਿਤ ਆ ਉਹਦੇ ਵਿੱਚ ਹੈ ਕਿ ਸਿੱਖ ਸਿੱਖਣੀ ਦਾ ਵਿਆਹ ਜਿਹੜਾ ਆ ਉਹ ਆਨੰਦ ਕਾਰਜ ਦੀ ਰਸਮ ਅਨੁਸਾਰ ਹੋਵੇ।
ਅੱਛਾ ਜੀ।
ਕਿਉਂਕਿ ਜੋ ਵੀ ਨਵਾਂ ਕੋਈ ਧਰਮ ਬਣਦਾ ਉਹ ਇੱਕ ਦਿਨ ਚ ਤੇ ਇੱਕ ਵਿਅਕਤੀ ਨਾਲ ਨਹੀਂ ਬਣਦਾ
ਜੀ,
ਕੋਈ ਨਾ ਕੋਈ ਸੱਜਣ ਅਵਤਾਰੀ ਪੁਰਸ਼ ਮਹਾਂਪੁਰਸ਼ ਅਵਤਾਰ ਪੀਰ ਪੈਗੰਬਰ ਜਦੋਂ ਪੈਦਾ ਹੁੰਦਾ ਉਹ ਕਿ ਉਸਦਾ ਪਰਿਵਾਰ ਆਲਾ ਦੁਆਲਾ ਕਿਸੇ ਨਾ ਕਿਸੇ ਧਰਮ ਨੂੰ ਪਹਿਲਾਂ ਮੰਨਦਾ ਹੁੰਦਾ
ਜੀ ਜੀ,
ਤੇ ਉਹਨੇ ਉਹ ਕੋਈ ਨਵਾਂ ਪੁਰਾਣਾ ਜਿਹੜੀਆਂ ਦੋਧੀਆਂ ਦੋਥੀਆਂ ਹੋ ਚੁੱਕੀਆਂ ਜਾਂ ਗਲਤ ਰਵਾਇਤਾਂ ਤੇ ਖਿਲਾਫ਼ ਇੱਕ ਇਨਕਲਾਬੀ ਕਾਰਨ ਸੁਧਾਰ ਕਹਿ ਲਓ ਕੋਈ ਸ਼ੁਰੂ ਹੁੰਦੀ ਹੈ ਤੇ ਹੌਲੀ ਹੌਲੀ ਪੀੜ੍ਹੀ ਦਰ ਉਹ ਵੱਧਦਿਆਂ ਵੱਧਦਿਆਂ ਉਹ ਇੱਕ ਆਪਣਾ ਧਰਮ ਬਣ ਜਾਂਦਾ। ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਵਾਜ਼ ਬੋਰਨ ਇਨ ਹਿੰਦੂ ਫੈਮਿਲੀ ਜਸਟ ਲਾਈਕ ਜੀਸਸ ਕ੍ਰਾਈਸਟ ਵਾਜ਼ ਬੋਰਨ ਇਨ ਜਿਊ ਫੈਮਿਲੀ। ਸੋ ਉਹਨਾਂ ਦੀਆਂ ਰਵਾਇਤਾਂ, ਉਹਨਾਂ ਦੀਆਂ ਮਰਿਆਦਾਵਾਂ, ਉਹਨਾਂ ਦੇ ਸੰਸਕਾਰ, ਉਹਨਾਂ ਦੇ ਪ੍ਰਚਲਿਤ ਭਾਈਚਾਰਕ ਸਮਾਜਿਕ ਰਸਮ ਰਿਵਾਜ ਜਿਹੜੇ ਆ ਉਹ ਨਵੇਂ ਚੱਲਣ ਵਾਲੇ ਧਰਮ ਵਿੱਚ ਵੀ ਆਉਂਦੇ ਰਹਿੰਦੇ ਨੇ, ਹੌਲੀ ਹੌਲੀ ਉਹ ਪਛਾਣ ਜਾਂਦੇ ਰਹਿੰਦੇ ਨੇ, ਨਵੇਂ ਜੁੜਦੇ ਰਹਿੰਦੇ ਨੇ। ਇਸ ਤਰ੍ਹਾਂ ਸ਼ੁਰੂ ਦੇ ਵਿੱਚ ਹਿੰਦੂ ਸਿੱਖਾਂ ਦੇ ਵਿੱਚ ਵਖੇਵਾਂ ਇਹੋ ਜਿਹੀਆਂ ਰਸਮਾਂ ਦਾ ਬਹੁਤ ਘੱਟ ਸਮਝਿਆ ਜਾਂਦਾ ਸੀ
ਜੀ।
ਇੱਥੋਂ ਤੱਕ ਕਿ ਸਿੱਖ ਰਾਜ ਸਮੇਂ ਕਿਉਂਕਿ ਉੱਤੇ ਵਿਖਾਲੇ ਵਾਲਾ ਪੱਗ ਦਾੜੀ ਵਾਲਾ ਇੱਕ ਕੇਵਲ ਸਿੱਖ ਮਹਾਰਾਜਾ ਰਣਜੀਤ ਸਿੰਘ ਹੀ ਸੀ, ਬਾਕੀ ਥੱਲੇ ਤੇ ਸਾਰਾ ਹਿੰਦੂ ਮੁਸਲਮਾਨਾਂ ਦਾ ਹੀ ਪ੍ਰਭਾਵ ਸੀ ਤੇ ਉਸ ਵੇਲੇ ਹਿੰਦੂ ਸਿੱਖਾਂ ਨੂੰ ਕੋਈ ਵੱਖ ਵੱਖ ਬਹੁਤਾ ਨਹੀਂ ਸੀ ਕੀਤਾ ਜਾਂਦਾ ਹੁੰਦਾ। ਉਹ ਰਾਮ ਚੰਦ ਜਿਹੜਾ ਸੀ ਰਾਮ ਸਿੰਘ ਲਿਖਣ ਲੱਗ ਪਿਆ ਤੇ ਉਹ ਸਿੱਖ ਸਮਝਿਆ ਗਿਆ। ਤੇ ਕਹਿੰਦੇ ਨੇ ਇਤਿਹਾਸਕਾਰ ਦੱਸਦੇ ਨੇ ਕਿ ਰਣਜੀਤ ਸਿੰਘ ਜਿਸ ਦਾ ਰਾਜ ਉਸੀ ਦਾ ਤੇਜ ਚੱਲਿਆ ਆ ਰਿਹਾ ਸਮਾਜ ਦੇ ਵਿੱਚ ਤੇ ਸਿੱਖਾਂ ਦਾ ਰਾਜ ਦਰਾ ਖੈਬਰ ਤੋਂ ਲੈ ਕੇ ਜਮੁਨਾ ਤੱਕ, ਚੀਨ ਦੇ ਬਾਰਡਰ ਤੋਂ ਲੈ ਕੇ ਸਿੰਧ ਦੇ ਬਾਰਡਰ ਤੱਕ ਏਡਾ ਵੱਡਾ ਵਿਸ਼ਾਲ ਰਾਜ ਬੇਅੰਤ ਕੁਰਬਾਨੀਆਂ ਕਰਨ ਤੋਂ ਬਾਅਦ ਵਜੂਦ ਵਿੱਚ ਆਇਆ ਤੇ ਉਸ ਵੇਲੇ ਬਹੁਤ ਸਾਰੇ ਸਿੱਖ ਜਿਹੜੇ ਸੀ ਉਹ ਸਿੱਖ ਜਿਹੜੇ ਸੀ ਉਹ ਹਿੰਦੂਆਂ ਵਾਲੇ ਨਾਂ ਧਾਰ ਕੇ ਆਪਣੇ ਆਪ ਨੂੰ ਸਿੱਖਾਂ ਵਾਲੇ ਨਾਮ ਰੱਖ ਕੇ ਸਿੰਘ ਰੱਖ ਕੇ ਸਿੱਖੀ ਵਿੱਚ ਸ਼ਾਮਿਲ ਹੋ ਗਏ। ਪਰ ਮੁਸਲਮਾਨਾਂ ਬਾਰੇ ਇਉਂ ਵਿਚਾਰ ਸੀ ਕਿ ਭਾਈ ਹੁਣ ਮੁਸਲਮ ਜਿਵੇਂ ਮੁਸਲਮਾਨਾਂ ਦੇ ਰਾਜ ਦੇ ਵਿੱਚ ਖੁਸ਼ੀ ਨਾਲ ਜ਼ੁਲਮ ਨਾਲ ਧੱਕੇ ਨਾਲ ਵੀ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾਂਦਾ ਸੀ, ਇਹ ਇਲਜ਼ਾਮ ਸਿੱਖਾਂ ਦੇ ਉੱਪਰ ਨਾ ਆਵੇ ਵੀ ਜੇ ਕੋਈ ਮੁਸਲਮਾਨ ਸਿੱਖ ਬਣਨਾ ਚਾਹੁੰਦਾ ਆ ਤੇ ਉਹਦੀ ਮਨਜ਼ੂਰੀ ਉਹਦਾ ਰਾਜੇ ਦਾ ਮਹਾਰਾਜੇ ਦਾ ਅਜ਼ੀਜ਼ ਉਲ ਦੀਨ ਜਿਹੜਾ ਨਿੱਜੀ ਹਕੀਮ ਵੀ ਸੀ ਔਰ ਫੋਰਨ ਮਿਨਿਸਟਰ ਵੀ ਸੀ ਉਹਦੀ ਲਿਖਤ ਪਰਮਿਸ਼ਨ ਲੈ ਕੇ ਆਵੇ। ਪਰ ਇਸ ਤਰ੍ਹਾਂ ਬਹੁਤ ਘੱਟ ਮੁਸਲਮਾਨਾਂ ਵਿੱਚੋਂ ਸਿੱਖ ਬਣੇ ਸਨ, ਜ਼ਿਆਦਾ ਹਿੰਦੂਆਂ ਵਿੱਚੋਂ ਹੀ ਸਿੱਖ ਬਣੇ। 1 ਕਰੋੜ ਦੇ ਕਰੀਬ ਰਣਜੀਤ ਸਿੰਘ ਦੇ ਰਾਜ ਵੇਲੇ ਸਿੱਖਾਂ ਦੀ ਗਿਣਤੀ ਹੋਈ ਮੰਨੀ ਜਾਂਦੀ ਹੈ, ਜਿਹੜੀ ਬਾਅਦ ਦੇ ਵਿੱਚ ਘਟਦੀ ਘਟਦੀ 18 ਲੱਖ ਦੇ ਵਿੱਚ ਰਹਿ ਗਈ। ਇੱਕ ਕਰੋੜ ਤੋਂ ਅਠਾਰ ਉਹ ਜਿਹੜਾ ਰਾਮ ਸਿੰਘ ਸੀ ਰਾਮ ਚੰਦ ਹੋ ਗਿਆ, ਗਿਆਨ ਧਿਆਨ ਚੰਦ ਸੀ ਧਿਆਨ ਸਿੰਘ ਸੀ ਧਿਆਨ ਚੰਦ ਹੋ ਗਿਆ, ਸੁਚੇਤ ਸਿੰਘ ਜੀ ਸੁਚੇਤ ਚੰਦ ਹੋ ਗਿਆ। ਸੋ ਇਸ ਤਰ੍ਹਾਂ ਮੁੜ ਜਿੱਧਰੋਂ ਆਏ ਸੀ ਉਧਰ ਨੂੰ ਚੱਲ ਕੇ ਸਿੱਖਾਂ ਦੀ ਗਿਣਤੀ ਘੱਟ ਗਈ ਤੇ ਰਲ ਗੜ ਜਿਹੜੀਆਂ ਪੂਰਬੀ ਸਿੱਖ ਰਿਆਸਤਾਂ ਸਨ ਉਹਨਾਂ ਦੇ ਵਿੱਚ ਵੀ ਬਹੁਤ ਸਾਰਾ ਹਿੰਦੂਆਂ ਵਾਲੀਆਂ। ਇੱਥੋਂ ਤੱਕ ਤੁਹਾਨੂੰ ਹੈਰਾਨੀ ਹੋਏਗੀ ਕਿਉਂਕਿ ਪੰਡਿਤ ਲੋਕ ਸਿੱਖਾਂ ਦੇ ਆਨੰਦ ਕਾਰਜ ਨੂੰ ਮੰਨਦੇ ਨਹੀਂ ਸੀ ਤੇ ਟਾਂਚ ਕਰਦੇ ਸੀ ਵੀ ਇਹ ਤਾਂ ਹਰਾਮ ਦੀ ਔਲਾਦ ਆ, ਇਹਨਾਂ ਦੇ ਫੇਰੇ ਨੀ ਸੱਤ ਹੋਏ ਅੱਗ ਦੇ ਦੁਆਲੇ। ਤੇ ਉਸ ਵੇਲੇ ਫਿਰ ਸੁੰਦਰ ਸਿੰਘ ਮਜੀਠੀਆ ਜਿਹੜਾ ਵਾਇਸ ਰਾਏ ਦੀ ਕੌਸਲ ਦਾ ਉਸ ਵੇਲੇ ਮੈਂਬਰ ਸੀ, ਮੈਂਬਰ ਨੂੰ ਉਦੋਂ ਵਜ਼ੀਰਾਂ ਨੂੰ ਮੈਂਬਰ ਕਿਹਾ ਜਾਂਦਾ ਸੀ, ਵਾਇਸ ਰਾਏ ਦੀ ਕੌਸਲ ਦਾ ਵਜ਼ੀਰ ਸੀ, ਉਹਨੇ ਆਨੰਦ ਮੈਰਿਜ ਐਕਟ ਪੇਸ਼ ਕਰਕੇ 8 ਦੇ ਵਿੱਚ 1908 ਚ ਇਹ ਫਿਰ 9 ਦੇ ਵਿੱਚ ਪਾਸ ਹੋਇਆ ਮਹਾਰਾਜਾ ਰਪਦਮਨ ਸਿੰਘ ਦੇ ਤੇ ਭਾਈ ਕਾਨ ਸਿੰਘ ਨਾਭਾ ਭਾਈ ਵੀਰ ਸਿੰਘ ਆਦਿ ਦੀ ਸਹਾਇਤਾ ਦੇ ਨਾਲ ਉਹ ਆਨੰਦ ਮੈਰਿਜ ਐਕਟ ਬਣਿਆ ਕਿ ਸਿੱਖ ਸਰਕਾਰ ਨੇ ਕਾਨੂੰਨ ਬਣਾਤਾ ਕਿ ਆਨੰਦ ਕਾਰਜ ਤੋਂ ਪੈਦਾ ਹੋਏ ਇਹ ਵਿਆਹ ਵੈਲਿਡ ਆ ਤੇ ਇਹਨਾਂ ਦੇ ਇਸ ਵਿਆਹ ਤੋਂ ਪੈਦਾ ਹੋਈ ਸੰਤਾਨ ਜਿਹੜੀ ਹੈ ਉਹ ਵੀ ਸਹੀ ਹੈ, ਉਹ ਵੀ ਗਲਤ ਨਹੀਂ ਹੈ ਜੀ ਤੇ ਇਹ ਵੈਲਿਡ ਆ। ਪਰ ਉਹ ਪਤਾ ਨੀ ਕਿੱਧਰ ਗਿਆ ਐਕਟ, ਆਪਾਂ ਨੂੰ ਹੁਣ ਤੁਸੀਂ ਆਪਣਾ ਵੇਖ ਲਓ ਸਰਟੀਫਿਕੇਟ ਆਪਣੇ ਮਾਤਾ ਪਿਤਾ ਦਾ ਵੇਖ ਲਓ ਮੇਰਾ ਵੇਖ ਲਓ, ਮੈਨੂੰ 1992 ਚ ਪਤਾ ਲੱਗਾ ਕਿ ਮੇਰਾ ਵਿਆਹ ਦਾ ਸਰਟੀਫਿਕੇਟ ਜਿਹੜਾ ਹਿੰਦੂ ਐਕਟ ਅਨੁਸਾਰ ਹੋਇਆ ਤੇ ਬੜੇ ਬੜੀ ਹੈਰਾਨੀ ਵਾਲੀ ਗੱਲ ਆਈ। ਮੈਂ 1992 ਤੋਂ ਰੌਲਾ ਪਾਉਣਾ ਸ਼ੁਰੂ ਕਰਤਾ, ਉਹ 1909 ਵਾਲਾ ਆਨੰਦ ਮੈਰਿਜ ਐਕਟ ਕਿੱਧਰ ਗਿਆ, ਉਹ ਕਿਹੜੇ ਕਾਨੂੰਨ ਦੇ ਨਾਲ ਪਾਸ, ਕਿਸੇ ਨੂੰ ਕੋਈ ਪਤਾ ਨੀ। ਮੈਂ ਅਖਬਾਰਾਂ ਚ ਅਖਬਾਰ ਛਾਪਿਆ ਬੰਦੇ ਬਿੰਦੇ ਅਖਬਾਰਾਂ ਦੇ ਐਡੀਟਰਾਂ ਨੂੰ ਮਿਲਿਆ ਤੇ ਮਤਲਬ ਇਹਨੂੰ ਕੋਈ ਮਸਲਾ ਨੀ। ਅਖੀਰ ਫਿਰ ਆਪਣਾ ਭਾਈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਫਿਰ ਪਾਰਲੀਮੈਂਟ ਦੇ ਵਿੱਚ ਸਵਾਲ ਉਠਾਇਆ
ਜੀ,
ਉਦੋਂ ਫਿਰ ਉਹਦੇ ਸਵਾਲ ਪਈ ਸਿੱਖਾਂ ਦਾ ਆਨੰਦ ਮੈਰਿਜ ਐਕਟ ਸਿੱਖਾਂ ਦਾ ਵਿਆਹ ਜਿਹੜਾ ਉਹ ਐਕਟ ਬਣਨਾ ਚਾਹੀਦਾ ਆ ਤੇ ਸਾਨੂੰ ਹਿੰਦੂ ਮਰਿਆਦਾ ਅਨੁਸਾਰ ਦਾ ਸਰਟੀਫਿਕੇਟ ਨਹੀਂ ਮਿਲਣਾ ਚਾਹੀਦਾ। ਉਹਦਾ ਫਿਰ ਰਿਟਨ ਜਵਾਬ ਅਰੁਣ ਜੇਤਲੀ ਉਸ ਵੇਲੇ ਜਿਹੜਾ ਲਾ ਮਿਨਿਸਟਰ ਸੀ ਹਿੰਦੁਸਤਾਨ ਦਾ ਵਾਜਪਾਈ ਸਰਕਾਰ ਚ, ਉਹਨੇ ਦਿੱਤਾ ਵੀ ਆਨੰਦ ਮੈਰਿਜ ਐਕਟ ਸਟਿਲ ਇਜ਼ ਸਟਿਲ ਇਨ ਵੋਗ
ਜੀ,
ਵੀ ਉਹ ਅੱਜ ਵੀ ਮੌਜੂਦ ਹੈ। ਵਿਆਹ ਦਾ ਸਰਟੀਫਿਕੇਟ ਲੈਣ ਵਾਲੇ ਨੂੰ ਇਹ ਜ਼ੋਰ ਦੇ ਕੇ ਕਹਿਣਾ ਚਾਹੀਦਾ ਕਿ ਮੈਨੂੰ ਵਿਆਹ ਦਾ ਆਨੰਦ ਮੈਰਿਜ ਅਨੁਸਾਰ ਸਰਟੀਫਿਕੇਟ ਦਿੱਤਾ ਜਾਵੇ, ਪਰ ਫਿਰ ਵੀ ਉਹ ਕੋਈ ਲਾਗੂ ਨਹੀਂ ਹੋਇਆ, ਗੱਲ ਰਹਿ ਗਈ ਤੇ ਫਿਰ ਆਪਣਾ ਸਰਦਾਰ ਕੀ ਇਹਦਾ ਨਾਮ ਸਰਦਾਰ ਤਰਲੋਚਨ ਸਿੰਘ ਹੋਰਾਂ ਨੇ ਰਾਜ ਸਭਾ ਦੇ ਵਿੱਚ ਪੇਸ਼ ਕਰਕੇ ਤੇ ਦੁਬਾਰਾ ਆਨੰਦ ਮੈਰਿਜ ਐਕਟ ਬਣਾਇਆ। ਪਤਾ ਨੀ ਉਹ ਅਮਲੀ ਤੌਰ ਤੇ ਵਰਤੋਂ ਹੋ ਰਹੀ ਹੈ ਕਿ ਨਹੀਂ ਹੋ ਰਹੀ। ਸੋ ਉਸ ਆਨੰਦ ਮੈਰਿਜ ਐਕਟ ਦੇ ਅਨੁਸਾਰ ਇਹ ਸੀ ਵੀ ਆਪਾਂ ਜਿਵੇਂ ਵੇਖਦੇ ਹਾਂ ਵੀ ਹਰ ਖੁਸ਼ੀ ਗਮੀ ਦੇ ਸਮੇਂ ਤੇ ਜਿਹੜਾ ਕੀਰਤਨ ਗੁਰਬਾਣੀ ਦਾ ਹੁੰਦਾ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਰਬਾਣੀ ਕੀਰਤਨ ਹੋ ਰਿਹਾ ਹੁੰਦਾ, ਰਾਗੀ ਸਿੰਘ ਕੀਰਤਨ ਕਰ ਰਹੇ ਹੁੰਦੇ ਆ, ਗ੍ਰੰਥੀ ਸਿੰਘ ਮਹਾਰਾਜ ਤਾਬਿਆ ਬੈਠਾ ਹੁੰਦਾ, ਤੇਤੇ ਪੁਤੇਤੇ ਦੋਨਾਂ ਸ਼ਾਮਿਲ ਹੁੰਦੇ ਆ। ਉਸ ਵੇਲੇ ਫਿਰ ਆਰੰਭ ਦਾ ਸੰਖੇਪ ਅਰਦਾਸਾ ਸੋਧਿਆ ਜਾਂਦਾ, ਕੀਤਾ ਲੋੜੀ ਹੈ ਕੰਮ ਰਾਗੀ ਸਿੰਘ ਗਾਉਂਦੇ ਨੇ ਸ਼ਬਦ ਤੇ ਆਨੰਦ ਉਸ ਤੋਂ ਪਹਿਲਾਂ ਆਨੰਦ ਮੰਗਲਾਚਾਰ ਦੇ ਸ਼ਬਦਾਂ ਦਾ ਕੀਰਤਨ ਖੁਸ਼ੀ ਦਾ ਹੁੰਦਾ, ਆਵੋ ਮੀਤ ਪਿਆਰੇ ਮੰਗਲ ਗਾਓ ਨਾਰੇ ਵਗੈਰਾ। ਹਾਂਜੀ ਗੁਰਮੁਖ ਵਿਆਣ ਆਇਆ ਆਦਿਕ ਖੁਸ਼ੀ ਦੇ ਸ਼ਬਦ ਆਨੰਦ ਖੇੜੇ ਵਾਲੇ ਕੀਰਤਨ ਕੀਤਾ ਜਾਂਦਾ। ਫਿਰ ਕੀਤਾ ਲੋੜੀਆ ਕੰਮ ਸਵਾਰ ਆਖੀ ਰਾਗੀ ਸਿੰਘ ਆ ਕੇ ਤੇ ਰਾਗੀ ਸਿੰਘ ਗ੍ਰੰਥੀ ਸਿੰਘ ਜਿਹੜਾ ਉਹ ਸੁਭਾਗ ਜੋੜੀ ਤੇ ਉਹਨਾਂ ਦੇ ਪਿਤਾਵਾਂ ਨੂੰ ਬੇਨਤੀ ਕਰਦਾ ਕਿ ਖੜੇ ਹੋਵੋ ਬਾਕੀ ਸੰਗਤ ਸਜੀ ਰਵੇ। ਗੁਪਤ ਸੰਖੇਪ ਅਰਦਾਸਾ ਸੋਧ ਕੇ ਤੇ ਫਿਰ ਆਪਣਾ ਪੱਲੇ ਦੀ ਰਸਮ ਹੁੰਦੀ ਹੈ, ਉਸ ਤੋਂ ਬਾਅਦ ਪਹਿਲੀ ਲਾਂ ਦਾ ਪਾਠ ਗ੍ਰੰਥੀ ਸਿੰਘ ਤਾਬਿਆ ਤੋਂ ਕਰਦਾ ਤੇ ਸੁਭਾਗ ਜੋੜੀ ਕਾਕਾ ਅੱਗੇ ਤੇ ਕਾਕੀ ਪਿੱਛੇ ਪੱਲਾ ਪਕੜ ਕੇ ਤੇ ਉਹ ਪਰਿਕਰਮਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੱਗੇ ਆਣ ਕੇ ਸੱਜ ਜਾਂਦੇ ਨੇ। ਫਿਰ ਦੂਸਰੀ ਪਾਠ ਦਾ ਲਾਂ ਦਾ ਪਾਠ, ਇਸੇ ਤਰ੍ਹਾਂ ਚਾਰ ਲਾਵਾਂ ਦਾ ਪਾਠ, ਉਪਰੰਤ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਕੀਰਤਨ, ਉਪਰੰਤ ਅਰਦਾਸਾ ਸੋਧ ਕੇ ਤੇ ਜਿਹੜਾ ਆ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ, ਚਾਰ ਲਾਵਾਂ ਦਾ ਕੀ ਭਾਵ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਸਿੱਖਿਆ ਜਿਹੜੀ ਹੈ ਉਹ ਅੰਤਮ ਤੌਰ ਤੇ ਅਖਲੀਰ ਦੇਣੀ ਹੁੰਦੀ ਹੈ ਆਤਮਾ ਤੇ ਪਰਮਾਤਮਾ ਦੇ ਮੇਲ ਦੀ। ਤੇ ਸਿੰਬੋਲਿਕ ਮੁਹਾਵਰੇ, ਬੋਲੀ, ਭਾਸ਼ਾ, ਸ਼ਬਦਾਵਲੀ ਉਹ ਸੰਸਾਰਕ ਵਰਤੀ ਜਾਂਦੀ ਹੈ। ਇਸ ਲਈ ਪਤੀ ਪਤਨੀ ਦੇ ਆਪਸ ਵਿੱਚ ਦੀ ਮੇਲ ਸੰਬੰਧਾਂ ਨੂੰ ਆਤਮਾ ਤੇ ਪਰਮਾਤਮਾ ਦੇ ਨਾਲ ਜੋੜਿਆ ਜਾਂਦਾ ਹੈ, ਪ੍ਰਵਿਰਤੀ ਤੋਂ ਕਹਿ ਕੇ ਅਖੀਰ ਤੇ ਸਿੰਬਲ ਵਜੋਂ। ਤੇ ਇਸ ਦੇ ਦੌਰਾਨ ਰਾਗੀ ਸਿੰਘ ਹੋਰ ਵੀ ਸ਼ਬਦ ਪੜ੍ਹ ਲੈਂਦੇ ਨੇ, ਸਿੱਖਿਆ ਵੀ ਦਿੱਤੀ ਜਾਂਦੀ ਹੈ ਤੇ ਬੜਾ ਖੁਸ਼ੀ ਭਰਿਆ ਉਹ ਮੇਲਾ ਹੁੰਦਾ ਆ। ਤੋ ਜਿਹੜਾ ਆਪਣਾ ਸਮਝ ਲਓ ਸ਼ਬਦਾਰਥ ਪੋਥੀ ਵਿੱਚ ਲਾਵਾਂ ਦਾ ਜੋ ਅਰਥ ਕੀਤਾ ਜੀ ਗਿਆ ਸੰਖੇਪ ਦੇ ਵਿੱਚ, ਉਹ ਹੈ ਕਿ ਗੁਰੂ ਸਾਹਿਬ ਜੀ ਦਾ ਆਦਰਸ਼ ਵਾਹਿਗੁਰੂ ਪਤੀ ਨਾਲ ਜੀਵ ਇਸਤਰੀ ਦਾ ਮੇਲ ਮੰਨਿਆ ਹੈ। ਇਸ ਮੇਲ ਨੂੰ ਮੁਕੰਮਲ ਕਰਨ ਲਈ ਜੀਵਨ ਵਿੱਚ ਕੀਤੀ ਤਿਆਰੀ ਨੂੰ ਲਾਵਾਂ ਦੇ ਰਾਹੀਂ ਬਿਆਨ ਕੀਤਾ। ਪ੍ਰਵਿਰਤੀ ਤੋਂ ਸ਼ੁਰੂ ਕਰਕੇ ਯਤਨਾਂ ਨਾਲ ਪ੍ਰਭੂ ਅਵਿਨਾਸ਼ੀ ਦੀ ਪ੍ਰਾਪਤੀ ਤੇ ਜਾ ਕੇ ਸਮਾਪਤ ਕਰਦੇ ਹਨ ਸਤਿਗੁਰੂ ਜੀ। ਇਹ ਸ਼ਬਦ ਸਿੱਖਾਂ ਵਿੱਚ ਵਿਆਹ ਦੀ ਰੀਤੀ ਵਿੱਚ ਫੇਰੇ ਲੈਣ ਸਮੇਂ ਪੜ੍ਹਿਆ ਜਾਂਦਾ ਹੈ। ਇਸ ਦੇ ਦੂਰੇ ਅਰਥ ਹਨ, ਇੱਕ ਪਾਸੇ ਇਸਤਰੀ ਪੁਰਸ਼ ਦੇ ਵਿਆਹ ਵਾਲੀ ਜ਼ਿੰਦਗੀ ਦਾ ਆਦਰਸ਼ ਹੈ, ਦੂਜੇ ਪਾਸੇ ਜੀਵ ਦਾ ਪਰਮਾਤਮਾ ਨਾਲ ਆਤਮਕ ਮੇਲ ਹੈ। ਇਸਤਰੀ ਪੁਰਸ਼ ਦੀ ਵਿਆਹ ਤਾਂ ਜ਼ਿੰਦਗੀ ਹਰੀ ਤੇ ਪਰਮਾਤਮਾ ਦੇ ਮੇਲ ਦੇ ਨਮੂਨੇ ਉੱਤੇ ਢਲਣੀ ਹੈ, ਜਿਵੇਂ ਪਰਮਾਰਥ ਵਿੱਚ ਪਹਿਲਾਂ ਨਿਵਿਰਤੀ ਛੱਡ ਕੇ ਪ੍ਰਵਿਰਤੀ ਸਿਖਾਈ ਜਾਂਦੀ ਹੈ, ਜਿਵੇਂ ਦੰਪਤੀ ਦਾ ਵਿਆਹ ਗ੍ਰਿਸਤ ਵਿੱਚ ਪ੍ਰਵੇਸ਼ ਹੋਣ ਦੀ ਪਹਿਲੀ ਪੌੜੀ ਹੈ, ਜਿਵੇਂ ਪਰਮਾਰਥ ਵਿੱਚ ਪਹਿਲਾਂ ਡਰ, ਫਿਰ ਪ੍ਰੇਮ, ਫਿਰ ਵੈਰਾਗ ਤੇ ਅੰਤ ਵਿੱਚ ਸਹਿਜ ਅਵਸਥਾ ਦੀ ਪ੍ਰਾਪਤੀ ਦੱਸਦੇ ਹਨ, ਤਿਵੇਂ ਇਸਤਰੀ ਪਰਤਾ ਦੀ ਜ਼ਿੰਦਗੀ ਦੀ ਡਰ, ਪ੍ਰੇਮ, ਵੈਰਾਗ ਅਤੇ ਸਹਿਜ ਨੂੰ ਆਦਰਸ਼ ਮੰਨਿਆ ਗਿਆ ਹੈ। ਇਸ ਸੰਖੇਪ ਦੇ ਵਿੱਚ ਵਿਦਵਾਨਾਂ ਨੇ ਸ਼ਬਦਾਰਥ ਦੇ ਵਿੱਚ ਇਹ ਲਾਵਾਂ ਦਾ ਭਾਵ ਦੱਸਿਆ ਹੈ। ਤੁਹਾਨੂੰ ਹੈਰਾਨੀ ਹੋਵੇਗੀ ਇਸ ਗੱਲ ਦੀ ਕਿ 1909 ਵਾਲੇ ਐਕਟ ਦਾ ਮਹਾਰਾਜਾ ਹੀਰਾ ਸਿੰਘ ਨਾਭਾ ਵਾਲੇ ਨੇ ਵਿਰੋਧ ਕੀਤਾ ਸੀ।
ਅੱਛਾ ਜੀ।
ਕਿਉਂਕਿ ਰਾਜੇ ਵੀ ਸਨਾਤਨੀ ਮਰਿਆਦਾ ਦੇ ਨੇੜੇ ਹੁੰਦੇ ਸਨ। ਹਾਲਾਂਕਿ ਇਹਦੇ ਹੀ ਮੁਲਾਜ਼ਮ ਮਹਾਨ ਵਿਦਵਾਨ ਭਾਈ ਕਾਨ ਸਿੰਘ ਨਾਭਾ ਨੇ ਇਹ ਕਰਨ ਲਈ ਪਾਸ ਹੋਣ ਦੇ ਹੱਕ ਵਿੱਚ ਸਾਰਾ ਕੁਝ ਉਦਮ ਕੀਤਾ ਸੀ, ਪਰ ਮਹਾਰਾਜਾ ਜਿਹੜਾ ਸੀ ਉਹ ਸਨਾਤਨੀ ਵਿਚਾਰਧਾਰਾ ਦੇ ਪ੍ਰਭਾਵ ਹੇਠਾਂ ਉਹਨੇ ਦੇ ਵਿਰੋਧ ਕੀਤਾ ਸੀ। ਤੋ ਇਹ ਆਨੰਦ ਮੈਰਿਜ ਜਿਹੜੀ ਐਕਟ ਦੇ ਗੁਰਦੁਆਰਾ ਸਾਹਿਬ ਸ਼੍ਰੋਮਣੀ ਅਕਾਲ ਤਖ਼ਤ ਸਾਹਿਬ ਤੋਂ ਜਿਹੜੀ ਪ੍ਰਵਾਨਤ ਰਹਿਤ ਮਰਿਆਦਾ ਆ ਉਹਦੇ ਵਿੱਚ ਇਹ ਸੰਖੇਪਤਾ ਨਾਲ, ਤੇ ਇਸ ਰਹਿਤ ਮਰਿਆਦਾ ਨੂੰ ਤਿਆਰ ਵਿੱਚ ਆਨੰਦ ਮੈਰਿਜ ਦੀ ਆਨੰਦ ਕਾਰਜ ਦੀ ਰਸਮ ਦਾ ਜਿਹੜਾ ਆ ਸੰਖੇਪ ਵਿਵਰਣ, ਇਹ ਤੁਹਾਨੂੰ ਖਿਆਲ ਹੋਵੇਗਾ ਕਿ ਪਸੌੜ ਦੇ ਹੁੰਦੇ ਸੀ ਬਹੁਤ ਦੀਰਘ ਵਿਦਵਾਨ ਬਾਬੂ ਤੇਜਾ ਸਿੰਘ ਪਸੌੜੀਏ।
ਹਾਂਜੀ ਹਾਂਜੀ।
ਇਹ ਉਹਨਾਂ ਦੀ ਜਿਸ ਮਰਿਆਦਾ ਅਨੁਸਾਰ ਉਹ ਆਨੰਦ ਕਾਰਜ ਕਰਦੇ ਸਨ ਉਹ ਉਸ ਵੇਲੇ ਇਹ ਖਰੜਾ ਰਹਿਤ ਮਰਿਆਦਾ ਦਾ ਪਾਸ ਹੋਣ ਤੋਂ ਪਹਿਲਾਂ ਇਹ ਉਹ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ। ਇੱਕ ਤੁਹਾਨੂੰ ਹੈਰਾਨੀ ਹੋਵੇਗੀ ਕਿ ਸਿੱਖ ਰਾਜ ਦੇ ਅਖੀਰਲੇ ਦਿਨਾਂ ਚ ਜਿਹੜਾ ਸੀ ਹਿੰਦੂ ਮਰਿਆਦਾਵਾਂ ਬਹੁਤ ਹਾਵੀ ਹੋ ਗਈਆਂ ਸੀ, ਇਹਨਾਂ ਦਾ ਜ਼ੋਰ ਸੀ ਪੈ ਗਿਆ ਜੰਮੂ ਕਸ਼ਮੀਰ ਦੇ ਡੋਗਰਿਆਂ ਦਾ, ਤੇ ਹਾਂਜੀ ਤੇ ਸਿੱਖ ਵੀ ਬਹੁਤ ਸਾਰੇ ਜਿਵੇਂ ਅੱਗ ਦੇ ਦੁਆਲੇ ਹੀ ਫੇਰੇ ਲੈਣ ਲੱਗ ਪਏ, ਪੰਡਿਤ ਹੀ ਉਹਨਾਂ ਦੇ ਫੇਰੇ ਕਰਾਉਣ ਲੱਗ ਪਏ ਤੇ ਸਿੱਖਾਂ ਦੇ ਆਨੰਦ ਕਾਰਜ ਨੂੰ ਨਾ ਵਿਆਹ ਹੋਇਆ ਪ੍ਰਚਾਰ ਕਰਨ ਲੱਗ ਪਏ, ਤੇ ਉਸ ਵੇਲੇ ਸਿੱਖਾਂ ਦੇ ਵਿੱਚ ਮੁੜ ਪੁਨਰ ਜਾਗਰਤੀ ਦੇ ਅਨੁਸਾਰ ਮਰਿਆਦਾ ਨੂੰ ਚਲਾਉਣ ਵਾਸਤੇ ਸਿੱਖਾਂ ਚ ਪ੍ਰਚਲਿਤ ਕਰਨ ਲਈ ਰਾਵਲ ਪਿੰਡੀ ਤੋਂ ਨਿਰੰਕਾਰੀ ਲਹਿਰ ਚੱਲੀ ਸੀ।
ਅੱਛਾ ਜੀ।
ਉਸ ਤੋਂ ਪਹਿਲਾਂ ਨਾਮਧਾਰੀ ਲਹਿਰ ਚੱਲੀ ਸੀ, ਫਿਰ ਨਿਰੰਕਾਰੀ ਲਹਿਰ ਚੱਲੀ ਸੀ। ਨਿਰੰਕਾਰੀ ਲਹਿਰ ਨੇ ਇਹ ਆਨੰਦ ਕਾਰਜ ਦੀ ਮਰਿਆਦਾ ਜਿਹੜੀ ਅੱਜ ਹੈ ਸਾਡੇ ਚ ਇਹ ਸਭ ਤੋਂ ਪਹਿਲਾਂ ਨਿਰੰਕਾਰੀ ਸੰਪਰਦਾ ਨੇ ਚਲਾਈ ਸੀ, ਔਰ ਪਿਛੌੜ ਦੇ ਵਿੱਚ ਦਰਬਾਰਾ ਸਿੰਘ ਦਾ ਨਿਰੰਕਾਰੀ ਦਾ ਪਹਿਲਾ ਆਨੰਦ ਕਾਰਜ ਹੋਇਆ ਸੀ, ਜਿਹਦੇ ਵਿੱਚ ਸਨਾਤਨੀ ਬ੍ਰਾਹਮਣ ਲੋਕਾਂ ਨੇ ਬਹੁਤ ਭਾਰੀ ਵਿਰੋਧਤਾ ਕੀਤੀ ਸੀ, ਔਰ ਉਸ ਵੇਲੇ ਸਿੱਖਾਂ ਦਾ ਆਨੰਦ ਕਾਰਜ ਹੋਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਪਰਿਕਰਮਾ ਕਰਕੇ ਲਾਵਾਂ ਲੈ ਕੇ ਇਹ ਬੜਾ ਵੱਡਾ ਭਾਰੀ ਇਨਕਲਾਬੀ ਕਦਮ ਸਮਝਿਆ ਗਿਆ ਸੀ। ਤੋ ਉਹ ਜਿਹੜੀ ਅਸਲੀ ਨਿਰੰਕਾਰੀ ਲਹਿਰ ਸੀ ਉਹਦੇ ਵਿੱਚੋਂ ਹੀ ਇੱਕ ਬੂਟਾ ਸਿੰਘ ਨਾਮ ਦਾ ਵਿਅਕਤੀ ਉਹਨੂੰ ਕੱਢਿਆ ਗਿਆ, ਉਹਨੇ ਫਿਰ ਪਿਸ਼ੌਰ ਜਾ ਕੇ ਅਵਤਾਰ ਸਿੰਘ ਨਾਲ ਮਿਲ ਕੇ ਇੱਕ ਨਕਲੀ ਨਿਰੰਕਾਰੀ ਲਹਿਰ ਚਲਾਈ ਜਿਹੜੀ ਕਿ ਛਾ ਗਈ, ਜਿਵੇਂ ਕਹਿੰਦੇ ਨੇ ਕਿ ਕਿਸੇ ਦਰਖਤ ਦੇ ਵਿੱਚ ਪਿੱਪਲ ਪੈਦਾ ਹੋ ਕੇ ਉਹਨੂੰ ਦਬਾ ਲੈਂਦਾ, ਪਰ ਉਹ ਸਿੱਖਾਂ ਦਾ ਤੇ ਉਹ ਨਿਰੰਕਾਰੀ ਲਹਿਰ ਦਾ ਆਪਸੋਏ ਦੀ ਵਿਰੋਧ ਬੜਾ ਵਧੀਆ ਮਨ ਭਾਗੀ ਹੋਈ। ਉਹ ਦਿੱਲੀ ਵਿੱਚ ਉਹਨਾਂ ਦਾ ਹੈਡਕੁਆਟਰ ਆ, ਇਸ ਵੇਲੇ ਹਰਦੇਵ ਸਿੰਘ ਦੀ ਪਤਨੀ ਜਿਹੜੀ ਹੈ ਉਹ ਉਹਨਾਂ ਦੀ ਆਗੂ ਹੈ।
ਇਹਨਾਂ ਦਾ ਤੁਸੀਂ ਮੈਨੂੰ ਇਹ ਦੱਸਿਓ ਵੀ ਇਹ ਜਿਹੜੇ ਦਿੱਲੀ ਵਾਲੇ ਹੈਡਕੁਆਟਰ ਆ, ਇਹ ਨਕਲੀ ਵਾਲੇ ਆ ਜਾਂ ਅਸਲੀ ਵਾਲੇ ਆ?
ਮੈਂ ਉੱਥੇ ਹੀ ਆਉਣ ਲੱਗਾ। ਇਹ ਉਹ ਜਿਹੜੇ ਉੱਤੇ ਛਾ ਗਏ ਬੂਟਾ ਸਿੰਘ ਦੇ ਪੈਰੋਕਾਰ ਅਵਤਾਰ ਸਿੰਘ ਮੁੜ ਕੇ ਗੁਰਬਚਨ ਸਿੰਘ ਜਿਹੜਾ ਕਤਲ ਹੋਇਆ ਤੇ ਉਹਦਾ ਪੁੱਤਰ ਹਰਦੇਵ ਸਿੰਘ ਤੇ ਹੁਣ ਹਰਦੇਵ ਸਿੰਘ ਦੀ ਘਰਵਾਲੀ ਆ ਦਿੱਲੀ ਵਿੱਚ ਹੈਡਕੁਆਟਰ ਜਿਹਨਾਂ ਦਾ। ਉਹ ਜਿਹੜੇ ਅਸਲੀ ਨਿਰੰਕਾਰੀ ਸੀਗੇ ਉਹ ਸਾਹਿਬ ਹਰਾ ਸਿੰਘ, ਇਹ ਤੋਂ ਪਾਕਿਸਤਾਨ ਤੋਂ ਆ ਕੇ ਉਹਨਾਂ ਨੇ ਹੈਡਕੁਆਟਰ ਬਣਾਇਆ ਚੰਡੀਗੜ੍ਹ। ਉਹਨਾਂ ਦੇ ਚਾਲੇ ਪਾਣ ਤੋਂ ਬਾਅਦ ਉਹਨਾਂ ਦੇ ਵੱਡੇ ਪੁੱਤਰ ਬਣੇ ਗੁਰਬਖਸ਼ ਸਿੰਘ ਮੁਖੀ। ਗੁਰਬਖਸ਼ ਸਿੰਘ ਦੇ ਚਲਾਣੇ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਬਹੁਤ ਪ੍ਰਸਿੱਧ ਅੱਖਾਂ ਦੇ ਡਾਕਟਰ ਮਾਨ ਸਿੰਘ ਨਿਰੰਕਾਰੀ ਹੋਏ ਨੇ, ਫਿਰ ਉਹ ਆਗੂ ਉਹਨਾਂ ਦੇ ਰਹੇ। ਸ਼ਾਇਦ ਹੁਣ ਮਾਨ ਸਿੰਘ ਨਿਰੰਕਾਰੀ ਨਾਲ ਸਾਡਾ ਵੀ ਮੇਲ ਜੋਲ, ਬਹੁਤ ਬਹੁਤ ਭਲੇ ਪੁਰਸ਼ ਸਨ ਤੇ ਬਹੁਤ ਸ਼ਰੀਫ। ਸੰਤ ਫਤਿਹ ਸਿੰਘ, ਸੰਤ ਚੰਦਨ ਸਿੰਘ ਦੇ ਅੱਖਾਂ ਦੇ ਆਪਰੇਸ਼ਨ ਵੀ ਉਹਨਾਂ ਨੇ ਆਪਣੇ ਘਰ ਕੋਠੀ ਵਿੱਚ ਰੱਖ ਕੇ ਕੀਤੇ ਸੀਗੇ। ਤੇ ਉਹ ਫਿਰ ਮਤਲਬ ਇੱਥੋਂ ਰਿਟਾਇਰ ਹੋ ਕੇ ਤੇ ਆਪਣੇ ਵੱਡੇ ਭਰਾ ਦੀ ਮੌਤ ਤੋਂ ਬਾਅਦ ਉਹ ਜਿਹੜੇ ਸੀਗੇ ਉਹ ਆਗੂ ਬਣੇ। ਤੇ ਹੁਣ ਮੈਨੂੰ ਯਾਦ ਨਹੀਂ, ਮੇਰੇ ਖਿਆਲ ਜ਼ਰੂਰ ਬਜ਼ੁਰਗ ਸੀਗੇ ਉਦੋਂ ਹੀ, 67 ਦੇ ਵਿੱਚ ਹੀ ਉਹਨਾਂ ਦਾ ਪੂਰੀ ਚਿੱਟੀ ਦਾੜੀ ਸੀਗੀ, ਚਾਲੇ ਪਾ ਗਏ ਹੋਣਗੇ। ਹੁਣ ਕੌਣ ਆ ਮੈਨੂੰ ਨਹੀਂ ਇਸ ਗੱਲ ਦਾ ਪਤਾ। ਸੋ ਉਹ ਅਸਲੀ ਨਿਰੰਕਾਰੀ ਲਹਿਰ ਜਿਹੜੀ ਸੀ ਉਹ ਤਾਂ ਦੱਬ ਗਈ, ਤੇ ਇਹ ਜਿਹੜੇ ਸੀਗੇ ਪਿਸ਼ੌਰ ਵਾਲੇ ਇਹ ਇਸ ਵੇਲੇ ਸਰਕਾਰ ਦੇ ਨਾਲ ਪਟੇਲ ਦੇ ਨਾਲ ਇਹਨਾਂ ਦੀ ਗੁਫ਼ਤਗੂ ਹੋਣ ਕਰਕੇ ਉਹ ਡਿਪਟੀ ਪ੍ਰਾਈਮ ਮਿਨਿਸਟਰ ਤੇ ਹੋਮ ਮਿਨਿਸਟਰ ਸੀ ਸਰਦਾਰ ਵੱਲਭ ਭਾਈ ਪਟੇਲ, ਜਿਹਦਾ ਕਾਂਗਰਸ ਪਾਰਟੀ ਤੇ ਵੀ ਕਬਜ਼ਾ ਸੀ, ਅਸਲੀ ਤਾਕਤ ਉਹਦੇ ਕੋਲ ਸੀ। ਦੁਨੀਆਂ ਨੂੰ ਜਿਵੇਂ ਹਾਥੀ ਦੇ ਦੋ ਦੰਦ ਹੁੰਦੇ ਆ, ਇਉਂ ਸਮਝ ਲਓ ਵੀ ਅਸਲੀ ਖਾਣ ਵਾਲਾ ਦੰਦ ਜਿਹੜਾ ਉਹ ਹਿੰਦੁਸਤਾਨ ਸਰਕਾਰ ਦੇ ਵਿੱਚ ਪਟੇਲ ਸੀ, ਤੇ ਵਿਖਾਉਣ ਵਾਲਾ ਦੰਦ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਉੱਪਰ ਜਵਾਹਰ ਲਾਲ ਨਹਿਰੂ ਸੀ। ਫਿਰ ਜਵਾਹਰ ਲਾਲ ਨਹਿਰੂ ਦੀ ਖੁਸ਼ਕਿਸਮਤੀ ਉਹਦੇ ਗਾਂ ਧੀ ਦੀ ਤੇ ਉਹਦੇ ਪਰਿਵਾਰ ਕੁਨਬੇ ਦੀ ਖੁਸ਼ਕਿਸਮਤੀ ਕਿ ਜਿਹੜਾ ਪਟੇਲ ਸੀ ਉਹ ਛੇਤੀ ਉਹਦੀ ਮੌਤ ਹੋ ਗਈ, ਤੇ ਫਿਰ ਸਰਵੇ ਸਰਵਾ ਜਿਹੜਾ ਸੀ ਉਹ ਜਵਾਹਰ ਲਾਲ ਨਹਿਰੂ ਬਣ ਗਿਆ। ਤੇ ਉਹ ਗੱਲ ਤੋਂ ਗੱਲ, ਗੱਲ ਚੋਂ ਗੱਲ, ਗਾਂ ਇਤਿਹਾਸ ਦੀ ਤੇ ਗਾਂ ਰਾਜਨੀਤੀ ਦੀ ਨਿਕਲ ਆਉਂਦੀ ਹੈ।
ਨਹੀਂ ਬਹੁਤ ਵਧੀਆ, ਬਹੁਤ ਵਧੀਆ ਜਾਣਕਾਰੀ ਸੀਗੀ। ਲਾਵਾਂ ਦੀ ਜਿਹੜੀ ਵੱਖਰੇ ਵੱਖਰੇ ਇਲਾਕਿਆਂ ਦੇ, ਜਿੱਦਾਂ ਹੁਣ ਅੰਮ੍ਰਿਤਸਰ ਸਾਹਿਬ ਦੀ ਗੱਲ ਕਰੀਏ ਜਿਹੜਾ ਸਿੱਖੀ ਦਾ ਧੁਰ ਆ ਰਿਹਾ ਆ, ਤਾਇਆ ਜੀ ਮੈਂ ਤਸਵੀਰਾਂ ਦੇਖੀਆਂ ਜਿੱਥੇ ਗੁਰੂ ਸਾਹਿਬ ਦੀਆਂ ਵੀ ਲਾਵਾਂ ਦੱਸੀਆਂ ਗਈਆਂ, ਸ਼ਾਇਦ 10ਵੇਂ ਪਾਤਸ਼ਾਹ ਦੀਆਂ ਜਿਹੜੀਆਂ ਲਾਵਾਂ ਹੋਈਆਂ ਗੁਰੂ ਕੇ ਲਾਹੌਰ, ਉਹ ਵੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਿੱਖ ਰਹਿਤ ਮਰਿਆਦਾ ਨਾਲ ਹੋਈ, ਇਹਦੇ ਵਿੱਚ ਕਿੰਨੀ ਕੁ ਸੱਚਾਈ ਆ? ਜੇ ਜੇ ਮਤਲਬ ਇਹ ਬਾਅਦ ਦੇ ਵਿੱਚੋਂ ਹੋਈ ਆ,
ਦੇਖੋ ਜੀ ਇਹ ਮੰਨਣਯੋਗ ਗੱਲ ਆ, ਮੰਨੀ ਜਾ ਸਕਦੀ ਆ, ਕੋਈ ਵੱਡੀ ਗੱਲ ਨਹੀਂ ਹੈਗੀ ਵੀ ਗੁਰੂ ਰਾਮਦਾਸ ਸਾਹਿਬ ਜੀ ਨੇ ਲਾਵਾਂ ਉਚਾਰਨ ਕੀਤੀਆਂ ਤੇ ਇਹਦੀ ਮਰਿਆਦਾ ਚੱਲੀ, ਤੇ ਗੁਰੂ ਕਲਗੀਧਰ ਪਾਤਸ਼ਾਹ ਵੇਲੇ ਜ਼ਰੂਰ ਆਨੰਦ ਕਾਰਜ ਹੋਇਆ ਹੋਊਗਾ। ਪਰ ਜਿੱਥੋਂ ਤੱਕ ਗੱਲ ਫੋਟੋਆਂ ਦੀ ਆ, ਇਹ ਤਾਂ ਕਲਾਕਾਰਾਂ ਦੀ ਇਮੈਜੀਨੇਸ਼ਨ ਆ। ਗੁਰੂ ਸਾਹਿਬਾਨ ਦੀ ਕੋਈ ਫੋਟੋ ਜਿੰਨੀਆਂ ਸਾਨੂੰ ਪ੍ਰਚਲਿਤ ਦਿਸ ਰਹੀਆਂ ਨੇ, ਕਿਤੇ ਜੀ ਬੁੱਲਾਂ ਤੇ ਸੁਰਖੀ ਲਾਈ ਆ, ਕਿਤੇ ਮੁੱਛਾਂ ਨੂੰ ਐਂ ਟ੍ਰਿਮ ਕਰਕੇ ਵਿਖਾਇਆ, ਦਾੜੀ ਟ੍ਰਿਮਿਆ, ਜਿਵੇਂ ਜਿਵੇਂ ਕਿਸੇ ਨੂੰ ਚੰਗਾ ਲੱਗਦਾ ਉਵੇਂ ਉਹਨੇ ਬਣਾਈ ਆ। ਇਤਿਹਾਸ ਵਿੱਚ ਜ਼ਿਕਰ ਆਉਂਦਾ ਆ ਕਿ ਮੁਸੱਵਰ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਤਸਵੀਰ ਬਣਾਈ ਸੀ ਜਦੋਂ ਉਹ ਸ਼ਿਕਾਰ ਨੂੰ ਚੱਲੇ ਆ ਘੋੜੇ ਤੇ ਚੜ ਕੇ, ਤੇ ਉਹਨਾਂ ਦਾ ਪ੍ਰਭਾਵਸ਼ਾਲੀ ਚਿਹਰਾ ਵੇਖ ਕੇ ਸਬਰ ਤਸਵੀਰ ਬਣਾਈ। ਢਾਕੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਤਸਵੀਰ ਵੀ ਬਣਾਈ ਗਈ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਵੀ ਬਣਾਈ ਗਈ ਕਿ ਗੁਰੂ ਗੋਬਿੰਦ ਸਿੰਘ ਰਾਗੀ ਸਿੰਘ ਇੱਕ ਕਵਿਤਾ ਗਾਉਂਦਾ ਹੁੰਦਾ ਸੀ ਬਚਪਨ ਚ ਸੁਣੀ 1954-54 ਚ, ਗੁਰੂ ਗੋਬਿੰਦ ਸਿੰਘ ਬੈਠੇ ਆਨੰਦਪੁਰ ਮੇ ਸਭਾ ਆਪਣੀ ਲਗਾਈ ਹੈ ਮੁਸੰਬਰ ਖਿੱਚ ਲਏ ਤਸਵੀਰ ਅਗਰ ਤੁਝਕੋ ਰਸਾਈ ਹੈ। ਉਰਦੂ ਦੇ ਵਿੱਚ ਇੱਕ ਗਜ਼ਲ ਜੀ ਉਹ ਬਣਾ ਕੇ ਗਾਉਂਦੇ ਨੇ, ਰਾਗੀ ਹਮੀਰ ਸਿੰਘ ਉਹਨਾਂ ਦਾ ਨਾਂ ਸੀਗਾ, ਸਵਰਗਵਾਸ ਹੋ ਗਏ। ਤੇ ਉਹ ਗੱਲ ਲੰਮੀ ਹੋ ਜਾਂਦੀ ਹੈ ਤੇ ਉਹ ਤਸਵੀਰਾਂ ਜਿਹੜੀਆਂ ਆਨੰਦਪੁਰ ਚ ਮੁਸੱਬਰ ਨੇ ਖਿੱਚੀ ਸੀ, ਗੁਰੂ ਹਰਗੋਬਿੰਦ ਸਾਹਿਬ ਦੀ ਖਿੱਚੀ ਸੀ, ਤੇ ਢਾਕੇ ਵੇਤੇ ਵਿੱਚ ਗੁਰੂ ਤੇਗ ਬਹਾਦਰ, ਉਹ ਤਸਵੀਰਾਂ ਕਿੱਥੇ ਆ? ਜੇ ਉਹ ਤਸਵੀਰਾਂ ਹੋਣ ਤੇ ਤਾਂ ਹੀ ਸਾਨੂੰ ਪਤਾ ਲੱਗ ਸਕਦਾ ਨਾ ਗੁਰੂ ਸਾਹਿਬ ਦੀ ਕਿਹੜੇ ਤੇ, ਜਿਵੇਂ ਜਿਵੇਂ ਕਿਸੇ ਨੂੰ ਚੰਗਾ ਲੱਗਦਾ ਉਵੇਂ ਉਵੇਂ ਤਸਵੀਰ ਬਣਾ ਦਿੰਦੇ ਆ। ਬੜਾ ਹੀ ਲੋਕਾਂ ਚ ਰਿਵਾਜ ਆ ਕਿ ਸੋਭਾ ਸਿੰਘ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਬਣਾਈ ਹੈ, ਉਹ ਸੰਤ ਭਾਗ ਸਿੰਘ ਜੀ, ਬਹੁਤ ਮਹਾਰਾਜ ਦੀ ਉਹਨਾਂ ਤੇ ਕਿਰਪਾ ਸੀ, ਪਠਾਨਕੋਟ ਦੇ ਵਿੱਚ ਉਹਨਾਂ ਦਾ ਆਪਣਾ ਡੇਰਾ ਕਹਿ ਲਓ ਆਸ਼ਰਮ ਸੀ, ਬੜਾ ਸੁੰਦਰ ਕੀਰਤਨ ਕਰਿਆ ਕਰਦੇ ਸਨ। ਕੀਰਤਨ ਤੋਂ ਵੱਧ ਉਹਨਾਂ ਦੀ ਜਿਹੜੀ ਸਰੀਰਕ ਸ਼ਖਸੀਅਤ ਖੂਬਸੂਰਤੀ ਪਰਮਾਤਮਾ ਨੇ ਬਖਸ਼ੀ ਸੀ ਨਾ, ਉਹ ਆਪਣੀ ਮਿਸਾਲ ਆਪ ਹੀ ਸੀ। ਫਿਰ ਉਹਨਾਂ ਦੇ ਬੱਚੇ ਹੁਣ ਜਿਹੜੇ ਉਹ ਲੁਧਿਆਣੇ ਰਹਿੰਦੇ ਆ, ਉਹ ਵੀ ਕੀਰਤਨ ਕਰਦੇ ਆ, ਤੇ ਉਹ ਉਹਨਾਂ ਦੀਆਂ ਤਸਵੀਰਾਂ ਵੱਖ ਵੱਖ ਪੋਜ਼ਾਂ ਤੇ ਲੈ ਕੇ ਤੇ ਗਾਂ ਆਪਣੀ ਇਮੈਜੀਨੇਸ਼ਨ ਨੂੰ ਪ੍ਰਯੋਗ ਵਿੱਚ ਲਿਆਉਂਦੇ ਆ। ਕਲਾਕਾਰ ਸੋਭਾ ਸਿੰਘ ਨੇ ਗੁਰੂ ਕਲਗੀਧਰ ਪਾਤਸ਼ਾਹ ਦੀ ਤਸਵੀਰ ਬਣਾਈ। ਸੋ ਜੋ ਇਹ ਹੈ ਵੀ ਜਿਵੇਂ ਜਿਵੇਂ ਤਸਵੀਰ ਕਲਾਕਾਰ ਨੂੰ ਚੰਗਾ ਲੱਗਦਾ ਹੈ, ਉਹ ਆਪਣੀ ਇੱਛਾ ਦੇ ਨਾਲ ਗੁਰੂ ਸਾਹਿਬ ਦੀਆਂ ਤਸਵੀਰਾਂ ਬਣਾ ਦਿੰਦਾ ਹੈ। ਤੇ ਗੁਰੂ ਦਾ ਸਿੱਖ ਜਿਹੜਾ ਉਹ ਤਸਵੀਰ ਦਾ ਪੁਜਾਰੀ ਨਹੀਂ ਹੈ, ਉਹ ਸ਼ਬਦ ਦਾ ਪੁਜਾਰੀ ਹੈ। ਇਸ ਵਾਸਤੇ ਇਹਨਾਂ ਤਸਵੀਰਾਂ ਨੂੰ ਮੰਨਣਾ, ਪੂਜਣਾ, ਇਹਨਾਂ ਨੂੰ ਸਹੀ ਮੰਨਣਾ, ਇਹਨਾਂ ਦੇ ਧੂਪ ਧਕਾਉਣੇ, ਇਹ ਸਿੱਖੀ ਮਰਿਆਦਾ ਵਿੱਚ ਸ਼ਾਮਲ ਨਹੀਂ ਹੈ।
ਤਾਂ ਜੀ ਇੱਕ ਇਹ ਮੰਨਣਾ ਤਾਂ ਬਣਦਾ ਆ ਕਿ ਪਹਿਲਾਂ ਜਿਹੜੀ ਹਿੰਦੂ ਰਹਿਤ ਹਿੰਦੂ ਮਰਿਆਦਾ ਆ ਉਹ ਬੜੀ ਓਪਨ ਹੈ। ਉਹਦੇ ਵਿੱਚ ਜੇ ਆਪਾਂ ਵੇਦਾਂ ਦਾ ਦੇਖੀਏ ਜਾਂ ਆਪਣੇ ਕਿਤੇ ਵੀ ਲਾਵਾਂ ਲਿਖੀਆਂ ਨਹੀਂ ਹੈਗੀਆਂ, ਉਹ ਆਪਣੀ ਮਰਜ਼ੀ ਨਾਲ ਹੀ ਸ਼ਲੋਕ ਬਣਾਉਂਦੇ ਨੇ ਜਿੱਦਾਂ ਉਹਨਾਂ ਨੇ ਬਣਾਏ ਹੁੰਦੇ, ਮਤਲਬ ਦੈਟਸ ਅ ਫੈਕਟ। ਕਿਉਂਕਿ ਪਿੱਛੇ ਜੇ ਨਾ 4 ਸਾਲ ਪਹਿਲਾਂ ਮੈਨੂੰ ਇੱਕ ਵਿਆਹ 'ਤੇ ਜਾਣ ਦਾ ਮੌਕਾ ਮਿਲਿਆ, ਸਾਡੇ ਇੱਥੇ ਲੱਗ ਗਈ ਹੈ, ਅਤੇ ਉਹ ਵੇਦਾਂ ਦੀਆਂ ਜਿਹੜੀਆਂ ਲਾਵਾਂ ਨੇ ਉਸ ਹਿਸਾਬ ਨਾਲ ਹੋਇਆ। ਜਦੋਂ ਅਸੀਂ ਸੋਚਦੇ ਹਾਂ ਨਾ ਵੈਦਿਕ ਲਾਵਾਂ, ਤਾਂ ਅਸੀਂ ਇਹ ਸੋਚਦੇ ਹਾਂ ਕਿ ਉੱਥੇ ਜੀ ਵੇਦ ਖੁੱਲ੍ਹੇ ਹੋਣਗੇ ਅਤੇ ਉਹਦਾ ਪਾਠ ਹੁੰਦਾ ਹੋਏਗਾ। ਨਹੀਂ, ਇਸ ਤਰ੍ਹਾਂ ਬਿਲਕੁਲ ਨਹੀਂ। ਉੱਥੇ ਸਿਡਨੀ ਤੋਂ ਇੱਕ ਪ੍ਰਿੰਸੀਪਲ ਪ੍ਰਾਇਮਰੀ ਸਕੂਲ ਦੇ ਹਿੰਦੂ ਜੈਂਟਲਮੈਨ ਆਏ ਹੋਏ ਸੀ, ਅਤੇ ਮੈਨੂੰ ਬਾਅਦ 'ਚੋਂ ਘੰਟਾ ਉਹਨਾਂ ਨਾਲ ਮੌਕਾ ਵੀ ਮਿਲਿਆ ਗੱਲ ਕਰਨ ਦਾ, ਅਤੇ ਉਹਨਾਂ ਨੇ ਮੈਂ ਪੂਰੀ ਗੱਲਬਾਤ ਸੁਣੀ ਵੀ, ਅਤੇ ਉਹ ਸੰਸਕ੍ਰਿਤ ਦੇ ਵਿੱਚ ਕਹਿੰਦੇ ਅਸੀਂ ਸ਼ਲੋਕ ਪੜ੍ਹਦੇ ਹਾਂ, ਅਤੇ ਜਿਹੜੇ ਸ਼ਲੋਕ ਹੈ ਉਹਨੂੰ ਫਿਰ ਉਹ ਇੰਗਲਿਸ਼ 'ਚ ਟਰਾਂਸਲੇਟ ਕਰਕੇ ਮੁੰਡੇ ਕੁੜੀ ਨੂੰ ਦੱਸ ਰਹੇ ਸੀ, ਕਿਉਂਕਿ ਮੁੰਡੇ ਕੁੜੀ ਨੂੰ ਤਾਂ ਹਿੰਦੀ ਵੀ ਨਹੀਂ ਸੀ ਆ ਰਹੀ, ਹੈ ਨਾ, ਅਤੇ ਜਾਂ ਥੋੜ੍ਹੀ ਬਹੁਤ ਘੱਟ ਆ ਰਹੀ ਸੀ। ਅਤੇ ਉਹਨਾਂ ਨਾਲ ਮੈਂ ਗੱਲ ਕੀਤੀ, ਉਹ ਕਹਿੰਦੇ ਵੀ ਅਸੀਂ ਐਕਚੁਲੀ ਅਸੀਂ ਆਪ ਬਣਾਉਂਦੇ ਹਾਂ, ਸਾਡੀ ਇੱਕ ਸਭਾ ਆ, ਅਸੀਂ ਉਹ ਸ਼ਲੋਕ ਜਿਹੜੇ ਨੇ ਨਾ ਉਹਨੂੰ ਮੋਡੀਫਾਈ ਕਰਦੇ ਰਹੀਦਾ ਵੀ ਹੁਣ ਇਹਦੇ ਵਿੱਚ ਆਹ ਵੀ ਪਾਉਣਾ, ਇਹਦੇ ਵਿੱਚ ਆਹ ਵੀ ਪਾਉਣਾ, ਇਹਦੇ ਵਿੱਚ ਆਹ ਵੀ ਪਾਉਣਾ ਆ, ਹੈ ਨਾ। ਸੋ ਕੋਈ ਕਿਤੇ ਵੀ ਵੇਦਾਂ ਦੇ ਵਿੱਚ ਸੈੱਟ ਫਾਰਮੂਲਾ ਨਹੀਂ ਲਿਖਿਆ ਜਿੱਦਾਂ ਗੁਰਬਾਣੀ ਦੇ ਵਿੱਚ 4 ਲਾਵਾਂ ਲਿਖੀਆਂ ਆ। ਉਹ ਜਿਹੜੇ ਮੌਕੇ ਦੇ ਉੱਤੇ ਜਿਹੜੀ ਬ੍ਰਾਹਮਣ ਸਭਾ ਆ ਜਾਂ ਇਹਨਾਂ ਦੇ ਜਿਹੜੇ ਜਜਮਾਨ ਨੇ, ਉਹ ਜਿਹੜੇ ਸ਼ਲੋਕ ਨੇ ਉਹ ਆਪ ਬਣਾ ਵੀ ਲੈਂਦੇ ਨੇ ਅਤੇ ਸੈੱਟ ਵੀ ਕਰ ਲੈਂਦੇ ਨੇ, ਸੋ ਕੋਈ ਸੈੱਟ ਨਹੀਂ ਹੈਗਾ। ਪਰ ਜਿਹੜਾ ਅਸਲੀ ਲਾਵਾਂ ਆ ਜਿਹੜੀਆਂ ਹਿੰਦੂ ਰਹਿਤ ਮਰਿਆਦਾ ਦੇ ਵਿੱਚ ਆ, ਉਹ ਅਗਨੀ ਦੇ 7 ਚੱਕਰ ਹੀ ਹੈ, ਇਹ ਤੋਂ ਇਲਾਵਾ ਕੁਛ ਨਹੀਂ। ਮੰਤਰ ਪੜ੍ਹੋ ਜਾਂ ਨਾ ਪੜ੍ਹੋ, ਠੀਕ ਹੈ, ਉਹ ਆਪਣੀ ਮਰਜ਼ੀ ਆ, ਉਹ ਬ੍ਰਾਹਮਣ 'ਤੇ ਡਿਪੈਂਡ ਕਰਦਾ ਉੱਥੋਂ ਦੇ ਜਿਹੜਾ ਅਗਨੀਹੋਤਰ ਹੈ। ਅਗਨੀਹੋਤਰ ਦਾ ਮਤਲਬ ਹੁੰਦਾ ਅਗਨੀ ਨੂੰ ਸਾਕਸ਼ੀ ਦੇਖਣ ਵਾਲਾ, ਵਿਟਨੈਸ, ਉਹਨੂੰ ਅਗਨੀਹੋਤਰ ਕਹਿੰਦੇ ਆ, ਵੀ ਉਹ ਅਗਨੀ ਦੇ ਦੁਆਲੇ। ਸੋ ਬੇਸਿਕਲੀ ਜਿਹੜੀ ਅਗਨੀ ਹੈ ਨਾ ਉਹ ਦੁਨੀਆਂ 'ਤੇ ਇੱਦਾਂ ਸਮਝੀ ਜਾਂਦੀ ਹੈ ਵੀ ਅਗਨੀ ਦੇ ਨਾਲ ਜਿਹੜੀ ਆ ਉਹ ਸ੍ਰਿਸ਼ਟੀ ਮਲਟੀਪਲਾਈ ਹੁੰਦੀ ਆ ਅਗਨ ਦੇ ਨਾਲ। ਸੋ ਇਸ ਕਰਕੇ ਉਹ ਅਗਨੀ ਦੇ 7 ਫੇਰੇ ਲੈ ਕੇ ਇੱਕ ਸਿੰਬਲ ਬਣਾ ਦਿੱਤਾ ਜਾਂਦਾ ਹੈ, ਉਹ ਵੀ ਬਹੁਤ ਵਧੀਆ ਸਿੰਬਲ ਹੈ, ਐਸੀ ਗੱਲ ਨਹੀਂ। ਪਰ ਜਿਹੜੀਆਂ ਲਾਵਾਂ ਨੇ ਸਾਡੇ ਦਾਦੀ ਦੀਆਂ ਲਾਵਾਂ ਵੀ ਚਲੋ ਵੇਦੀ ਹੋਈਆਂ ਸਾਡੇ ਦੱਸਦੇ ਆ, ਦਾਦੀ ਦੱਸਦੀ ਹੁੰਦੀ ਸੀ, ਕਿਉਂਕਿ ਸਾਡੇ ਇਲਾਕੇ ਦੇ ਵਿੱਚ ਉਦੋਂ ਭਾਈ ਸਾਹਿਬ ਨਹੀਂ ਸੀ ਹੁੰਦੇ, ਹੈ ਨਾ, ਮਤਲਬ ਪ੍ਰਚਾਰਕ ਨਹੀਂ ਸੀ ਹੁੰਦੇ, ਅਤੇ 7 ਲਾਵਾਂ ਹੁੰਦੀਆਂ ਸੀ। 4 ਲਾਵਾਂ ਦੇ ਵਿੱਚ ਜਿਹੜਾ ਲੜਕਾ ਆ ਉਹ ਮੂਹਰੇ ਹੁੰਦਾ ਸੀ, ਅਤੇ 3 ਲਾਵਾਂ ਦੇ ਵਿੱਚ ਲੜਕੀ ਮੂਹਰੇ ਹੁੰਦੀ ਸੀ। ਸੋ ਇਸ ਤਰ੍ਹਾਂ ਮਤਲਬ ਉਹਨਾਂ ਨੂੰ ਬਰਾਬਰਤਾ ਦਾ ਰੱਖ ਲਓ ਹੱਕ ਜਾਂ ਇੱਦਾਂ ਸਿੰਬਲਿਜ਼ਮ ਦਿੱਤਾ ਜਾਂਦਾ ਸੀ। ਅਤੇ ਹੁਣ ਹਾਂਜੀ, ਪਰ ਜਿਹੜੀ ਸਿੱਖ ਰਹਿਤ ਮਰਿਆਦਾ, ਮਤਲਬ ਹੁਣ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ 4 ਲਾਵਾਂ ਸਿਰਫ 4 ਲਿਖੀਆਂ, ਇਹਦੇ ਤੋਂ ਸਾਨੂੰ ਨਾ ਰਿਸਰਚ ਕਰਨੀ ਚਾਹੀਦੀ ਸਾਡੇ ਜਿਹੜੇ ਵਿਦਵਾਨ ਨੇ ਕਿ ਜਿਹੜੀਆਂ 7 ਪ੍ਰਚਲਿਤ ਲਾਵਾਂ ਆ ਉਦੋਂ ਸੀਗੀਆਂ, ਉਸ ਨੂੰ ਮਿਨੀਮਾਈਜ਼ ਕਰਕੇ 4 ਲਾਵਾਂ ਹੀ ਕਿਉਂ ਰੱਖਿਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਰਾਮਦਾਸ ਪਾਤਸ਼ਾਹ ਨੇ, ਅਤੇ ਉਹ ਲਾਵਾਂ ਜਿਹੜੀਆਂ ਨੇ ਪ੍ਰਚਲਿਤ ਵੀ ਹੋਈਆਂ, ਜਿੱਦਾਂ ਹੁਣ ਬਾਕੀ ਬਾਣੀਆਂ ਪ੍ਰਚਲਿਤ ਹੋਈਆਂ, ਉਹਨਾਂ ਨੇ ਵੀ ਕਿਹਾ ਹੋਊਗਾ, ਪ੍ਰਚਲਿਤ ਕੀਤਾ ਹੋਊਗਾ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪ੍ਰਚਲਿਤ ਕੀਤਾ ਹੋਊਗਾ ਵੀ ਇਹਨਾਂ ਲਾਵਾਂ ਨੂੰ ਹੁਣ ਆਪਾਂ ਵਰਤਣਾ ਆ। ਸੋ ਇਹਨਾਂ ਦੀ ਵਰਤੋਂ ਆਪਾਂ 10ਵੇਂ ਪਾਤਸ਼ਾਹ ਤੋਂ ਨਹੀਂ ਸ਼ੁਰੂ ਕਰ ਸਕਦੇ, ਜਾਂ ਇਹਨਾਂ ਦੀ ਵਰਤੋਂ ਆਪਾਂ 1910 ਤੋਂ ਨਹੀਂ ਸ਼ੁਰੂ ਕਰ ਸਕਦੇ। ਇਹ ਲਾਵਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਲਿਖੀਆਂ ਆ ਅਤੇ ਉਹਨਾਂ ਨੇ ਪ੍ਰਚਲਿਤ ਵੀ ਕਰਾਈਆਂ ਹੋਣੀਆਂ। ਮੈਂ ਮਤਲਬ ਧਿਆਨ ਦਵਾਉਣਾ ਚਾਹੁੰਦਾ ਕਿ ਇੱਧਰ ਨੂੰ ਵੀ ਰਿਸਰਚ ਕਰਨੀ ਬਣਦੀ ਆ।
ਅੱਛਾ, ਹੋ ਗਈ ਤੁਹਾਡੀ ਗੱਲ
ਪੂਰੀ? ਜੀ ਜੀ।
ਹੁਣ ਮੇਰੀ ਗੱਲ ਸੁਣੋ, ਪਹਿਲੀ ਜੇ ਗੱਲ ਆ ਵੀ ਹਿੰਦੂ ਕੀ ਕਰਦੇ ਆ, ਮੁਸਲਮਾਨ ਕੀ ਕਰਦੇ ਆ, ਈਸਾਈ ਕੀ ਕਰਦੇ, ਉਹਨਾਂ ਦੀ ਸਮੱਸਿਆ
ਜੀ।
ਸਾਨੂੰ ਉਹਨਾਂ ਦਾ ਉਹ ਨਕਲੀ ਬਣਾਉਂਦੇ ਆ, ਉਹ ਅਸਲੀ ਪੜ੍ਹਦੇ ਆ, ਉਹ ਅਦਲਾ ਕਰਦੇ ਆ, ਸਾਡਾ ਇਹਨਾਂ ਦਾ ਕੋਈ ਵਾਸਤਾ ਨਹੀਂ। ਜੋ ਇਹ ਕਰਦੇ ਆ ਗੁੱਡ ਲੱਕ ਟੂ ਦੈਮ, ਉਹ ਆਪਣੀ ਸਮਾਜ ਦੀ ਭਲਾਈ ਲਈ ਉਹ ਕਰਦੇ ਆ। ਸਾਡਾ ਮਸਲਾ ਇਹ ਹੈ ਵੀ ਸਾਡੇ ਵਾਸਤੇ ਚਾਰ ਲਾਵਾਂ ਨੇ, ਉਹ ਲਾਵਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਕੇ ਲੈਣੇ ਆ। ਇਹ ਸਾਡਾ ਰਿਵਾਜ ਆ, ਇਹ ਸਾਡਾ ਧਰਮ ਆ, ਇਹ ਸਾਡੀ ਮਰਿਆਦਾ ਆ, ਇਹ ਸਾਡਾ ਜਿਹੜਾ ਆ ਉਹ ਸੰਸਕਾਰ ਆ। ਤੇ ਜੀ ਰਹੀ ਗੱਲ ਵੀ ਬਰਾਬਰਤਾ ਕਰਨ ਲਈ ਵੀ ਅੱਧਾ ਉਹ ਕੁੜੀ ਅੱਗੇ ਲੱਗੇ, ਅੱਧਾ ਮੁੰਡਾ ਅੱਗੇ ਲੱਗੇ, ਇਹ ਸਿੱਖਾਂ ਦੇ ਵਿੱਚ ਵੀ ਕਈ ਥਾਈ ਆਪਣੇ ਆਪ ਨੂੰ ਅਗਾਂਹ ਵਧੂ ਦਰਸਾਉਣ ਲਈ, ਬਹੁਤ ਬਹਾਦਰ ਤੇ ਇਨਕਲਾਬੀ ਦਰਸਾਉਣ ਲਈ ਕੋਈ ਇੱਕ ਦੋ ਥਾਵਾਂ ਤੇ ਇਹੋ ਜਿਹੀ ਹਿਮਾਕਤ ਕੀਤੀ ਗਈ ਆ ਕਿ ਕੁੜੀ ਨੂੰ ਅੱਗੇ ਲਾਇਆ ਗਿਆ। ਪਰ ਜਿਸ ਗੁਰੂ ਨੂੰ ਅਸੀਂ ਗੁਰੂ ਮੰਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਪਰਿਕਰਮਾ ਕਰਦੇ, ਉਹਦੇ ਵਿੱਚ ਕੀ ਲਿਖਿਆ? ਉਹਦੇ ਵਿੱਚ ਲਿਖਿਆ ਹਮ ਪਿੱਛੇ ਲਾਗ ਚਲੀ, ਪਿੱਛੇ ਬੀਬੀ ਨੂੰ ਹੀ, ਪਿੱਛੇ ਲੜਕੀ ਨੂੰ ਹੀ, ਪਿੱਛੇ ਇਸਤਰੀ ਨੂੰ ਹੀ ਆਪਣੇ ਹੋਣ ਵਾਲੇ ਪਤੀ ਦੇ ਨਾਲ ਤੁਰ ਕੇ ਲੱਗਣਾ ਚਾਹੀਦਾ, ਕਿਉਂਕਿ ਇਹ ਮਰਿਆਦਾ ਹੀ ਚੱਲੀ ਆ ਰਹੀ ਹੈ ਸੰਸਾਰ ਦੇ ਵਿੱਚ ਕਿ ਦੋ ਮਿਲ ਕਾਰਜ ਉਪਜੈ। ਤੇ ਜੇ ਦੋਵਾਂ ਹੀ ਬਰਾਬਰ, ਮਹੱਤਤਾ ਬਰਾਬਰ ਆ, ਦੋਵਾਂ ਦੀ ਮਹੱਤਤਾ ਇੰਪੋਰਟੈਂਸ ਬਰਾਬਰ ਆ, ਤੇ ਪਰ ਕਿਸੇ ਨੇ ਤਾਂ ਆਗੂ ਬਣਨਾ ਹੈ ਨਾ, ਕਿਸੇ ਨੇ ਤਾਂ ਅਗਵਾਈ ਕਰਨੀ ਆ, ਕਿਸੇ ਨੇ ਇੱਕ ਨੇ ਮੋਹਰੇ ਲੱਗਣਾ, ਇੱਕ ਨੇ ਪਿੱਛੇ ਲੱਗਣਾ, ਤਾਂ ਹੀ ਗੱਲ ਚੱਲਣੀ ਆ। ਰਾਜੇ ਦਾ ਹੱਕ ਆਪਣੇ ਥਾਂ ਆ, ਵਜ਼ੀਰ ਦਾ ਦਰਜਾ ਆਪਣੇ ਥਾਂ ਆ। ਵਜ਼ੀਰ ਭਾਵੇਂ ਕਿੰਨਾ ਵੀ ਸਿਆਣਾ ਹੋਵੇ, ਉਹਨੇ ਇਹੋ ਹੀ ਪ੍ਰਗਟ ਕਰਨਾ ਹੈ ਕਿ ਮੈਂ ਰਾਜੇ ਦੇ ਹੁਕਮ ਦੇ ਅਨੁਸਾਰ ਇਹ ਕੰਮ ਕਰ ਰਿਹਾ। ਤੇ ਇਸ ਲਈ ਤੇ ਜੇ ਰਾਜੇ ਦੇ ਉੱਤੋਂ ਦੀ ਵਜ਼ੀਰ ਪਵੇ ਤੇ ਉਹ ਰਿਆਸਤ ਨਹੀਂ ਚੱਲ ਸਕਦੀ। ਇਸ ਤਰ੍ਹਾਂ ਨਿਊਕਲੀਅਸ ਛੋਟੇ ਤੋਂ ਛੋਟਾ ਇੱਕ ਰਿਆਸਤ ਦਾ ਵਿਸ਼ਾਲਤਾ ਦਾ ਬੀਜ ਰੂਪ ਇੱਕ ਪਰਿਵਾਰ ਆ। ਇਹਦੇ ਵਿੱਚ ਰਾਜਾ ਦੇ ਥਾਂ ਪਤੀ ਹੈ ਤੇ ਪ੍ਰਧਾਨ ਮੰਤਰੀ ਦੇ ਥਾਂ ਪਤਨੀ ਹੈ। ਇਹ ਆਪਣੇ ਆਪਣੇ ਥਾਂ ਤੇ ਰਹਿ ਕੇ ਚੱਲ ਸਕਦੇ ਨੇ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵੀ ਲਿਖਿਆ, ਕਹੋ ਨਾਨਕ, ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਕਹੋ ਨਾਨਕ ਜਿਨ ਪ੍ਰਿਓ ਪਰਮੇਸ਼ਰ ਕਰ ਜਾਣਿਆ, ਜਿਹਨੇ ਰੱਬ ਦਾ ਰੂਪ ਕਰਕੇ ਆਪਣੇ ਪਤੀ ਨੂੰ ਜਾਣਿਆ, ਧੰਨ ਸਤੀ ਦਰਗਹਿ ਪਰਵਾਨਿਆ, ਉਹ ਧੰਨ ਨੇ, ਉਹ ਸਤੀਆਂ ਨੇ, ਸਤੀਆਂ ਇਹਨਾਂ ਆਖੀਆਂ ਜੋ ਮੜਿਆਂ ਲੱਗ ਜਲਾਨ, ਉਹ ਸਤੀਆਂ ਨੇ ਜੋ ਪਤੀ ਦੀ ਆਗਿਆ ਵਿੱਚ ਚਲੀਆਂ, ਤਾਂ ਦਰਗਹਿ ਧੰਨ ਪਿਓ ਪਰਮੇਸ਼ਰ ਕਰ ਜਾਣਿਆ, ਧੰਨ ਸਤੀ ਪ੍ਰਵਾਨ ਪ੍ਰਵਾਨ ਨੇ, ਧੰਨ ਸਤੀ ਪ੍ਰਵਾਨ ਦਰਗਹਿ ਮਾਨਿਆ, ਪਰਮਾਤਮਾ ਦੀ ਦਰਗਾਹ ਚ ਮੰਨੇ ਜਾਂਦੇ ਨੇ। ਸੋ ਇਸ ਲਈ ਪਰਿਵਾਰ ਦੇ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਕੁਝ ਪਰਿਵਾਰ ਵਿੱਚ ਵਾਪਰਦਾ ਉਹੀ ਸਰਕਾਰ ਵਿੱਚ ਵਾਪਰਦਾ, ਉਹੀ ਸੰਸਾਰ ਵਿੱਚ ਵਾਪਰਦਾ। ਤੇ ਜੇ ਹਾਲਤ ਇਹ ਹੋ ਜਾਵੇ ਤੂੰ ਵੀ ਰਾਣੀ ਮੈਂ ਵੀ ਰਾਣੀ, ਤੇ ਫਿਰ ਕੌਣ ਭਰੂਗਾ ਪਾਣੀ? ਸੋ ਇਸ ਲਈ ਗੁਰਮਤ ਦੇ ਅਨੁਸਾਰ ਲਾਵਾਂ ਦੇ ਵਿੱਚ ਦੋ ਲਾਵਾਂ ਲੜਕਾ ਲਵੇ ਜੀ, ਦੋ ਲਾਵਾਂ ਲੜਕੀ ਲਵੇ ਜੀ, ਇਹ ਐਵੇਂ ਹਾਸੋ ਹੀ ਨਹੀਂ ਗੱਲ, ਇਹ ਤਮਾਸ਼ਬੀਨਾ ਵਾਲੀ ਗੱਲ ਆ।
ਤਾਂ ਜੀ ਤੇ ਮੈਂ ਤੁਹਾਡੀ ਗੱਲ
ਇਨਕਲਾਬੀ ਪੁਣਾ, ਇੱਕ ਮਿੰਟ, ਅਗਾਂਹ ਵਧੂ ਪੁਣਾ, ਇਹ ਵਿਖਾਉਣ ਵਾਸਤੇ ਹੋਰ ਬਹੁਤ ਥਾਂ ਹੈਗੇ ਨੇ। ਜਿਸ ਗੁਰੂ ਨੂੰ ਗੁਰੂ ਮੰਨ ਕੇ ਅਸੀਂ ਲਾਵਾਂ ਲੈਨੇ ਆ, ਉਹਦੀ ਆਗਿਆ ਦੇ ਵਿੱਚ ਉਹਦੀ ਸਿੱਖਿਆ ਇਹ ਹੈ ਕਿ ਲੜਕਾ ਹੀ ਅੱਗੇ ਲੱਗੇ ਤੇ ਲੜਕੀ ਪਿੱਛੇ ਲੱਗੇ। ਤੇ ਸਿੱਖ ਰਹਿਤ ਮਰਿਆਦਾ ਵਿੱਚ ਵੀ ਇਹੀ ਕੁਝ ਲਿਖਿਆ ਹੈ। ਇੱਕ ਮਿੰਟ ਮੇਰੀ ਗੱਲ ਸੁਣ ਲਿਓ, ਬਾਕੀ ਉਹ ਹਿੰਦੂ ਮਤ ਦੇ ਅਨੁਸਾਰ ਜਿਹੜੀ ਅਗਨੀ ਹੈ ਉਹਨੂੰ ਬਹੁਤ ਪਵਿੱਤਰ ਮੰਨਿਆ ਗਿਆ ਹੈ, ਔਰ ਬਾਕੀ ਸਾਰੇ ਦੇਵਤਿਆਂ ਦੀ ਉਸ ਨੂੰ ਰਸਨਾ ਮੰਨ ਕੇ ਜੋ ਵੀ ਅੱਗ ਦੇ ਵਿੱਚ ਆਹੂਤੀ ਪਾਈ ਜਾਂਦੀ ਆ ਉਹ ਇਹ ਸਮਝਿਆ ਜਾਂਦਾ ਹੈ ਕਿ ਉਹ ਦੇਵਤਾਂ ਨੂੰ ਪਹੁੰਚ ਗਈ। ਹਾਂਜੀ, ਹੁਣ ਤੁਸੀਂ ਦੱਸੋ
ਤਾਂ ਜੀ, ਜਿਹੜੇ ਲਾਵਾਂ ਦਾ ਫੇਰੇ ਵੀ ਕਰਨੇ ਆ, ਇਹ ਵੀ ਸੁਣਿਆ ਵੀ ਰਹਿਤ ਮਰਿਆਦਾ ਵਿੱਚ ਨਹੀਂ ਹੈਗੇ? ਪਹਿਲਾਂ ਪੁਰਾਣੇ ਟਾਈਮ ਦੇ ਵਿੱਚ ਤਾਂ ਜਦੋਂ ਲਾਵਾਂ ਪੜੀਆਂ ਜਾਂਦੀਆਂ ਸੀ ਤਾਂ ਲੜਕਾ ਲੜਕੀ ਖੜ ਕੇ ਲਾਵਾਂ ਦਾ ਪਾਠ ਸੁਣਦੇ ਹੁੰਦੇ ਸੀ ਤੇ ਫਿਰ ਬਹਿ ਜਾਂਦੇ ਹੁੰਦੇ ਸੀ, ਕੀਰਤਨ ਹੁੰਦਾ ਸੀ, ਫਿਰ ਉਹ ਘੁੰਮਣ ਦਾ ਵੀ ਰਿਵਾਜ ਨਹੀਂ ਸੀਗਾ ਉਸ ਵੇਲੇ, ਇਹ ਵੀ ਮੈਂ ਸੁਣਿਆ।
ਇੱਕ ਮਿੰਟ ਦੇਖੋ, ਮਾਲਵੇ ਦੇ ਵਿੱਚ ਮੈਂ ਵੀ ਬਚਪਨ ਚ ਸੁਣਿਆ ਸੀਗਾ ਵੀ ਕਈ ਵਾਰੀ ਉਹ ਮਹਾਰਾਜ ਨੂੰ ਇਹ ਵੀ ਹੋ ਜਾਂਦਾ ਸੀ ਜੀ, ਲਾਵਾਂ ਕਰਨ ਨਾਲ ਪਰਿਕਰਮਾ ਕਰਨ ਨਾਲ ਤੇ ਮਹਾਰਾਜ ਨਾਲ ਵਿਆਹ ਹੋ ਗਿਆ। ਮਤਲਬ ਇਹੋ ਜਿਹੇ ਸ਼ਰਾਰਤੀ ਲੋਕ ਗੱਲਾਂ ਉਡਾ ਦਿੰਦੇ, ਕਈ ਫਿਰ ਗਾਏ ਗ੍ਰੰਥੀ ਨੂੰ ਤਾਬਿਆਂ ਤੋਂ ਉਠਾ ਦਿੰਦੇ ਹੁੰਦੇ ਸੀ ਜਦੋਂ ਪਰਿਕਰਮਾ ਕਰਦੇ।
ਇਹ ਵੀ ਗੱਲ ਸੁਣੀ ਹੈ, ਗ੍ਰੰਥੀ ਸਾਹਿਬ ਪਿੱਛੇ ਖੜ ਜਾਂਦੇ ਸੀ ਤੇ ਲਾਵਾਂ ਕਰਕੇ ਫੇਰ ਬਹਿ ਕੇ ਪਾਠ ਕਰਦੇ ਸੀ। ਮਤਲਬ ਕਈ ਚੀਜ਼ਾਂ ਸੁਣੀਆਂ ਨੇ।
ਬਸ ਇਹ ਪੁਰਾਣੀਆਂ ਗੱਲਾਂ ਹੋ ਗਈਆਂ ਪੇਂਡੂਆਂ ਚ ਅਨਪੜ੍ਹਾਂ ਦੇ ਵਿੱਚ, ਹੁਣ ਇਹੋ ਜਿਹੀ ਕੋਈ ਗੱਲ ਨਹੀਂ। ਦੇਖੋ ਹਰੇਕ ਲਾਮ ਦਾ ਪਾਠ ਹੋਣ ਮਗਰੋਂ ਅੱਗੇ ਵਰ ਤੇ ਪਿੱਛੇ ਕੰਨਿਆ, ਆ ਦੇਖੋ ਹਰੇਕ ਲਾਮ ਦਾ ਪਾਠ ਹੋਣ ਮਗਰੋਂ ਅੱਗੇ ਵਰ ਤੇ ਪਿੱਛੇ ਕੰਨਿਆ, ਵਰ ਦਾ ਪੱਲਾ ਫੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਪਰਿਕਰਮਾ ਕਰਨ
ਜੀ।
ਪਰਿਕਰਮਾ ਕਰਨ ਸਮੇਂ ਰਾਗੀ ਜਾਂ ਸੰਗਤ ਲਾਵਾਂ ਨੂੰ ਕਰਨ ਤਰਤੀਬ ਅਨੁਸਾਰ ਸੁਰ ਨਾਲ ਗਾਈ ਜਾਣ, ਅਤੇ ਵਰ ਕੰਨਿਆ ਹਰ ਇੱਕ ਲਾਮ ਮਗਰੋਂ ਮੱਥਾ ਟੇਕ ਕੇ ਅਗਲੀ ਲਾਮ ਸੁਣਨ ਲਈ ਖੜੇ ਹੋ ਜਾਣ, ਉਪਰੰਤ ਮੱਥਾ ਟੇਕ ਕੇ ਆਪਣੀ ਥਾਂ ਤੇ ਬੈਠ ਜਾਣ। ਤੇ ਰਾਗੀ ਸਿੰਘ ਜਾਂ ਆਨੰਦ ਕਰਾਉਣ ਵਾਲਾ ਆਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪੌੜੀਆਂ ਅਤੇ ਅੰਤਲੀ ਪੌੜੀ ਦਾ ਪਾਠ ਕਰੇ, ਫਿਰ ਆਨੰਦ ਦੀ ਸਮਾਪਤੀ ਦਾ ਅਰਦਾਸ ਸੋਧਿਆ ਜਾਵੇ ਤੇ ਕੜਾ ਪ੍ਰਸ਼ਾਦ ਵਰਤਾਇਆ ਜਾਵੇ, ਸਪਸ਼ਟ ਲਿਖਿਆ ਹੋਇਆ।
ਠੀਕ ਹੈ ਜੀ। ਸੋ ਬਹੁਤ ਵਧੀਆ ਜੀ, ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਲੀਅਰ ਕੀਤੀਆਂ, ਕਿਉਂਕਿ ਤਿੰਨ ਚਾਰ ਪਾਸਿਆਂ ਤੋਂ ਇਹ ਇਨਫੋਰਮੇਸ਼ਨ ਇਹਦੇ ਬਾਰੇ ਡਿਸਕਸ਼ਨ ਕਰਨ ਦਾ ਹੁਕਮ ਹੋਇਆ ਸੀ। ਸੋ ਉਮੀਦ ਰੱਖਦੇ ਹਾਂ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ। ਤਾਇਆ ਜੀ, ਅੱਜ ਨਾ ਆਪਾਂ ਹੁਣ ਆਪਾਂ ਇਜਾਜ਼ਤ ਲੈਣੀ ਹੈ ਅਤੇ ਡਾਕਟਰ ਗੁਰਨਾਮ ਸਿੰਘ ਤੀਰ, ਉਹਨਾਂ ਦਾ ਚਾਚਾ ਚੰਡੀਗੜ੍ਹ ਹੀ ਬੜਾ ਮਸ਼ਹੂਰ ਹੁੰਦਾ ਸੀ, ਫੇਮਸ ਛਪਦਾ ਹੁੰਦਾ ਸੀ,
ਅਤੇ
ਉਹ ਸੀਰੀਜ਼ ਆਪਾਂ ਅੱਜ ਉਹ ਆਪਾਂ ਸੀਰੀਜ਼ ਸ਼ੁਰੂ ਕਰ ਰਹੇ ਹਾਂ, ਅਤੇ ਸੰਖੇਪ ਦੇ ਵਿੱਚ ਡਾਕਟਰ ਗੁਰਨਾਮ ਸਿੰਘ ਤੀਰ ਬਾਰੇ ਕੁਛ ਕਹਿਣਾ ਚਾਹੋ।
ਉਹ ਬਹੁਤ ਸ਼ਾਨਦਾਰ ਮਜ਼ਾਹੀਆ ਲਿਖਾਰੀ ਸਨ। ਮੈਂ ਦੋ ਮੇਰੀ ਪਸੰਦੀਦਾ, ਇੱਕ ਇਹਨਾਂ ਦੇ ਸੰਪਰਕ ਆਉਣ ਤੋਂ ਪਹਿਲਾਂ ਹੁੰਦੇ ਸੀ, ਰਜਿੰਦਰ ਸਿੰਘ ਆਤਿਸ਼,
ਹਾਂਜੀ,
ਅਕਾਲੀ ਅਖਬਾਰ ਦੇ ਵਿੱਚ ਉਹ ਲਿਖਦੇ ਹੁੰਦੇ ਸੀਗੇ, ਆਤਿਸ਼ਬਾਜ਼ੀ ਦਾ ਕਾਲਮ।
ਹਾਂਜੀ,
ਮੈਂ ਉਹ ਪੜ੍ਹ ਪੜ੍ਹ ਕੇ ਨਾ ਮੈਨੂੰ ਫਿਰ ਅਖਬਾਰਾਂ ਪੜ੍ਹਨ ਦਾ ਸ਼ੌਕ ਪੈਦਾ ਹੋਇਆ, ਉੱਥੋਂ ਸ਼ੁਰੂ ਕੀਤਾ। ਤੇ ਫਿਰ ਵੱਡੀ ਉਮਰ ਚ ਆਣ ਕੇ ਚਾਚਾ ਚੰਡੀਗੜ੍ਹ, ਇਹਨੇ ਇੱਕ ਟੌਪ ਦੀ ਕਿਤਾਬ ਲਿਖੀ ਆ। ਮੇਰਾ ਇਹਨਾਂ ਸੰਪਰਕ ਇਉਂ ਹੋਇਆ ਭਈ ਅੰਮ੍ਰਿਤਸਰ ਦਿੱਲੀ ਵਿੱਚ ਨਾ ਸੰਤ ਚਰਨ ਸੋਹਰਾ ਨਾਲ ਮੈਂ PA ਸੀਗਾ, ਤੇ ਕਰਤਾ ਉੱਤਮ ਸਿੰਘ ਦੁੱਗਲ ਦੀ ਕੋਠੀ ਅਸੀਂ ਬੈਠੇ ਸੀ, ਤੇ ਉੱਥੇ ਆ ਗਏ ਇੰਗਲੈਂਡ ਤੋਂ ਘੁੰਮ ਕੇ ਪ੍ਰੋਫੈਸਰ ਭਰਪੂਰ ਸਿੰਘ, ਜਿਹੜੇ ਮੁੜ ਕੇ ਗੁਰੂ ਨਾਨਕ ਯੂਨੀਵਰਸਿਟੀ ਦੇ ਰਜਿਸਟਰਾਰ ਤੇ ਫਿਰ ਸਕੂਲ ਬੋਰਡ ਦੇ ਚੇਅਰਮੈਨ ਵੀ ਰਹੇ। ਉਹਨਾਂ ਦੇ ਹੱਥ ਵਿੱਚ ਕਿਤਾਬ ਸੀ ਮੈਨੂੰ ਮੈਥੋਂ ਬਚਾਓ, ਉਹ ਡਾਕਟਰ ਗੁਰਨਾਮ ਸਿੰਘ ਤੀਰ ਦੀ ਲਿਖੀ ਹੋਈ ਸੀ। ਤੇ ਮੈਂ ਉਹ ਕਿਤਾਬ ਬਾਰੇ ਪੁੱਛੇ, ਕਹਿੰਦੇ ਵੀ ਵਾਹ ਬਈ ਵਾਹ, ਇਹ ਕਮਾਲ, ਮਤਲਬ ਇਹ ਕਮਾਲ ਦਾ ਕਿਤਾਬ ਦਾ ਕੋਈ ਸਾਨੀ ਨੀ। ਤੇ ਉਹ ਮੈਂ ਕਿਤਾਬ ਉਹਨਾਂ ਕੋਲ ਖੋਲੀ, ਮੈਂ ਉਹਨਾਂ ਨੂੰ ਦਿੱਤੀ ਨੀ, ਤੇ ਉਹ ਮੈਂ ਮੁੜ ਮੁੜ ਉਹਨੂੰ ਪੜ੍ਹਿਆ, ਅਜੇ ਵੀ ਮੇਰੇ ਕੋਲ ਪਈ ਹੋਣੀ ਹੈ ਇੱਥੇ। ਤੇ ਮਤਲਬ ਇੰਨੇ ਟੌਪ ਦੇ ਲਿਖਾਸ ਰਸ ਲਿਖਾਰੀ ਸੀ, ਪਹਿਲਾਂ ਮੇਰੇ ਆਤਿਸ਼ ਪਸੰਦੀਦਾ ਸੀ, ਫਿਰ ਉਹਦੇ ਨਾਲੋਂ ਵੀ ਵੱਧ ਆਪਣੇ ਥਾਂ ਹਰ ਗੱਲ ਨੂੰ ਇਹ ਮਜ਼ਾਹੀਆ ਬਣਾ ਲਿਆ ਕਰਦੇ ਸੀਗੇ। ਤੇ ਇਹ ਰਹੇ ਆ ਨੇ ਮੁੜ ਕੇ, ਫਿਰ ਇਹਨਾਂ ਨਾਲ ਸਿੱਧਾ ਸੰਬੰਧ ਮੇਰਾ ਜੁੜਿਆ ਜਦੋਂ ਇਹ ਗਿੱਲ ਦੇ, ਮੇਰਾ ਬਾਅਦ ਜੁੜਦਾ, ਪਹਿਲਾਂ ਗਿੱਲ ਦੇ ਆਫੀਸਰ ਆਨ ਸਪੈਸ਼ਲ ਡਿਊਟੀ ਰਹੇ
ਜੀ,
ਫਿਰ ਗੁਰਨਾਮ ਸਿੰਘ ਦੇ ਸਪੈਸ਼ਲ ਆਨ ਡਿਊਟੀ ਰਹੇ ਮੁੱਖ ਮੰਤਰੀ ਬਣਨ ਵੇਲੇ, ਤੇ ਫਿਰ ਬਾਦਲ ਜੀ ਚੀਫ ਮਿਨਿਸਟਰ ਬਣੇ ਤੇ ਉਹਨਾਂ ਦੇ ਆਫੀਸਰ ਆਨ ਸਪੈਸ਼ਲ ਡਿਊਟੀ ਰਹੇ। ਅਸੀਂ ਫਿਰ ਉਹ ਚੰਡੀਗੜ੍ਹ ਨੂੰ ਤਕਰੀਬਨ ਇੱਕੋ ਹੀ ਕਾਰ ਦੇ ਵਿੱਚ ਚੰਡੀਗੜ੍ਹੋਂ ਦਿੱਲੀ ਨੂੰ ਜਾਂਦੇ ਹੁੰਦੇ ਸੀਗੇ, ਸੰਤ ਚਰਨ ਸਿੰਘ ਜੀ, ਬਾਦਲ ਸਾਹਿਬ, ਇਹ ਗੁਰਨਾਮ ਸਿੰਘ ਤੀਰ। ਮੇਰੇ ਨਾਲ ਬੜਾ ਸੋਹਣਾ ਇਹਨਾਂ ਦਾ ਸੰਬੰਧ ਸੀ, ਤੇ ਬਹੁਤ ਟੌਪ ਦੇ ਬੜੇ ਹੀ ਵਿਦਵਾਨ ਡਾਕਟਰ ਆਫ ਲਾਅ ਪੜ੍ਹੇ ਹੋਏ ਸਨ। ਤੇ ਫਿਰ ਅਸੀਂ ਲੰਡਨ ਵੀ ਇਕੱਠੇ ਹੋਏ ਕਿ ਜਹਾਜ਼ ਦੇ ਵਿੱਚ ਵਾਪਸ ਆਏ, ਤੇ ਉਹਨਾਂ ਨੇ ਸੱਦਾ ਦਿੱਤਾ ਜੇ ਚੰਡੀਗੜ੍ਹ ਆਓ ਤੇ ਮੈਨੂੰ ਮਿਲੋ। ਤੇ ਮੁੜ ਕੇ ਫਿਰ ਜੋ ਦੋ ਅਕਾਲੀ ਦਲ ਬਣੇ, ਆਪਣਾ ਜਗਦੇਵ ਸਿੰਘ ਤਲਵੰਡੀ ਪ੍ਰਧਾਨ ਸੀਗੇ, ਤੇ ਉਹ ਸਮਝੌਤੇ ਅਨੁਸਾਰ ਪ੍ਰਧਾਨਗੀ ਛੱਡੀ ਨਾ, ਬਾਦਲ ਸਾਹਿਬ ਨੇ ਮੁਕਾਬਲੇ ਤੇ ਸੰਤ ਲੌਂਗੋਵਾਲ ਜੀ ਨੂੰ ਪ੍ਰਧਾਨ ਬਣਾ ਲਿਆ। ਪਰ ਇਹ ਫਿਰ ਗੁਰਨਾਮ ਸਿੰਘ ਤੀਰ ਜਿਹੜੇ ਸੀ ਇਹ ਤਲਵੰਡੀ ਦੇ ਨਾਲ ਹੀ ਰਹੇ, ਉਹਨਾਂ ਦੇ ਲੀਗਲ ਇੰਚਾਰਜ। ਜਰੂਰ ਜਰੂਰ। ਤੇ ਇਹ ਨਾ ਇਹਨਾਂ ਦਾ ਭਰਾ ਇੱਕ ਦਿੱਲੀ ਬਹੁਤ ਵੱਡਾ ਕਵੀ ਸੀਗਾ, ਸ਼ਮਸ਼ੇਰ ਸਿੰਘ ਸਰੋਜ, ਉਹ ਵੀ ਇਹਨਾਂ ਦਾ ਸਕਾ ਭਰਾ ਸੀ, ਉਹ ਦਿੱਲੀ ਜੱਜ ਵੀ ਰਿਹਾ। ਤੇ ਉਹ ਵੀ ਲਿਖਾਰੀ ਸੀਗਾ ਤੇ ਕੀ ਉਹਨਾਂ ਦੀ ਗੱਲ ਕਿਵੇਂ ਚੇਤੇ ਆ ਗਈ ਤੁਹਾਨੂੰ?
ਉਹਨਾਂ ਦਾ ਆਪਾਂ ਨਾ ਐਪੀਸੋਡ ਚਾਚਾ ਚੰਡੀਗੜ੍ਹੀ ਦੇ 36 ਐਪੀਸੋਡ ਰਿਕਾਰਡ ਕੀਤੇ ਨੇ, 10-10, 12-12 ਮਿੰਟ ਦੇ ਜਿਹੜੇ ਛਪਦੇ ਹੁੰਦੇ ਸੀ ਅਖਬਾਰ। ਅਸੀਂ ਹਰਮਨ ਰੇਡੀਓ ਤੇ ਹੁਣ ਸ਼ੁਰੂ ਕਰ ਰਹੇ ਹਾਂ ਨਾ, ਹੁਣੇ ਲਾਣਾ ਆ ਅਸੀਂ, ਤੁਸੀਂ ਜ਼ਰੂਰ ਸੁਣਿਓ। ਉਹ ਜਿੰਨੇ ਵੀ ਉਹਨਾਂ ਦੇ ਅਖਬਾਰਾਂ ਦੇ ਵਿੱਚ ਚਾਚਾ ਚੰਡੀਗੜ੍ਹੀ ਦੇ ਹੇਠਾਂ ਛਪੇ ਸੀ ਨਾ ਐਪੀਸੋਡ, ਉਹ ਸਾਰੇ ਅਸੀਂ ਰਿਕਾਰਡ ਕਰ ਰਹੇ ਹਾਂ ਤੇ ਅਸੀਂ ਸੰਡੇ ਨੂੰ ਲਾਇਆ ਕਰਾਂਗੇ 10 ਮਿੰਟ ਵਾਸਤੇ। ਸੋ ਠੀਕ ਆ ਤਾਇਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸ਼ੁਕਰਾਨਾ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ। ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਬੇਨਤੀ ਕਰਦਾ ਤਾਇਆ ਜੀ ਨੂੰ ਕਿ ਬਾਂਹ ਤੇ ਲਿਖ ਲੈਣ ਕਿ ਚਾਚਾ ਚੰਡੀਗੜ੍ਹੀ ਆ ਰਿਹਾ। ਸੋ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਦੇ ਦੌਰਾਨ ਤੇ ਗੁਰਿੰਦਰ ਸਿੰਘ ਕਹਿ ਰਹੇ ਨੇ ਵੀਰ ਜੀ ਤਾਇਆ ਜੀ ਨੂੰ ਪੁੱਛ ਲਵੋ ਕਿ ਆਜ਼ਾਦੀ ਸਮੇਂ ਸਿੱਖਾਂ ਤੇ ਸਿੱਖ ਰਾਜ ਕਿਉਂ ਨਹੀਂ ਲਿਆ ਜਦੋਂ ਕਿ ਮੁਸਲਮਾਨਾਂ ਨੇ ਆਪਣਾ ਅਲੱਗ ਦੇਸ਼ ਬਣਾ ਲਿਆ। ਇਹ ਆਉਣ ਵਾਲੇ ਸਮੇਂ 'ਚ ਆਪਾਂ ਗੱਲ ਕਰਾਂਗੇ। ਤਾਂ ਬਹੁਤ ਸਾਰੇ ਸੱਜਣ ਮਿੱਤਰਾਂ ਨੇ ਬਹੁਤ ਸਾਰੇ ਕੁਐਸਚਨ ਕਈ ਵਾਰੀ ਭੇਜੇ ਹੁੰਦੇ ਨੇ, ਅਸੀਂ ਸਾਰੇ ਨੋਟ ਕੀਤੇ ਹੋਏ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਡਿਸਕਸ਼ਨ ਕਰਾਂਗੇ। ਸੋ ਪਿਆਰਿਓ, ਮੈਨੂੰ ਲੱਗਦਾ ਹੈ ਕਿ ਅਸੀਂ ਕਈ ਵਾਰੀ ਗੱਲਾਂ ਬਾਤਾਂ ਕਰਦੇ ਸਾਈਡ ਟਰੈਕ ਵੀ ਹੋ ਜਾਂਦੇ ਹਾਂ, ਪਰ ਕੋਸ਼ਿਸ਼ ਕਰੀਦੀ ਆਪਣੇ ਟੌਪਿਕ 'ਤੇ ਰਹੀਏ ਅਤੇ ਵੱਧ ਤੋਂ ਵੱਧ ਜਾਣਕਾਰੀਆਂ ਪ੍ਰੋਗਰਾਮ ਦੇ ਵਿੱਚ ਲੈ ਕੇ ਆਈਏ, ਜਿਹਦਾ ਕੋਈ ਮਤਲਬ ਨਿਕਲੇ, ਅਸੀਂ ਕੁਛ ਸਿੱਖ ਸਕੀਏ। ਸਾਨੂੰ ਵੀ ਬਹੁਤ ਗਿਆਨ ਹੁੰਦਾ, ਇੱਦਾਂ ਨਹੀਂ ਵੀ ਅਸੀਂ ਬਹੁਤ ਗਿਆਨੀ ਹਾਂ, ਸਾਨੂੰ ਵੀ ਆਪਣੇ ਸਰੋਤਿਆਂ ਤੋਂ ਗੱਲਾਂ ਕਰਕੇ ਨਵੀਆਂ ਗੱਲਾਂ ਪਤਾ ਲੱਗਦੀਆਂ ਨੇ। ਇਹੀ ਇੱਕ ਪ੍ਰਕਿਰਿਆ ਆ, ਇਹੀ ਇੱਕ ਮੈਥਡ ਹੈ ਜਿਹੜੀ ਗੋਸ਼ਟ ਕਿ ਗਿਆਨ ਦੇ ਵਿੱਚ ਇੱਦਾਂ ਵਾਧਾ ਹੁੰਦਾ। ਜੇ ਅਸੀਂ ਕਹੀਏ ਅਸੀਂ ਜੋ ਅਸੀਂ ਕਹਿ ਤਾ ਠੀਕ ਆ ਬਾਕੀ ਗਲਤ ਹੈ, ਨਹੀਂ ਇਸ ਤਰ੍ਹਾਂ ਨਹੀਂ ਹੈਗਾ। ਸੋ ਕੋਸ਼ਿਸ਼ ਕਰੀਦੀ ਆ ਕਿ ਜਿਹੜਾ 2 ਘੰਟੇ ਅਸੀਂ ਪ੍ਰੋਗਰਾਮ ਕਰਦੇ ਹਾਂ ਵੀਕਐਂਡ 'ਤੇ, 2-2 ਘੰਟੇ ਤਕਰੀਬਨ ਸਾਰੇ ਪ੍ਰੋਗਰਾਮ ਇਸ ਤਰ੍ਹਾਂ ਵੀ, ਉਹਦੇ ਵਿੱਚ ਵੱਧ ਤੋਂ ਵੱਧ ਜਿਹੜੀ ਆ ਵੈਲਿਊ ਆ ਤੁਹਾਡੇ ਸਮੇਂ ਦੀ, ਉਹ ਮੁੱਲ ਮੋੜਿਆ ਜਾਵੇ ਅਤੇ ਸਾਡੇ ਸਮੇਂ ਦਾ ਵੀ ਮੁੱਲ ਮੁੜੇ। ਸੋ ਇਸੇ ਤਹਿਤ ਪ੍ਰੋਗਰਾਮ ਦੇ ਵਿੱਚ ਗਿਆਨੀ ਜੀ ਆਉਂਦੇ ਨੇ, ਇਸੇ ਤਹਿਤ ਅਮਰੀਕ ਭਾਅ ਜੀ ਆਉਂਦੇ ਨੇ, ਹੁਣ ਦਲਜੀਤ ਸਿੰਘ ਹੁਣਾਂ ਨੇ ਨਵਾਂ ਸ਼ੁਰੂ ਕੀਤਾ, ਗੱਜਣਵਾਲਾ ਬਾਈ ਜੀ ਆਉਂਦੇ ਨੇ, ਮਿੰਟੂ ਬਰਾੜ ਬਾਈ, ਸਾਰੇ ਜਿਹੜੇ ਸਾਡੇ ਸਰੋਤੇ ਨੇ ਉਹ ਜੁੜਦੇ ਨੇ ਸਾਡੇ ਨਾਲ, ਜਾਣਕਾਰੀਆਂ ਸਾਂਝੀਆਂ ਕਰਦੇ। ਸੋ ਇਹ ਜਿਹੜੀ ਨਵੀਂ ਸੀਰੀਜ਼ ਹੈ ਚਾਚਾ ਚੰਡੀਗੜ੍ਹੀਏ ਦੀ, ਇਹ ਅਸੀਂ ਸ਼ੁਰੂ ਕਰਨੀ ਹੈ ਅਤੇ ਇੱਕ ਬ੍ਰੇਕ ਤੋਂ ਬਾਅਦ ਚਾਚਾ ਚੰਡੀਗੜ੍ਹੀਆ, ਅਤੇ ਮੈਂ ਵੀ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਗੀਤ ਸੰਗੀਤ ਦਾ ਛੱਡ ਕੇ ਜਾਵਾਂਗਾ ਅਤੇ ਪੋਡਕਾਸਟ ਦੇ ਵਿੱਚ ਸਾਰਾ ਅਵੇਲੇਬਲ ਹੋਏਗਾ। ਸੋ ਚਲੋ ਬ੍ਰੇਕ ਬਾਅਦ 'ਚੋਂ ਹੀ ਲਵਾਂਗੇ, ਪਹਿਲਾਂ ਚਾਚਾ ਚੰਡੀਗੜ੍ਹੀਆ ਦਲਜੀਤ ਸਿੰਘ, ਬ੍ਰਿਸਬੇਨ ਤੋਂ ਉਹਨਾਂ ਨੇ ਰਿਕਾਰਡ ਕੀਤਾ ਅਤੇ ਇੰਡੋ ਔਜ ਸਟੂਡੀਓਜ਼ ਦੇ ਵਿੱਚ ਇਹ ਰਿਕਾਰਡਿੰਗ ਹੋਈ ਹੈ। ਸੋ ਆਪਣਾ ਖਿਆਲ ਰੱਖਣਾ ਅਤੇ ਸੁਣਦੇ ਹਾਂ ਜੀ, ਆਨੰਦ ਮਾਣਦੇ ਹਾਂ ਕੌਮੇਡੀ ਚਾਚਾ ਚੰਡੀਗੜ੍ਹੀਆ।
ਹਰਮਨ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਆਸਟ੍ਰੇਲੀਆ ਤੋਂ। ਅੱਜ ਆਪਾਂ ਡਾਕਟਰ ਗੁਰਨਾਮ ਸਿੰਘ ਤੀਰ ਹੁਣਾਂ ਦਾ ਲਿਖਿਆ ਹੋਇਆ ਇੱਕ ਵਿਅੰਗ ਚਾਚਾ ਚੰਡੀਗੜ੍ਹੀਆ ਸਾਡੇ ਨਾਲ ਸਾਂਝਾ ਕਰਨਾ। ਚਾਚਾ ਚੰਡੀਗੜ੍ਹੀਆ ਨੇ ਅਵਾਰਡ ਮੁੱਛਿਆ। ਚਾਚਾ ਚੰਡੀਗੜ੍ਹੀਆ
ਜਿੰਦਾਬਾਦ,
ਚਾਚਾ ਚੰਡੀਗੜ੍ਹੀਆ
ਜਿੰਦਾਬਾਦ,
ਸਾਹਿਤ ਅਕੈਡਮੀ ਅਵਾਰਡ
ਮਿਲਦੇ ਰਹਿਣ,
ਊਲ ਜਲੂਲ ਖਰੜੇ
ਛਪਦੇ ਰਹਿਣ,
ਚਾਚਾ ਚੰਡੀਗੜ੍ਹੀਆ ਚਾਚਾ ਚੰਡੀਗੜ੍ਹੀਆ। ਇਹਨਾਂ ਅਸਮਾਨ ਗੁੰਜਾਊ ਨਾਰਿਆਂ ਨਾਲ ਚਾਚਾ ਚੰਡੀਗੜ੍ਹੀਆ ਦੇ ਨਦਾਨ ਦੋਸਤਾਂ ਨੇ ਉਸ ਸਮੇਂ ਸਨਮਾਨਿਤ ਕੀਤਾ ਜਦੋਂ ਆਪਣੇ ਖਰਚ ਤੇ ਰਖਵਾਈ ਗਈ ਗਾਰਡਨ ਪਾਰਟੀ ਦੀਆਂ ਰੌਣਕਾਂ ਮਾਨਣ ਲਈ ਚੰਡੀਗੜ੍ਹ ਦੇ ਪੰਚਾਇਤ ਭਵਨ ਵਿੱਚ ਦਾਖਲ ਹੋਏ। 3-4 ਦਿਨ ਪਹਿਲਾਂ ਸਾਰੇ ਅਖਬਾਰਾਂ ਵਿੱਚ ਉਹਨਾਂ ਦੀ ਤਸਵੀਰ ਛਪ ਚੁੱਕੀ ਸੀ ਅਤੇ ਉਸਦੇ ਥੱਲੇ ਲਿਖਣ ਵਾਲਿਆਂ ਨੇ ਚਾਚੇ ਦੀ ਬੇਨਤੀ ਉੱਤੇ ਲਿਖ ਰੱਖਿਆ ਸੀ, ਸਾਹਿਤ ਅਕੈਡਮੀ ਦੇ ਅਵਾਰਡਾਂ ਦੇ ਸਾਰੇ ਰਿਕਾਰਡ ਤੋੜਨ ਵਾਲਾ ਚਾਚਾ ਚੰਡੀਗੜ੍ਹੀਆ ਜੀ, ਜਿਨ੍ਹਾਂ ਨੂੰ ਇਸ ਸਾਲ ਉਹਨਾਂ ਦੇ ਸਾਹਿਤਕ ਸ਼ਾਹਕਾਰ ਬਰਫਾਨੀ ਲਾਟਾਂ ਦੇ ਦੀਵੇ ਸਦਕਾ 10,000 ਰੁਪਏ ਦਾ ਨਕਦ ਇਨਾਮ ਮਿਲਿਆ। ਭਲਾ ਇਨਾਮ ਮਿਲਦਾ ਕਿਵੇਂ ਨਾ? ਚਾਚਾ ਜੀ 8-10 ਸਾਲ ਤੋਂ ਸਬਰ ਨਾਲ ਲੋਕਾਂ ਨੂੰ ਅਵਾਰਡ ਮਿਲਦੇ ਦੇਖਦੇ ਰਹੇ। ਸੁੱਖ ਨਾਲ ਐਸੀਆਂ ਐਸੀਆਂ ਪੁਸਤਕਾਂ ਨੂੰ ਇਨਾਮ ਦਿੱਤੇ ਗਏ ਜਿਨ੍ਹਾਂ ਨੂੰ ਮਲਾਈ ਕੀ ਬਰਫ਼ ਵਾਲੇ ਰੱਦੀ ਵਿੱਚ ਖਰੀਦਣ ਲਈ ਤਿਆਰ ਨਹੀਂ ਸਨ। ਚਾਚੇ ਨੇ ਸੂਹ ਕੱਢੀ ਕਿ ਸਾਹਿਤ ਅਕੈਡਮੀ ਦਾ ਇਹ ਮਹਾਨ ਅਵਾਰਡ ਕਿਵੇਂ ਪ੍ਰਾਪਤ ਹੁੰਦਾ ਹੈ। ਅਖੀਰ ਸਿਆਣੇ ਕਹਿੰਦੇ ਹਨ, ਜਿੱਥੇ ਚਾਹ ਉੱਥੇ ਰਾਹ। ਚਾਚੇ ਨੇ ਮੋਰਚਾ ਫਤਿਹ ਕਰਨ ਲਈ ਵਿਉਂਤ ਬਣਾ ਲਈ। ਉਹਨੂੰ ਇੰਨਾ ਪਤਾ ਲੱਗ ਗਿਆ ਕਿ ਅਵਾਰਡ ਦੇਣ ਵਾਲੇ ਕਿਹੜੇ ਕਿਹੜੇ ਭੱਦਰ ਪੁਰਸ਼ ਹਨ। ਹੁਣ ਤਾਂ ਸਿਰਫ ਇੰਨੀ ਗੱਲ ਰਹਿ ਗਈ ਸੀ ਕਿ ਉਹਨਾਂ ਦੇ ਪੈਰੀਂ ਕਿਵੇਂ ਪੈਣਾ ਹੈ। ਜਿਸ ਵਿਦਿਆਰਥੀ ਨੂੰ ਇਹ ਪਤਾ ਲੱਗ ਜਾਏ ਕਿ ਉਸਦੇ ਪਰਚੇ ਕਿੱਥੇ ਕਿੱਥੇ ਤੇ ਕਿਸ ਕਿਸ ਕੋਲ ਗਏ ਹਨ, ਜੇ ਉਹ ਫੇਰ ਵੀ ਪਾਸ ਨਾ ਹੋ ਸਕੇ ਤਾਂ ਉਸਦੇ ਲੱਖ ਲਾਹਨਤ। ਚਾਚਾ ਜੀ ਨੇ ਸਭ ਤੋਂ ਪਹਿਲਾਂ ਆਪਣੀ ਪੁਸਤਕ ਬਰਫਾਨੀ ਲਾਟਾਂ ਦੇ ਦੀਵੇ ਬਾਰੇ ਚੰਗੇ ਚੰਗੇ ਤੇ ਸ਼ਰੀਫ ਦੋਸਤਾਂ ਦੇ ਗਲ ਗੂਠੇ ਦੇ ਕੇ ਉਹਨਾਂ ਤੋਂ ਲੇਖ ਲਿਖਵਾਏ ਤੇ ਫਿਰ ਉਹਨਾਂ ਲੇਖਾਂ ਦੇ ਕਟਿੰਗ ਚੋਣਕਾਰਾਂ ਕੋਲ ਭਿਜਵਾਏ। ਮਗਰੋਂ ਮਗਰ ਉਹਨਾਂ ਨੂੰ ਆਪ ਜਾਣਾ ਪਿਆ। ਨੈਪੋਲੀਅਨ ਬੋਨਾਪਾਰਟ ਨੇ ਕਿਹਾ ਸੀ ਕਿ ਜਿੰਨਾ ਡਰ ਮੈਨੂੰ ਚਾਰ ਵਿਰੋਧੀ ਅਖਬਾਰਾਂ ਤੋਂ ਲੱਗਦਾ ਹੈ ਉਨਾ ਡਰ ਮੈਨੂੰ ਦੁਸ਼ਮਣ ਦੀਆਂ ਚਾਰ ਡਿਵੀਜ਼ਨ ਫੌਜਾਂ ਤੋਂ ਨਹੀਂ ਲੱਗਦਾ। ਇਸੇ ਤਰ੍ਹਾਂ ਜਿੰਨਾ ਮੈਦਾਨ ਝੋਲੀ ਚੁੱਕ ਪੜਚੋਲੀਏ ਤਿਆਰ ਕਰਦੇ ਹਨ ਉਨਾ ਲੱਖ ਇਮਾਨਦਾਰ ਪੜਚੋਲੀਏ ਨਹੀਂ ਕਰ ਸਕਦੇ। ਇੱਕ ਪੜਚੋਲੀਏ ਨੇ ਤਾਂ ਇੱਥੋਂ ਤੱਕ ਲਿਖ ਮਾਰਿਆ ਕਿ ਸਾਰੀ ਕਿਤਾਬ ਨੂੰ ਇੱਕ ਪਾਸੇ ਰੱਖ ਦਿੱਤਾ ਜਾਵੇ ਤਦ ਵੀ ਇਕੱਲੇ ਕਿਤਾਬ ਦੇ ਸਿਰਲੇਖ ਬਰਫਾਨੀ ਲਾਟਾਂ ਦੇ ਦੀਵੇ ਨੂੰ ਸਾਹਿਤ ਅਕੈਡਮੀ ਅਵਾਰਡ ਦੇਣਾ ਬਣਦਾ ਹੈ। ਇੱਕ ਹੋਰ ਪੜਚੋਲੀਏ ਨੇ ਲਿਖਿਆ, ਆਦਮੀ ਚਾਚਾ ਚੰਡੀਗੜੀਆ ਦੀ ਇੱਕ ਅੱਧੀ ਕਵਿਤਾ ਅਰਥਾਂ ਸਮੇਤ ਪੜ੍ਹ ਕੇ ਸਮਝ ਲਵੇ ਤਾਂ ਉਸਦੀ 84 ਕੱਟੀ ਜਾ ਸਕਦੀ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਪਾਠਕ ਅਰਥਾਂ ਸਮੇਤ ਕਵਿਤਾ ਪੜ੍ਹ ਕਿਵੇਂ ਲਵੇ ਜਦੋਂ ਕਿ ਕਵਿਤਾ ਦੇ ਅਰਥ ਕਾਵਮਈ ਮਸਤੀ ਸਦਕਾ ਕਵੀ ਨੂੰ ਖੁਦ ਨਾ ਆਉਂਦੇ ਹੋਣ। ਵੇਖੋ ਜੀ ਚਾਚੇ ਨੇ ਕਿੱਡਾ ਕਮਾਲ ਦਿਖਾਇਆ ਹੈ। ਚਾਚਾ ਜੀ ਲਿਖਦੇ ਨੇ, ਦੋ ਨਦੀਆਂ ਰਾਤ ਦਿਨੇ ਵਗਦੀਆਂ, ਇੱਕ ਨਦੀ ਪਰਬਤ ਤੋਂ ਸਾਗਰ ਵੱਲ, ਦੂਜੀ ਸਾਗਰ ਤੋਂ ਪਰਬਤ ਵੱਲ, ਰਾਤ ਦਿਨੇ ਵਗਦੀਆਂ, ਨਾ ਪਰਬਤ ਨੂੰ ਸਾਗਰ ਲੱਭਦਾ, ਨਾ ਸਾਗਰ ਨੂੰ ਪਰਬਤ ਲੱਭਦਾ, ਨਾ ਪਰਬਤ ਤੇ ਸਾਗਰ ਮਿਲ ਕੇ ਦੋ ਨਦੀਆਂ ਨੂੰ ਸਾਂਭ ਸਕੇ। ਕਿਹੜਾ ਮਾਈ ਦਾ ਲਾਲ ਇਸ ਕਵਿਤਾ ਦਾ ਭਾਵ ਅਰਥ ਕੱਢ ਸਕੇਗਾ? ਇਹੋ ਜਿਹੀ ਕਵਿਤਾ ਸਾਹਮਣੇ ਅਵਾਰਡ ਕੀ ਚੀਜ਼ ਹੁੰਦੀ ਹੈ ਜੀ? ਚਾਚਾ ਚੰਡੀਗੜੀਏ ਦਾ ਸਾਰਾ ਕਲਾਮ ਪੜ੍ਹ ਕੇ ਬੰਦੇ ਦੀ ਖੋਜ ਅਧੂਰੀ ਤੇ ਪਿਆਸੀ ਰਹਿ ਜਾਂਦੀ ਹੈ। ਚਾਚੇ ਦੀ ਕਾ ਫਲਾਸਫੀ ਦਾ ਜੋ ਸਭ ਤੋਂ ਵੱਡਾ ਪਹਿਲੂ ਸਮਝੋ ਇਹ ਹੈ ਕਿ ਸਾਰੀ ਦੀ ਸਾਰੀ ਕਿਤਾਬ ਤੁਕਾਂਤ, ਪਿੰਗਲ, ਛੰਦਾਬੰਦੀ, ਰਾਸ, ਲੈ ਤੇ ਤਰੰਨਮ ਵਰਗੀਆਂ ਰਿਵਾਜੀ ਬਿਮਾਰੀਆਂ ਤੋਂ ਪੂਰੀ ਤਰ੍ਹਾਂ ਮੁਕਤ ਹੈ। ਹੋਰ ਤਾਂ ਹੋਰ, ਚਾਚੇ ਨੇ ਆਪਣੀ ਸਾਰੀ ਕਿਤਾਬ ਵਿੱਚ ਗਜ਼ਲ ਜਾਂ ਗਜ਼ਲ ਦੇ ਕਿਸੇ ਸ਼ੇਅਰ ਨੂੰ ਬੰਨਗੀ ਵਜੋਂ ਵੀ ਨੇੜੇ ਨਹੀਂ ਫੜਕਣ ਦਿੱਤਾ। ਸਾਰੀ ਦੀ ਸਾਰੀ ਕਿਤਾਬ ਬੇਮੁਹਾਰੀ ਕਵਿਤਾ ਦਾ ਇੱਕ ਜੰਗਲ ਹੈ। ਇੱਕ ਹੋਰ ਝੋਲੀ ਚੁੱਕ ਪੜਚੋਲੀਏ ਨੇ ਚਾਚੇ ਦੀ ਪੁਸਤਕ ਦੇ ਗੁਣ ਗਾਉਂਦੇ ਹੋਏ ਲਿਖਿਆ, ਇਹੋ ਜੀ ਬੇਮਿਸਾਲ ਪੁਸਤਕ ਵੱਡੇ ਤੋਂ ਵੱਡਾ ਕਵੀ ਸਾਰੀ ਉਮਰ ਝੱਖ ਮਾਰ ਕੇ ਵੀ ਨਹੀਂ ਲਿਖ ਸਕਦਾ ਜੋ ਚਾਚਾ ਚੰਡੀਗੜੀਆ ਸਾਹਿਬ ਨੇ ਦੋ ਚਾਰ ਘੜੀਆਂ ਬਾਥਰੂਮ ਵਿੱਚ ਬੈਠ ਕੇ ਲਿਖ ਮਾਰੀ। ਇਹੋ ਜਿਹੇ ਕਲਾਮ ਸਮੇਂ ਸਥਾਨ, ਰਸਮ, ਰਿਵਾਜ ਦੇ ਸਾਹਿਤਕ ਬੰਧਨਾਂ ਤੋਂ ਨਾ ਕੇਵਲ ਪੂਰੀ ਤਰ੍ਹਾਂ ਆਜ਼ਾਦ ਹੀ ਹੁੰਦੇ ਹਨ, ਸਗੋਂ ਜੇ ਇਸ ਨੂੰ ਮਹਾਨ ਰਚਨਾਕਾਰ ਆਪ ਯਤਨ ਕਰਕੇ ਲਿਖੇ ਤਾਂ ਇੱਕ ਵੀ ਸ਼ੇਰ ਨੂੰ ਖਿੱਚ ਧੂ ਕੇ ਵਧਾ ਘਟਾ ਨਹੀਂ ਸਕਦਾ। ਹਰ ਸ਼ੇਰ ਭਾਵੇਂ ਉਹ ਮੀਟਰ ਦੋ ਮੀਟਰ ਲੰਮਾ ਹੈ ਜਾਂ ਆਮ ਸ਼ੇਰ ਦਾ ਦਸਵਾਂ ਵੀਹਵਾਂ ਹਿੱਸਾ ਹੈ, ਆਪਣੇ ਥਾਂ ਤੇ ਖੁਦ ਸਰੋਂ ਦੇ ਫੁੱਲ ਵਾਂਗ ਪੂਰੇ ਜੋਬਨ ਵਿੱਚ ਖਿੜਿਆ ਦਿਸਦਾ ਹੈ। ਕਾਵਮਈ ਹੁਨਰ ਹੱਥ ਕੰਗਣ ਨੂੰ ਆਰਸੀ ਕੀ ਦਾ ਮੂੰਹ ਮੋੜਦਾ ਹੈ। ਇੱਕ ਕਵਿਤਾ ਹੋਰ ਹੈ, ਮੇਰੇ ਘਰ ਵਾਲੀਏ ਘਰ ਕਿਉਂ ਨਹੀਂ ਰਹਿੰਦੀ, ਘਰ ਘਰ ਹੈ, ਹਰ ਹਰ ਹੈ, ਜਰ ਜਰ ਜੋਰੂ, ਜੋਰੂ ਜੋਰੂ ਜਰ ਹੈ, ਕਮਾਲ ਹੈ, ਹਲਾਲ ਹੈ, ਜਮਾਲ ਹੈ, ਢੋਲ ਸਿੱਟੇ ਧਮਕੀਰੀ ਢਿੱਡੇ, ਕਾਰਾਂ ਵਿੱਚ ਆਉਂਦੇ ਕਾਰ ਵਾਲਿਆਂ ਕਾਰ ਪੈਂਚਰ, ਮੇਰਾ ਦਿਲ ਪੈਂਚਰ, ਉਹਦਾ ਦਿਮਾਗ ਪੈਂਚਰ, ਪੈਂਚਰ ਪੈਂਚਰ ਪੈਂਚਰ, ਹਵਾ ਪੈਂਚਰ, ਪਾਣੀ ਪੈਂਚਰ, ਗੱਲਬਾਤ ਕੀ, ਰੱਬ ਦੀ ਸਾਰੀ ਕਾਇਨਾਤ ਪੰਚਰ, ਭਾਵੇਂ ਆਵੇ ਕੋਈ ਪੰਚਰ ਲਾਵੇ, ਦਿਲਾਂ ਦੀਆਂ ਮਿਹਰਮਾਂ ਤੇਰਾ ਬਟੂਆ ਕਿੱਥੇ। ਸਾਰਾ ਪੁਆੜਾ ਤਾਂ ਬਟੂਏ ਦਾ ਹੁੰਦਾ ਹੈ। ਚਾਚੇ ਦੀ ਕਵਿਤਾ ਦਾ ਤੋੜਾ ਠੀਕ ਥਾਂ ਤੇ ਟੁੱਟਿਆ। ਚਾਚੇ ਦਾ ਬਟੂਆ ਭਾਵੇਂ ਖਾਲੀ ਹੈ ਪਰ ਪੰਚਰ ਨਹੀਂ। ਕਿੱਡੀ ਉੱਚੀ ਸੋਚਣੀ ਹੈ ਚਾਚੇ ਚੰਡੀਗੜੀਆ ਜੀ ਦੀ। ਇੱਕ ਹੋਰ ਪੜਚੋਲੀਏ ਮਿੱਤਰ ਨੇ ਜਿਸ ਨੂੰ ਚਾਚਾ ਜੀ ਦੋ ਪੀਪੇ ਘਰ ਦੀ ਕੱਢੀ ਦੇ ਪਿਆ ਚੁੱਕੇ ਸਨ, ਉਸਨੇ ਅਗਲਾ ਪਿਛਲਾ ਸਾਰਾ ਹੱਕ ਦੇ ਛੱਡਿਆ। ਉਹ ਇੱਕ ਬਹੁਤ ਵੱਡੇ ਰਸਾਲੇ ਵਿੱਚ ਲਿਖਦਾ ਹੈ, ਚਾਚਾ ਚੰਡੀਗੜੀਏ ਦਾ ਦੂਜਾ ਨਾਮ ਕਵਿਤਾ ਦਾ ਚਟੂਰਾ ਹੈ। ਵੈਸੇ ਤਾਂ ਉਹਨਾਂ ਦੀ ਹਰ ਕਵਿਤਾ ਹੀ ਮਾਸਟਰ ਪੀਸ ਹੁੰਦੀ ਹੈ, ਪਰ ਕਈ ਸ਼ੇਰ ਤਾਂ ਹੀਰਿਆਂ ਨਾਲ ਤੋਲਣ ਵਾਲੇ ਹਨ। ਮਲਾਜ਼ਾ ਹੋਵੇ ਕਾਵਿ ਉਡਾਰੀ, ਕੁਝ ਲੋਕ ਮੰਗਣ ਪਦਵੀਆਂ, ਕੁਝ ਲੋਕ ਧਨ ਧਨ ਕਰਦੇ ਫਿਰਦੇ, ਕੁਝ ਲੋਕ ਹੁਸਨ ਤੇ ਇਸ਼ਕ ਮੰਗਦੇ, ਮੈਂ ਮੰਗਦਾ ਹਾਂ ਸ਼ਨੀ ਦਾ ਤੇਲ। ਚਾਚਾ ਚੰਡੀਗੜੀਆ ਦੇ ਸਨਿਚਰ ਦੇ ਤੇਲ ਦੀ ਇੱਕ ਪਲੀ ਤੋਂ ਤਰਲੋਕੀ ਦੇ ਰਾਜ ਬਾਰੇ ਜਾ ਸਕਦੇ ਹਨ। ਇੱਕ ਹੋਰ ਕਵਿਤਾ ਵਿੱਚ ਚਾਚਾ ਚੰਡੀਗੜ੍ਹੀਆ ਲਿਖਦੇ ਹਨ, ਜਿਹਨੇ ਲੈਣੀ ਮੋਟਰ ਲੈ ਲਵੇ, ਜਿਹਨੇ ਲੈਣੀ ਕੋਠੀ ਲੈ ਲਵੇ, ਜਿਹਨੇ ਲੈਣੀ ਜਾਨ ਲੈ ਲਵੇ, ਪਰ ਨਾ ਲਵੇ ਕੋਈ ਸੱਜਣ, ਵਾਸਤਾ ਹੀ ਰੱਬ ਦਾ ਨਾ ਲਵੇ, ਮੈਥੋਂ ਦੂਜਿਆਂ ਦੀ ਕਵਿਤਾ ਚੋਰੀ ਕਰਨ ਦਾ ਹੁਨਰ ਨਾ ਲਵੇ। ਜੇ ਕਰੋੜ ਰੁਪਏ ਦੇ ਸ਼ੇਅਰ ਦੀ ਸ਼ਰਮ ਖਾ ਕੇ ਅਵਾਰਡ ਦੇਣ ਵਾਲੇ ਸੱਜਣ ਚਾਚੇ ਦੇ ਥਾਂ ਕਿਸੇ ਹੋਰ ਨੂੰ ਕਵਿਤਾ ਦਾ ਅਵਾਰਡ ਦੇ ਬੈਠਣ ਤਾਂ ਚਾਚਾ ਕੀ ਕਹੇਗਾ? ਚਾਚੇ ਨੇ ਆਪਣੀ ਕਵਿਤਾ ਵਿੱਚ ਇਸ ਦਾ ਉੱਤਰ ਟਕਾਇਆ ਹੈ। ਮੋਏ ਕੋ ਮਾਰੇ ਸ਼ਾਹ ਮਦਾਰ, ਯਾਰ ਨੂੰ ਜੋ ਮਾਰੇ ਯਾਰ, ਉਸਨੂੰ ਮਾਫ ਕਰਨ ਨਾਲੋਂ ਆਤਮ ਘਾਤ ਬਿਹਤਰ। ਚਾਚਾ ਯਾਰਾਂ ਦਾ ਯਾਰ ਤੇ ਅਵਾਰਡ ਦੀ ਸਿਫਾਰਿਸ਼ ਕਰਨ ਵਾਲੇ ਚਾਚੇ ਦੇ ਯਾਰ, ਕਈਆਂ ਗੱਲਾਂ ਤੋਂ ਕਾਣੇ ਕੀਤੇ ਸਿਫਾਰਿਸ਼ੋ। ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਚਾਚੇ ਨੇ ਅਵਾਰਡ ਮੁੱਛ ਲਿਆ ਹੈ। ਚਾਚੇ ਦੇ ਅਵਾਰਡ ਮੁੱਛਣ ਤੋਂ ਵੱਡੀ ਗੱਲ ਇਹ ਸਮਝੋ ਕਿ ਅੱਗੋਂ ਵਾਸਤੇ ਸੱਚਮੁੱਚ ਦਾ ਕੋਈ ਸਾਹਿਤਕਾਰ ਸਾਹਿਤ ਅਕੈਡਮੀ ਵਾਲਿਆਂ ਨੂੰ ਆਪਣੀ ਕੋਈ ਕਿਤਾਬ ਅਵਾਰਡ ਲਈ ਵਿਚਾਰੇ ਜਾਣ ਲਈ ਨਹੀਂ ਭੇਜੇਗਾ, ਕਿਉਂਕਿ ਜਿਨ੍ਹਾਂ ਜਿਨ੍ਹਾਂ ਸਾਹਿਤਕਾਰਾਂ, ਕਵੀਆਂ ਤੇ ਪੱਤਰਕਾਰਾਂ ਨੇ ਚਾਚੇ ਦੀ ਮਹਾਨ ਕਾਵਿ ਰਚਨਾ ਬਰਫਾਨੀ ਲਾਟਾਂ ਦੇ ਦੀਵੇ ਵੇਖ ਲਈ ਹੈ, ਉਹਨਾਂ ਨੂੰ ਗਿਆਨ ਹੋ ਗਿਆ ਹੈ ਕਿ ਅਵਾਰਡ ਬੁਝਾਰਤ ਦੀਆਂ ਕੈਸੀਆਂ ਸਿਖਰਾਂ ਹਨ। ਚਾਚੇ ਨੂੰ ਅਵਾਰਡ ਜਿੱਤਣ ਦੀ ਵਿਉਂਤਬੰਦੀ ਤੋਂ ਉਪਰੰਤ ਹੋਰ ਵੀ ਕਈ ਫਰੰਟਾਂ ਤੇ ਜੂਝਣਾ ਪਿਆ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਨਿੰਦਕ ਪੜਚੋਲੀਆਂ ਦਾ ਮੂੰਹ ਬੰਦ ਕੀਤਾ, ਭਾਵ ਕਿ ਉਹਨਾਂ ਦੇ ਮੂੰਹ ਵਿੱਚ ਜਿੱਡਾ ਮੂੰਹ ਸੀ ਓਡਾ ਓਡਾ ਲੱਡੂ ਪਾਇਆ। ਦੂਜੇ ਪਾਸੇ ਉਹਨਾਂ ਨੂੰ ਅਖਬਾਰਾਂ ਰਸਾਲੇ ਵਾਲਿਆਂ ਤੋਂ ਆਪਣੇ ਹੱਕ ਵਿੱਚ ਅਲੋਕਾਰ ਚੀਜ਼ਾਂ ਲਿਖਵਾਉਣੀਆਂ ਪਈਆਂ। ਤੀਜੇ ਪਾਸੇ ਉਹਨਾਂ ਨੂੰ ਮੁਕਾਬਲੇ ਵਿੱਚ ਕਿਤਾਬਾਂ ਭੇਜਣ ਵਾਲਿਆਂ ਦੀ ਕਿਤਾਬਾਂ ਦੀ ਹਿਜੋ ਕਰਵਾਉਣੀ ਪਈ। ਇਸੇ ਤਰ੍ਹਾਂ ਹੋਰ ਵੀ ਅਣਗਿਣਤ ਪਾਪੜ ਵੇਲਣੇ ਪਏ। ਅੱਜ ਕੱਲ੍ਹ ਜੇ ਚਾਚਾ ਚੰਡੀਗੜ੍ਹੀਆ ਨੂੰ ਕੋਈ ਆਖ ਬੈਠੇ, ਕਿਉਂ ਜੀ ਫਲਾਣੇ ਕਵੀ ਦੀ ਫਲਾਣੀ ਕਿਤਾਬ ਬਾਰੇ ਤੁਹਾਡਾ ਕੀ ਵਿਚਾਰ ਹੈ, ਤਾਂ ਚਾਚਾ ਜੀ ਉਧੜ ਕੇ ਸਵਾਲ ਪੁੱਛਣ ਵਾਲੇ ਦੇ ਗਲ ਪੈ ਜਾਂਦੇ ਨੇ ਤੇ ਲੱਗਦੇ ਹੱਥ ਕਿਤਾਬ ਤੇ ਕਿਤਾਬ ਦੇ ਕਰਤਾ ਦੀ ਵੀ ਖੁੰਭ ਠੱਪ ਕੇ ਰੱਖ ਦਿੰਦੇ ਹਨ। ਕੀ ਕਿਹਾ ਭਾਈ ਸਾਹਿਬ, ਇਹ ਕੋਈ ਸਾਹਿਤਕ ਰਚਨਾ ਹੈ? ਇਹੋ ਜਿਹਾ ਊਲ ਜਲੂਲ ਤਾਂ ਸਾਡਾ ਚਪੜਾਸੀ ਰਾਮੂ ਲਿਖ ਲੈਂਦਾ ਹੈ, ਜੋ ਕਿਸੇ ਸਕੂਲ ਕਾਲਜ ਨਹੀਂ ਗਿਆ। ਸਾਹਿਤ ਅਕੈਡਮੀ ਵਾਲੇ ਕੋਈ ਅੰਨੇ ਹਨ ਜੋ ਬਰਫਾਨੀ ਲਾਠਾਂ ਦੇ ਦੀਵੇ ਨੂੰ ਛੱਡ ਕੇ ਇਹੋ ਜਿਹੀਆਂ ਕਿਤਾਬਾਂ ਨੂੰ ਨਵਾਜਦੇ ਫਿਰਦੇ? ਚਾਚਾ ਚੰਡੀਗੜ੍ਹੀਆ ਦੇ ਕਈ ਨਿਕਟ ਵਰਤੀ ਜਦੋਂ ਪਿਆਰ ਨਾਲ ਪੁੱਛਦੇ ਹਨ, ਚਾਚਾ ਜੀ ਤੁਹਾਡੀ ਅਗਲੀ ਕਿਹੜੀ ਮਹਾਨ ਰਚਨਾ ਨੂੰ ਇਹੋ ਜਿਹਾ ਅਵਾਰਡ ਮਿਲ ਰਿਹਾ ਹੈ, ਤਾਂ ਚਾਚਾ ਚੰਡੀਗੜ੍ਹੀਆ ਬੜੇ ਸਫਲ ਸੰਤੋਖ ਨਾਲ ਕਹਿੰਦਾ ਹੈ, ਸਾਹਿਤਕ ਤੌਰ ਤੇ ਅਮਰ ਹੋਣ ਲਈ ਸਾਨੂੰ ਬਰਫਾਨੀ ਲਾਟਾਂ ਦੇ ਦੀਵੇ ਤੋਂ ਪਿੱਛੋਂ ਕੁਝ ਹੋਰ ਲਿਖਣ ਤੇ ਛਾਪਣ ਦੀ ਲੋੜ ਨਹੀਂ ਰਹਿ ਗਈ। ਸ਼ੇਰਨੀ ਨੇ ਸ਼ੇਰ ਜਨਣਾ ਸੀ, ਜਨ ਦਿੱਤਾ, ਨਿੱਤ ਨਿੱਤ ਦਾ ਪੁਆੜਾ ਮੁੱਕਿਆ। ਹੁਣ ਤਾਂ ਅਸੀਂ ਕੇਵਲ ਇਹ ਸੋਚਦੇ ਰਹਿੰਦੇ ਹਾਂ ਕਿ ਸਾਡੇ ਅਵਾਰਡ ਪਿੱਛੇ ਇਹ ਜੋ ਕੁੱਤੀ ਚੀਕਾ ਹੋ ਰਿਹਾ ਹੈ, ਇਹਦੇ ਨਾਲ ਕਿਵੇਂ ਨਿਪਟਿਆ ਜਾਵੇ। ਦੋਸਤੋ, ਤੁਸੀਂ ਸੁਣ ਰਹੇ ਸੀ ਡਾਕਟਰ ਗੁਰਨਾਮ ਸਿੰਘ ਤੀਰ ਹੋਣਾ ਦੀ ਰਚਨਾ ਚਾਚਾ ਚੰਡੀਗੜ੍ਹੀਆ ਨੇ ਅਵਾਰਡ ਮੁੱਛਿਆ, ਜਿਹੜਾ ਕਿ ਪੇਡ ਅਵਾਰਡ ਦੇ ਉੱਤੇ ਇੱਕ ਜ਼ਬਰਦਸਤ ਕਟਾਸ਼ ਸੀ। ਇੱਜੇ ਸੁਣਦੇ ਰਹੋ ਹਰਮ ਰੇਡੀਓ ਦੇ ਨਾਲ, ਮੈਂ ਦਲਜੀਤ ਸਿੰਘ ਆਸਟ੍ਰੇਲੀਆ ਤੋਂ ਤੁਹਾਨੂੰ ਹੁਣ ਅਲਵਿਦਾ ਚਾਹੁੰਦਾ। ਸਤਿ ਸ੍ਰੀ ਅਕਾਲ।
ਹਰਮਨ ਰੇਡੀਓ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, 24 ਘੰਟੇ ਸੱਤੇ ਦਿਨ ਤੁਹਾਡਾ ਆਪਣਾ ਪਰਿਵਾਰਕ ਰੇਡੀਓ ਸਟੇਸ਼ਨ ਹਰਮਨ ਰੇਡੀਓ।